ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਓ ਫਿਰ ਸਾਰੇ ਆਪਾਂ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਪ੍ਰੋਗਰਾਮ ਠੀਕ 2 ਘੰਟੇ ਚੱਲੇਗਾ ਤੇ ਸਿਡਨੀ ਸਮੇਂ ਦੇ ਮੁਤਾਬਕ ਹੁਣ 9:02 ਹੋ ਗਏ ਨੇ ਘੜੀ ਦੇ ਉੱਤੇ ਵੀਕਐਂਡ ਸ਼ੁਰੂ ਹੋ ਚੁੱਕਾ 15 ਦਸੰਬਰ 2018 ਦਾ ਸ਼ਨਿਚਰਵਾਰ ਵਾਲਾ ਦਿਨ ਤੇ ਅੱਜ ਇਸ ਵੇਲੇ ਇਹ ਟਾਈਮ ਜਿਹੜਾ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ ਹੈ ਤੇ ਬ੍ਰਿਸਬਨ ਦੇ ਵਿਚ ਹੈਗੇ ਆ ਜੀ 8:02 ਐਡਲੇਡ ਦੇ ਵਿਚ 8:32 ਪਰਥ ਦੇ ਵਿਚ 6:02 ਉਸ ਤੋਂ ਬਾਅਦ ਚਲਦੇ ਆ ਜੀ ਭਾਰਤ ਜਿੱਥੇ ਇਸ ਵੇਲੇ 3:32 ਹੋਏ ਨੇ ਡਬਈ ਦੇ ਵਿਚ 2:02 ਤੜਕੇ ਦੇ ਹੋਏ ਨੇ ਲੰਡਨ ਦੇ ਵਿਚ ਹਜੇ ਤਰੀਕ ਬਦਲਣੀ ਹੈ ਸ਼ੁੱਕਰਵਾਰ ਚੱਲ ਰਿਹਾ ਤੇ ਰਾਤ ਦੇ 10:02 ਹੋਏ ਨੇ ਨਿਊਯਾਰਕ ਤੇ ਟੋਰਾਂਟੋ ਦੇ ਵਿਚ 5:02 ਸ਼ਨਿਚਰਵਾਰ ਦੇ ਹੋਏ ਨੇ ਸ਼ਾਮ ਦੇ ਤੇ ਦੁਪਹਿਰਾਂ ਢਲ ਰਹੀਆਂ ਨੇ ਲਾਸ ਏਂਜਲਿਸ ਤੇ ਸਰੀ ਦੇ ਵਿਚ 2:02 ਇਸੀ ਸਮਾਂ ਸਾਰਨੀ ਵੱਖਰੇ ਵੱਖਰੇ ਸ਼ਹਿਰਾਂ ਦੇ ਜਿੱਥੋਂ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਹੋਰ ਵੀ ਬਹੁਤ ਸਾਰੇ ਸ਼ਹਿਰ ਨੇ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿੱਥੋਂ ਸਾਡੇ ਨਾਲ ਤੁਸੀਂ ਸਾਂਝਾ ਪਾਉਂਦੇ ਹੋ ਖੈਰ ਇਹ ਮੋਟੀ ਮੋਟੀ ਨਿਗਾਹ ਮਾਰੀ ਹੈ ਜੀ ਧਰਤੀ ਤੇ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਜੁੜਦੇ ਨੇ ਉਨ੍ਹਾਂ ਦਾ ਸਵਾਗਤ ਕਰਦਾ ਅੱਜ ਅਮਰੀਕ ਫਲੋਰਾ ਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਕਈ ਮਸਲੇ ਨੇ ਜਿਨ੍ਹਾਂ ਤੇ ਅਸੀਂ ਚਿੰਤਨ ਕਰਨਾ ਤੇ ਨਾਲ ਦੀ ਨਾਲ ਤੁਹਾਡੇ ਮਨ ਦੇ ਵਿਚ ਦਿਲ ਦੇ ਵਿਚ ਕੋਈ ਗੱਲ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰੋ ਤੇ ਉਸ ਤੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਮਸਲਾ ਹੈ ਕੋਈ ਖੁਸ਼ੀ ਦੀ ਗੱਲ ਹੈ ਕੋਈ ਤੁਹਾਨੂੰ ਚਿੰਤਾ ਹੋ ਰਹੀ ਹੈ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਸੋ ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ ਵਧੀਆ ਵਧੀਆ ਗੀਤ ਤੇ ਅਮਨ ਧਾਰੀਵਾਲ ਨੇ ਇੱਕ ਗੀਤ ਫਰਮਾਇਸ਼ ਕੀਤਾ ਪਰ ਮੈਂ ਲਾਉਣਾ ਨਹੀਂ ਲਾਉਣਾ ਇਸ ਕਰਕੇ ਨਹੀਂ ਕਿਉਂਕਿ ਉਸ ਗੀਤ ਦੀ ਜਿਹੜੀ ਕੁਆਲਿਟੀ ਹੈ ਮੇਰੇ ਕੋਲ ਕਾਫੀ ਡਾਊਨ ਹੈ ਤੇ ਅਗਲੇ ਹਫ਼ਤੇ ਜ਼ਰੂਰ ਮੈਂ ਕੱਢ ਕੇ ਲਿਆਵਾਂਗਾ ਤੇ ਸੱਤੀ ਸਿੰਘ ਦਲਜੀਤ ਸਿੰਘ ਢਿੱਲੋਂ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਦਲਜੀਤ ਭਾਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਦੌਲਤ ਨਹੀਂ ਸ਼ੌਹਰਤ ਨਹੀਂ ਨਾ ਵਾਹ ਵਾਹ ਚਾਹੀਏ ਕਹਾਂ ਹੋ ਕੈਸੇ ਹੋ ਦੋ ਲਫ਼ਜ਼ੋਂ ਕੀ ਪਰਵਾਹ ਚਾਹੀਏ ਬਿਲਕੁਲ ਹਾਲ ਚਾਲ ਪੁੱਛਿਆ ਕਰੋ ਜ਼ਰੂਰ ਫਤਿਹ ਦੀ ਸਾਂਝ ਪਾਇਆ ਕਰੋ ਇੱਕ ਦੂਜੇ ਦੇ ਨਾਲ ਸਤਿ ਸ੍ਰੀ ਅਕਾਲ ਬੁਲਾਇਆ ਕਰੋ ਤੇ ਹੈਲੋ ਹਾਓ ਆਰ ਯੂ ਪੁੱਛਿਆ ਕਰੋ ਜ਼ਰੂਰ ਇਹੀ ਸਾਂਝ ਹੈ ਬਾਕੀ ਤਾਂ ਸਾਰਿਆਂ ਕੋਲ ਆਪਣਾ ਆਪਣਾ ਹੁੰਦਾ ਹੀ ਹੈ ਤੇ ਸੱਤੀ ਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਇੱਕ ਵਿਚਾਰ ਕਰਨੀ ਹੈ ਟੌਪਿਕ ਦੇ ਉੱਤੇ ਉਹ ਹੈਗਾ ਵੀ ਜਿਹੜੀ ਇਸ ਕਾਇਨਾਤ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਇਸ ਧਰਤੀ ਦੇ ਉੱਤੇ ਹਰ ਚੀਜ਼ ਹਰ ਵਸਤੂ ਉਸ ਦੀ ਅਹਿਮੀਅਤ ਹੈ ਉਹ ਕਿਸੇ ਕਾਰਨ ਹੈ ਆਪਾਂ ਅਨੁਭਵ ਦੀ ਵੀ ਗੱਲ ਕਰ ਲਈਏ ਕਿ ਜੇ ਸਾਨੂੰ ਦੁੱਖ ਆਉਂਦੇ ਨੇ ਤਾਂ ਉਹਦੀ ਆਪਣੀ ਅਹਿਮੀਅਤ ਹੈ ਸੁੱਖਾਂ ਦੀ ਆਪਣੀ ਹੈ ਸੋ ਦਰਖਤ ਬਨਸਪਤੀ ਪਸ਼ੂ ਪੰਛੀ ਮੱਛੀਆਂ ਬੰਦੇ ਜਾਨਵਰ ਪੱਥਰ ਪਹਾੜ ਇਹਨਾਂ ਸਾਰਿਆਂ ਦੀ ਆਪਣੀ ਆਪਣੀ ਅਹਿਮੀਅਤ ਹੈ ਪਰ ਇਹ ਜਿਹੜੀ ਵਿਸ਼ਾਲ ਬ੍ਰਹਿਮੰਡੀ ਸੋਚ ਕਦੋਂ ਆਉਂਦੀ ਹੈ ਜਦੋਂ ਇੱਕ ਪੂਰੇ ਗੁਰੂ ਦੇ ਨਾਲ ਅਸੀਂ ਇੱਕਮਿੱਕ ਹੁੰਦੇ ਹਾਂ, ਉਹਦੀ ਚਰਨ ਛੋਹ ਲੈਂਦੇ ਹਾਂ, ਉਹਦੇ ਵਿਚਾਰ ਪੜ੍ਹਦੇ ਹਾਂ, ਉਹਦੇ ਵਿਚਾਰ ਸੁਣਦੇ ਹਾਂ, ਅਸੀਂ ਗੋਸ਼ਟਾਂ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਸਿੱਖਦੇ ਹਾਂ, ਕਿਸੇ ਦੇ ਨਾਲ ਆਪਾਂ ਬੈਠਦੇ ਹਾਂ ਤਾਂ ਵਿਚਾਰ ਕਰਦੇ ਹਾਂ। ਬਹੁਤ ਸਾਰੇ ਅਸੀਂ ਸੱਜਣ ਦੇਖੇ ਨੇ ਜਿਹੜੇ ਵਧੀਆ ਗੱਲਾਂ ਕਰਦੇ ਨੇ, ਬੈਠਦੇ ਨੇ ਤਾਂ ਉਹ ਕਿਸੇ ਗੰਭੀਰ ਮੁੱਦੇ ਤੇ ਗੱਲਾਂ ਕਰਦੇ ਨੇ, ਪੋਲੀਟਿਕਸ ਨੂੰ ਛੱਡ ਕੇ। ਪੋਲੀਟਿਕਸ ਵੀ ਸ਼ਾਇਦ ਇੱਕ ਮੁੱਦਾ ਆ, ਪਰ ਉਹ ਖੁੱਲੀਆਂ ਗੱਲਾਂ ਕਰਦੇ ਨੇ। ਕਈ ਮਹਿਫਲਾਂ ਚ ਬੈਠਣ ਨੂੰ ਕਿ ਉਹ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਸ਼ਰਾਬ ਦੇ ਬ੍ਰੈਂਡਾਂ ਤੋਂ ਉੱਤੇ ਨਹੀਂ ਉੱਠਦਾ, ਕੱਪੜਿਆਂ ਦੇ ਬ੍ਰੈਂਡਾਂ ਤੋਂ ਨਹੀਂ ਉੱਠਦਾ ਉੱਪਰ। ਸੋ ਉਹ ਜਿਹੜੀਆਂ ਮਹਿਫਲਾਂ ਨੇ ਉਹ ਐਡੇ ਲਾਇਕ ਨਹੀਂ ਹੁੰਦੀਆਂ। ਖੈਰ, ਜਦੋਂ ਅਸੀਂ ਵਧੀਆ ਬੰਦਿਆਂ ਨਾਲ ਬਹਿੰਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਬਹੁਤ ਕੁਝ ਸਿੱਖਦੇ ਹਾਂ। ਇੱਕ ਦਿਨ ਫਰਦੌਸ ਨਾਂ ਦਾ ਇੱਕ ਯੂਨਾਨੀ ਫਿਲਾਸਫਰ ਨਾ ਬਾਗ ਦੇ ਵਿੱਚ ਟਹਿਲ ਰਿਹਾ ਸੀ, ਤਾਂ ਰਾਹ ਦੇ ਵਿੱਚ ਪਏ ਪੱਥਰ ਨਾਲ ਨਾ ਉਹਦੇ ਪੈਰ ਨੂੰ ਠੋਕਰ ਲੱਗੀ, ਤੇ ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਇਹ ਬੇਜਾਨ ਮਿੱਟੀ ਦਾ ਢੇਲਾ ਕੀ ਚੀਜ਼ ਹੈ। ਇਹ ਕਹਿ ਕੇ ਉਸਨੇ ਉਸਨੂੰ ਦੂਰ ਵਗਾ ਕੇ ਮਾਰਿਆ। ਤਾਂ ਅਲ ਮੁਸਤਫਾ ਨੇ ਕਿਹਾ, ਤੁਸੀਂ ਇਸ ਨੂੰ ਮਿੱਟੀ ਦਾ ਬੇਜਾਨ ਢੇਲਾ ਕਿਉਂ ਕਹਿੰਦੇ ਹੋ? ਤੁਸੀਂ ਤਾਂ ਕਿੰਨੇ ਚਿਰ ਤੋਂ ਇਸ ਬਾਗ ਦੇ ਵਿੱਚ ਰਹਿ ਰਹੇ ਹੋ ਤੇ ਜਾਣਦੇ ਹੋ ਕਿ ਇੱਥੇ ਕੋਈ ਵੀ ਮੁਰਦਾ ਚੀਜ਼ ਨਹੀਂ, ਸਾਰੀਆਂ ਚੀਜ਼ਾਂ ਹੀ ਦਿਨ ਦੇ ਪ੍ਰਕਾਸ਼ ਤੇ ਰਾਤ ਦੇ ਐਸ਼ਵਰਿਆ ਨਾਲ ਭਰਪੂਰ ਤੇ ਜਿਉਂਦੀਆਂ ਜਾਗਦੀਆਂ ਹਨ। ਤੁਸੀਂ ਤੇ ਇਹ ਪੱਥਰ ਇੱਕੋ ਹੋ, ਕੇਵਲ ਦਿਲਾਂ ਦੀ ਧੜਕਣ ਦਾ ਅੰਤਰ ਹੈ। ਤੁਹਾਡਾ ਦਿਲ ਜ਼ਰਾ ਤੇਜ਼ ਧੜਕਦਾ ਹੈ, ਪਰ ਇਹ ਮਿੱਟੀ ਦਾ ਢੇਲਾ ਵੀ ਤਾਂ ਧੜਕਣ ਰਹਿਤ ਨਹੀਂ। ਇਸ ਦੀ ਲੈ ਦੂਜੀ ਤਰ੍ਹਾਂ ਦੀ ਲੈ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਆਤਮਾ ਦੀ ਗਹਿਰਾਈ ਵਿੱਚ ਝਾਤ ਪਾਓ ਤੇ ਅਸਮਾਨ ਦੀ ਉਚਾਈ ਨੂੰ ਮਾਪੋ ਤਾਂ ਤੁਹਾਨੂੰ ਸਭ ਥੈਂ ਇੱਕੋ ਹੀ ਸੰਗੀਤ ਸੁਣਾਈ ਦੇਵੇਗਾ, ਤੇ ਉਸ ਮਹਾਨ ਸੰਗੀਤ ਵਿੱਚ ਇਹ ਪੱਥਰ ਤੇ ਉਹ ਸਿਤਾਰੇ ਸਭ ਇੱਕ ਸੁਰ ਹੋ ਕੇ ਰਲ ਮਿਲ ਕੇ ਗਾ ਰਹੇ ਹੋਣਗੇ। ਜੇਕਰ ਮੇਰੇ ਬੋਲ ਤੁਹਾਡੀ ਸਮਝ ਗੋਚਰੇ ਨਹੀਂ ਹੋ ਰਹੇ ਤਾਂ ਜ਼ਰਾ ਉਡੀਕ ਕਰ ਲਵੋ ਤਾਂ ਕਿ ਅਗਲੀ ਪ੍ਰਭਾਤ ਆ ਜਾਵੇ। ਤੁਸੀਂ ਮਿੱਟੀ ਦੇ ਇਸ ਢੇਲੇ ਨੂੰ ਪਰੇ ਵਗਾ ਕੇ ਮਾਰਿਆ, ਕਿਉਂਕਿ ਤੁਸੀਂ ਆਪਣੇ ਅੰਨੇਪਣ ਕਾਰਨ ਇਸ ਨਾਲ ਠੋਕਰ ਖਾ ਗਏ। ਕੀ ਤੁਸੀਂ ਉਸ ਚਮਕਦੇ ਸਿਤਾਰੇ ਨੂੰ ਵੀ ਕੁਚਲ ਦਿਓਗੇ ਜਿਸ ਦੀ ਤੁਹਾਡੇ ਮਸਤਕ ਨਾਲ ਕਿਤੇ ਟੱਕਰ ਹੋ ਜਾਵੇ? ਮੈਨੂੰ ਪਤਾ ਹੈ ਕਿ ਉਹ ਦਿਨ ਆਵੇਗਾ ਜਦੋਂ ਕਿ ਤੁਸੀਂ ਇਨ੍ਹਾਂ ਪੱਥਰਾਂ ਤੇ ਸਿਤਾਰਿਆਂ ਨੂੰ ਇਸ ਤਰ੍ਹਾਂ ਚੁਣੋਗੇ ਫਿਰੋਗੇ ਜਿਸ ਤਰ੍ਹਾਂ ਇੱਕ ਬੱਚਾ ਫੁੱਲ ਚੁਣਦਾ ਹੈ। ਤੁਹਾਨੂੰ ਪਤਾ ਲੱਗੇਗਾ ਕਿ ਇਨ੍ਹਾਂ ਸਾਰੀਆਂ ਵਸਤਾਂ ਵਿੱਚ ਜ਼ਿੰਦਗੀ ਦੀ ਸੁਗੰਧ ਵਿਆਪਕ ਹੈ। ਸੋ ਇਹ ਸੀ ਖਲੀਲ ਜ਼ਬਰਾਨ ਦਾ ਵਿਚਾਰ ਜਿਹੜਾ ਅੱਜ ਪ੍ਰੋਗਰਾਮ ਦੇ ਵਿੱਚ ਸ਼ੁਰੂ ਕੀਤਾ। ਤੇ ਇਸ ਦਾ ਜਿਹੜਾ ਸਿਰਲੇਖ ਇਹ ਸੀਗਾ, ਸਭੇ ਘੱਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਰਾਮ ਬਿਨਾ ਕੌਣ ਬੋਲ ਰਿਹਾ? ਨਾਮ, ਆਪਾਂ ਰਾਮ ਨੂੰ ਨਾਮ ਕਹਿ ਰਹੇ ਹਾਂ ਕਿ ਜਿਹੜੀ ਇਹ ਸਾਰੀ ਸ੍ਰਿਸ਼ਟੀ ਕਾਇਨਾਤ ਹੈ ਇਸ ਦੇ ਵਿੱਚ ਨਾਮ ਹੈ, ਉਹ ਚੱਲ ਰਿਹਾ ਹੈ ਸੰਗੀਤ। ਜਿਸ ਤਰ੍ਹਾਂ ਖਲੀਲ ਜ਼ਬਰਾਨ ਨੇ ਕਿਹਾ ਕਿ ਇਲਾਹੀ ਧੁਨੀ ਚੱਲ ਰਹੀ ਹੈ ਰਾਮ, ਜਿਸ ਨੂੰ ਆਪਾਂ ਨਾਮ ਵੀ ਕਹਿੰਦੇ ਹਾਂ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਉਹਦੀ ਜਿਹੜੀ ਹਰੇਕ ਚੀਜ਼ ਹੈ, ਪੱਥਰ ਹੈ, ਪਹਾੜ ਹੈ, ਉਹਦਾ ਜਿਹੜਾ ਬੇਸ ਹੈ ਉਹ ਮੂਲ ਧੁਨ ਨਾਮ ਹੀ ਹੈ। ਕਹਿੰਦੇ ਏਕਲ ਮਾਟੀ ਕੁੰਚਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਮਿੱਟੀ ਇੱਕੋ ਹੀ ਆ, ਜੋ ਮਟੀਰੀਅਲ ਹੈ ਉਹ ਇੱਕੋ ਹੀ ਆ, ਉਸੇ ਮਟੀਰੀਅਲ ਤੋਂ ਹਾਥੀ ਬਣਿਆ, ਉਸੇ ਮਟੀਰੀਅਲ ਤੋਂ ਕੀੜੀ ਬਣੀ ਹੈ। ਜੋ ਇਹ ਬਹੁਤ ਨਾਨਾ ਪ੍ਰਕਾਰ ਵਰਾਇਟੀ ਆਫ ਸਪੀਸੀਜ਼ ਹੈ, ਸਾਰੇ ਹੀ ਇਸੇ ਹੀ ਮੂਲ ਤੱਤ ਤੋਂ ਬਣੇ ਹੋਏ ਨੇ। ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰਹੇ। ਜਿਹੜੇ ਅਸਥਾਵਰ ਜਿੰਨੀਆਂ ਸਟੇਬਲ ਚੀਜ਼ਾਂ ਨੇ, ਜੰਗਮ ਜਿਹੜੀਆਂ ਮੂਵ ਕਰਦੀਆਂ ਨੇ, ਕੀਟ ਕੀੜੇ ਪਤੰਗੇ ਜਿਹੜੇ ਉੱਡਦੇ ਨੇ, ਸਾਰਿਆਂ ਦੇ ਵਿੱਚ ਉਹ ਬੇਸ ਸਾਊਂਡ ਚੱਲ ਰਹੀ ਹੈ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾ ਰੇ। ਹੁਣ ਕਹਿੰਦੇ ਵੀ ਜਿਹੜੀ ਪ੍ਰਣਵੇ ਨਾਮਾ ਭਏ ਨੇ ਹਕਾਮਾ, ਕੋ ਠਾਕਰ ਕੋ ਦਾਸਾ ਰੇ। ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਵੀ ਜਦੋਂ ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੀਆਂ ਚੀਜ਼ਾਂ ਵਸਤੂਆਂ ਦੇ ਵਿੱਚ ਇੱਕੋ ਹੀ ਮੂਲ ਧੁੰਨ ਚੱਲ ਰਹੀ ਆ ਤਾਂ ਵਾਈ ਨਾਟ ਏਕਲ ਚਿੰਤਾ ਰਾਖ ਅਨੰਤਾ, ਫਿਰ ਉਸੇ ਮੂਲ ਧੁੰਨ ਨਾਲ ਜੁੜਨਾ ਫਿਰ। ਔਰ ਤਜੋ ਸਭ ਆਸਾਰੇ, ਬਾਕੀ ਸਾਰੀਆਂ ਧੁਨਾਂ ਦੀ, ਬਾਕੀ ਸਾਰੀਆਂ ਮਲਟੀਪਲ ਜਿਹੜੀਆਂ ਉਹਨਾਂ ਨੂੰ ਉਹਨਾਂ ਦੀ ਛੱਡ ਦੇ ਵਾਸ, ਏਕ ਉਸ ਮੂਲ ਦੇ ਨਾਲ ਜੁੜ ਜਾਓ ਤਾਂ ਫਿਰ ਕੌਣ ਕਹਿੰਦੇ ਠਾਕੁਰ ਤੇ ਕੌਣ ਦਾਸਾ, ਫਿਰ ਉਹਦੇ ਨਾਲ ਹੀ ਜੁੜ ਜਾਵੋਗੇ। ਸੋ ਗੱਲ ਹੁਣ ਪੱਥਰਾਂ ਦੀ ਵੀ ਕਰ ਲਈਏ ਕਿ ਕਈ ਵਾਰੀ ਇਹ ਦ੍ਰਿਸ਼ਟਾਂਤ ਆਉਂਦਾ ਕਿ ਪੱਥਰ ਜਿਹੜੇ ਨੇ ਉਹ ਤਰ ਨਹੀਂ ਸਕਦੇ। ਸ਼ਾਇਦ ਤੁਸੀਂ ਰਮਾਇਣ ਦੇਖੀ ਹੋਏਗੀ, ਪੜ੍ਹੀ ਹੋਏਗੀ ਕਿ ਜਦੋਂ ਸ਼੍ਰੀ ਰਾਮ ਤੇ ਉਹਨਾਂ ਦੀ ਸੈਨਾ ਲੰਕਾ ਤੇ ਚੜ੍ਹਾਈ ਕਰਦੇ ਨੇ ਤਾਂ ਰਾਹ ਦੇ ਵਿੱਚ ਸਮੁੰਦਰ ਹੁੰਦਾ, ਉਸ ਦੇ ਉੱਤੇ ਪੁਲ ਬਣਾਉਣਾ ਹੁੰਦਾ ਤੇ ਪੁਲ ਦੇ ਲਈ ਮਟੀਰੀਅਲ ਲਿਆਉਣਾ ਹੁੰਦਾ ਤੇ ਵਾਨਰ ਸੈਨਾ ਜਿਹੜੀ ਆ ਉਹ ਪੱਥਰ ਲਿਆ ਲਿਆ ਕੇ ਸਿੱਟੀ ਜਾਂਦੀ ਹੈ ਤੇ ਪੱਥਰ ਡੁੱਬੀ ਜਾਂਦੇ ਨੇ। ਤਾਂ ਉਹ ਹਨੂੰਮਾਨ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਤੇ ਰਾਮ ਨਾਮ ਲਿਖ ਦਿਓ ਤੇ ਇਹ ਵੀ ਤਰਨਗੇ। ਸੋ ਉਹ ਰਾਮ ਕਹਿ ਕੇ ਪੱਥਰਾਂ ਨੂੰ ਰੱਖੀ ਗਏ ਤੇ ਉਹ ਪੱਥਰ ਜਿਹੜੇ ਨੇ ਤਰਨ ਲੱਗ ਪਏ। ਇਹ ਕਥਾ ਆ। ਹੁਣ ਇਸ ਦੇ ਵਿੱਚ ਦ੍ਰਿਸ਼ਟਾਂਤ ਕੀ ਹੈ? ਦ੍ਰਿਸ਼ਟਾਂਤ ਇਹ ਹੈ ਕਿ ਗੁਰਬਾਣੀ ਦੇ ਵਿੱਚ ਆਉਂਦਾ ਹੈ, ਇਹ ਪੋਸੀਬਲ ਨਹੀਂ। ਜੇ ਤੁਸੀਂ ਨੈਸ਼ਨਲ ਜੀਓਗ੍ਰਾਫੀ ਦੇਖੋ ਜਾਂ ਸਾਇੰਟਿਸਟ ਨੂੰ ਕਿਸੇ ਨੂੰ ਪੁੱਛੋ, ਕਹਿੰਦੇ ਇਹ ਪੋਸੀਬਲ ਨਹੀਂ ਹੈਗਾ, ਪੱਥਰ ਤਰ ਨਹੀਂ ਸਕਦਾ। ਪਰ ਪੱਥਰ ਤਰਦੇ ਦੇਖੇ ਗਏ ਨੇ ਦੁਨੀਆਂ ਦੇ ਵਿੱਚ, ਰੀਅਲੀ ਫਿਜ਼ੀਕਲੀ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਦੇਵਾ ਪਾਹਨ ਤਾਰੀ ਵਾਲੇ, ਕਿ ਪਰਮਾਤਮਾ ਨੇ ਉਹ ਪੱਥਰ ਵੀ ਤਾਰ ਦਿੱਤੇ। ਰਾਮ ਕਹਿਤ ਜਨ ਕਸ ਨਾ ਤਰੇ। ਜਦੋਂ ਰਾਮ ਨਾਮ ਨਾਲ ਇੱਕ ਧੁਨ ਨਾਲ ਆਪਾਂ ਜੁੜ ਗਏ, ਸਿੰਗੂਲਰ ਧੁਨ ਨਾਲ ਜੁੜ ਗਏ, ਤੇ ਫਿਰ ਤਾਂ ਪੱਥਰ ਵੀ ਤਰ ਜਾਂਦੇ ਨੇ, ਫਲੋਟ ਕਰਦੇ। ਤਾਰੀਅਲ ਦਾ ਮਤਲਬ ਇਹ ਹੈ ਕਿ ਉਹ ਵੀ ਇੱਕ ਧੁਨ ਨਾਲ ਜੁੜਦੇ ਨੇ। ਜੇ ਬੰਦਾ ਰਾਮ ਨਾਮ, ਪਰਮਾਤਮਾ ਦਾ ਨਾਮ ਲੈ ਲਵੇ ਤਾਂ ਫਿਰ ਉਹ ਕਿਉਂ ਨਾ ਤਰੂਗਾ ਜਦ ਪੱਥਰ ਤਰ ਗਏ। ਹੁਣ ਪੱਥਰ ਕਿਹੜੇ ਹੋ ਗਏ? ਅਸੀਂ ਵੀ ਪੱਥਰ ਹਾਂ ਅਸਲ ਦੇ ਵਿੱਚ, ਕਿਉਂਕਿ ਸਾਨੂੰ, ਅਸੀਂ ਪੱਥਰਾਂ ਵਾਂਗ ਬਿਹੇਵ ਕਰਦੇ ਹਾਂ, ਸਾਨੂੰ ਸੁੱਧ ਨਹੀਂ ਹੈਗੀ, ਅਸੀਂ ਸੁੱਧ ਨੂੰ ਵਰਤ ਨਹੀਂ ਰਹੇ, ਇਸ ਕਰਕੇ ਸਾਨੂੰ ਵੀ ਪੱਥਰ ਕਿਹਾ ਗਿਆ ਹੈ। ਹੁਣ ਪੱਥਰਾਂ ਦੇ ਵਿੱਚ ਕੌਣ ਕੌਣ ਸੀ? ਸਾਰੀ ਉਮਰ ਪਾਪ ਕੀਤੇ ਗਣਕਾ ਪਾਪਣ ਨੇ, ਬੇਸਵਾਨ ਹੈ ਉਹਨੇ ਸਾਰਾ ਹੀ, ਤੁਸੀਂ ਜਾਣਦੇ ਹੋ। ਹੁਣ ਕਹਿੰਦੇ ਉਹ ਵੀ ਗਣਕਾ ਵੀ ਤਾਰੀ। ਫਿਰ ਜਦੋਂ ਪਰਮਾਤਮਾ ਆਪਣੀ ਕਰਾਮਾਤ ਦਿਖਾਉਂਦਾ ਹੈ, ਆਪਣੀ ਮਿਹਰ ਕਰਦਾ ਹੈ, ਤਾਂ ਗਣਕਾ ਜਿਹੜੀ ਪੱਥਰ ਹੋ ਚੁੱਕੀ ਸੀ ਸਮਾਜ ਦੇ ਵਿੱਚ, ਉਹ ਵੀ ਤਾਰ ਹੋ ਗਈ। ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਵਾਲੇ, ਜਿਹੜਾ ਕੁੱਬਾ ਸੀ, ਕੁੱਬਾ ਕਰੂਪ ਸੀ, ਉਹ ਵੀ ਤਾਰ ਦਿੱਤਾ। ਅਜਾਮਲ ਪਾਪੀ ਸੀ, ਉਹ ਵੀ ਤਾਰਤਾ। ਇਹ ਸਾਰੇ ਪੱਥਰ ਰੂਪ ਹੋ ਚੁੱਕੇ ਸਨ ਮਾਨਸਿਕ ਤੌਰ ਤੇ। ਚਰਨ ਬਦਕ ਜਨ ਤੇ ਉਹ ਮੁਕਤ ਪਏ, ਜਿਹਨੇ, ਜਿਹੜੇ ਸ਼ਿਕਾਰੀ ਨੇ ਸ਼੍ਰੀ ਕ੍ਰਿਸ਼ਨ ਨੂੰ ਤੀਰ ਮਾਰ ਕੇ ਸ਼ਹੀਦ ਕੀਤਾ ਸੀ, ਮਾਰਿਆ ਸੀ, ਉਹ ਵੀ ਉਹਨਾਂ ਨੇ ਤਾਰ ਦਿੱਤਾ। ਹਉ ਬਲ ਬਲ ਜਿਨ ਰਾਮ ਕਹੇ, ਕਿਹਦੇ ਕਿੱਦਾਂ ਤਰੇ ਨੇ? ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਦਾਸੀ ਸੁੱਤ ਜਨ ਬਿਦਰ ਸੁਦਾਮਾ, ਬਿਦਰ ਤੇ ਸੁਦਾਮਾ ਉਗਰ ਸੈਨ ਕੋ ਰਾਜ ਦੀਏ। ਇਹ ਸਾਰੇ ਪੱਥਰ ਰੂਪ ਸਨ, ਇਹ ਸਾਰੇ ਦਰਕਾਰੇ ਹੋਏ ਬੰਦੇ ਸਨ ਸਮਾਜ ਵੱਲੋਂ, ਉਹਨਾਂ ਦੀ ਵੀ ਪੁੱਛ ਗਿੱਛ ਕਰਵਾਤੀ। ਸੋ ਪੱਥਰ ਇੱਥੇ ਸਾਨੂੰ ਕਿਹਾ ਗਿਆ, ਪੱਥਰ ਮਟੀਰੀਅਲ ਨੂੰ ਵੀ ਕਿਹਾ ਗਿਆ, ਪਰ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕੀ ਅਸੀਂ ਵੀ ਪੱਥਰ ਤਾਂ ਨਹੀਂ? ਅਸੀਂ ਵੀ ਪੱਥਰ ਹੀ ਹਾਂ ਅਸਲ ਦੇ ਵਿੱਚ, ਜਦੋਂ ਤੱਕ ਅਸੀਂ ਰਾਮ ਨਾਲ ਨਹੀਂ ਜੁੜਦੇ, ਰੱਬ ਨਾਲ ਨਹੀਂ ਜੁੜਦੇ, ਉਸ ਧੁਨ ਨਾਲ ਨਹੀਂ ਜੁੜਦੇ। ਸੋ ਆਓ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੀਤ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਸਤਿੰਦਰ ਸਰਤਾਜ ਦਾ ਰਸੀਦ। ਨਵਾਂ ਗੀਤ ਆਇਆ, ਬਹੁਤ ਸੋਹਣਾ ਗੀਤ ਹੈ ਤੇ ਸੁਣਨ ਵਾਲਾ। ਇਸ ਦੇ ਵਿੱਚ ਫਾਰਸੀ ਦੇ ਬਹੁਤ ਲਫ਼ਜ਼ ਜਿਹੜੇ ਵਰਤੇ ਗਏ ਨੇ, ਖੈਰ ਫਾਰਸੀ ਦੀ ਮਹਾਰਤ ਹੈ, ਸ਼ਾਇਦ PhD ਵੀ ਕੀਤੀ ਹੈ ਸੂਫੀ ਸੰਗੀਤ ਦੇ ਵਿੱਚ ਸਤਿੰਦਰ ਸਰਤਾਜ ਨੇ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ।
ਬੇਕਰਾਰੀਆਂ ਹੁੰਦੀਆਂ ਕੀਮਤ ਜੀ, ਹਾਸਲ ਇਹਨਾਂ ਵਿੱਚੋਂ ਇਤਮਿਨਾਨ ਹੋਵੇ, ਫਿਦਾ ਸਭ ਹੁੰਦੇ ਤੂੰ ਨਿਸਾਰ ਹੋ ਜਾ, ओनू पता लगे ता गुमान होवे। दिला हार ते सही या पवार ते सही एथे हारियां दी उच्ची शान होवे। ऐसी आशिकी करी सरताज शायरा कोई हैरान होवे ते कुर्बान होवे। ऐसी इश्क बाजार दी रीत वेखी लखां साव आए ते रसीद कोई ना। जिन्हें इस जहान विच पैर पाया ओदी रमी कोई ना ओदी ईद कोई ना। इश्क जेही आसान कोई शै भी नहीं इश्क जेहा मुश्किल ते शदीद कोई ना। ओए तू अंदरों ही लब सरताज शायरा छड पारों मिलन दी उम्मीद कोई ना। दे वखरे ने जदों दर्द होवे उदों हसीए जी। एहो लुत्फ मोहब्बतां दे वखरे ने जदों दर्द होवे उदों हसीए जी। कदे हथां नू बोल के खैर मंगिए कदे चीसां च मुठियां नू कसीए जी। कदे पत्तियां अगे गाइए दस सारी कदे आपे नू भी ना दुख दसीए जी। एही इश्क दा मूल सरताज शायरा महरम जिवें आखे उवें वसीए जी। जो दिल फिगारियां च चूर दिसदा उदास से जो गम सदाए ए जो दिल फिगारियां च चूर दिसदा। इनू पुछो की खट्टे आए दिल बरी चो अगो आखू हुण दिल बर चो हजूर दिसदा। इना सदके ही इश्क दे बलन दीवे इना करके मोहब्बतां चो नूर दिसदा। किथे खड़ा ए सोची सरताज शायरा पेंडा इश्के दा हाले बड़ी दूर दिसदा। दोहां बेड़ियां विच वी की पैर धरना जादा हिजर बन जा या विसाल बन जा। दोहां बेड़ियां विच वी की पैर धरना जादा हिजर बन जा या विसाल बन जा। करके हौसला वे हो जा इको पासे जाता कख बन जा या कमाल बन जा। जाता नेरियां नू सीने नाल ला ले जाता किसे दे मुख दा जमाल बन जा। होवे रश्क तेरे ते सरताज शायरा वे सरताज शायरा। होवे रश्क तेरे ते सरताज शायरा लोकी याद रखण तू मिसाल बन जा। लोकी याद रखण तू मिसाल बन जा। लोकी याद रखण तू मिसाल बन जा।
रसीद गीत का सरलेख सी सतिंदर सरताज ने गाया सी। सो कुलबीर सिंह तंजू साडे नाल जुड़े ने सिडनी तो सत श्री अकाल बुला रहे ने। कहिंदे विचार बहुत वड्डा सी ते नाल गाणा भी कमाल दा सी। एंजॉयिंग प्रोग्राम बहुत बहुत धन्नवाद जी। मौली भैन जी साडे नाल जुड़ चुके ने एडलेड रिवरलैंड तो सत श्री अकाल बुलाई है। कहिंदे दो दिन के खराब वैदर तो बाद ठीक है अज ते गुड मॉर्निंग सारिआं नूं। थोड़ा गीत जी मैं पिछली बारी चलाया सी ते आने वाले हफ्ते फिर चलावांगा। ਬਹੁਤ ਬਹੁਤ ਧੰਨਵਾਦ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਬਿਲਕੁਲ ਠੀਕ ਹੈ ਜੀ। ਤੇ ਰਜਿੰਦਰ ਰਾਜਮਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਪਰਵਾਹ ਨਾ ਕਰੋ ਜ਼ਮਾਨਾ ਕਿੰਨਾ ਵੀ ਖਿਲਾਫ ਹੋਵੇ, ਹਮੇਸ਼ਾ ਰਾਹ ਉਹ ਚੁਣੋ ਜੋ ਸੱਚਾ ਅਤੇ ਸਾਫ਼ ਹੋਵੇ। ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ। ਧਨੀ ਜੀ ਕੀ ਹਾਲ ਚਾਲ ਹੈ, ਫਤਿਹ ਦੀ ਸਾਂਝ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਤੀ ਸਿੰਘ ਤੁਹਾਡੀ ਵੀ ਸਤਿ ਸ੍ਰੀ ਅਕਾਲ ਮਿਲ ਚੁੱਕੀ ਹੈ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਹੋਰ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਸੁਨੇਹੇ ਭੇਜ ਸਕਦੇ ਨੇ, ਅਗਰ ਤੁਸੀਂ ਕੰਮ ਨਹੀਂ ਕਰ ਰਹੇ ਜਾਂ ਡਰਾਈਵਿੰਗ ਕਰ ਰਹੇ ਫੇਰ ਕੋਈ ਚੱਕਰ ਨਹੀਂ। ਤੇ ਸਾਡੇ ਨਾਲ ਜੁੜੇ ਸਨ ਦਵਿੰਦਰ ਸਿੰਘ ਕੈਲੀਫੋਰਨੀਆ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਜੀ। ਤੇ ਗੁਰਨਿਸ਼ਾਨ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਲਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਥੋੜੀਆਂ ਹੁਣ ਮੌਸਮ ਦੀਆਂ ਜਾਣਕਾਰੀਆਂ, ਕਿਉਂਕਿ ਆਸਟ੍ਰੇਲੀਆ ਦੇ ਉੱਪਰਲੇ ਹਿੱਸੇ ਵਿਚ ਕੇਨਸ, ਟੈਲੀ, ਇਧਰ ਕੇਪ ਯੋਰਕ ਦੇ ਵਿਚ ਸਮੁੰਦਰੀ ਤੂਫਾਨ ਆਇਆ ਹੋਇਆ, ਕਾਫੀ ਨੁਕਸਾਨ ਹੋਇਆ। ਫੋਟੋਆਂ ਵੀ ਭੇਜੀਆਂ ਸਨ ਸਾਡੇ ਆਪਣੇ ਮਿੱਤਰਾਂ ਨੇ, ਨੁਕਸਾਨ ਕੇਲਿਆਂ ਦਾ ਉਦੋਂ 50% ਪਰਸੋਂ ਚੌਥ ਹੋਇਆ ਸੀ, ਪਰ ਅੱਜ ਤੜਕੇ ਜਿਹੜਾ ਸਾਈਕਲੋਨ ਓਵਨ ਹੈ ਉਹ ਸਮੁੰਦਰੀ ਤੱਟ ਦੇ ਨਾਲ ਆ ਕੇ ਖਹਿ ਗਿਆ, ਪਾਰ ਕਰ ਗਿਆ ਤੇ ਕੈਟਾਗਰੀ 2 ਸਾਈਕਲੋਨ ਦੇ ਰੂਪ ਵਜੋਂ ਉਹ ਆਇਆ ਤੇ ਨੁਕਸਾਨ ਹਜੇ ਕਿੰਨਾ ਹੋਣਾ ਆ ਇਹ ਪਤਾ ਲੱਗੇਗਾ, ਪਰ ਛੇਤੀ ਹੀ ਇਹ ਜਿਹੜਾ ਟ੍ਰੋਪੀਕਲ ਸਾਈਕਲੋਨ ਹੈ ਇਹ ਲੋਅ ਪ੍ਰੈਸ਼ਰ ਚ ਬਦਲ ਕੇ ਬਹੁਤ ਭਾਰੀ ਮੀਂਹ ਲਿਆ ਸਕਦਾ। ਖਦਸ਼ਾ ਇਹ ਹੈ ਵੈਦਰ ਵਾਲਿਆਂ ਦਾ ਕਿ ਇਹ ਘੁੰਮ ਕੇ ਬੇ ਆਫ ਕਾਰਪੈਂਟ ਏਰੀਏ ਚੋਂ ਫਿਰ ਮੁੜ ਕੇ ਸਮੁੰਦਰ ਵੱਲ ਨੂੰ ਜਾ ਸਕਦਾ, ਜਿਹੜਾ ਕਿ ਮੁੜ ਕੇ ਆਉਂਦਾ ਹੋਇਆ ਨੁਕਸਾਨ ਕਰਨ ਦਾ ਕੈਪੇਬਿਲਿਟੀ ਰੱਖਦਾ। ਕੇਸ ਦੇ ਵਿਚ ਅੱਜ 32 ਡਿਗਰੀ ਤੇ ਨਾਲ ਮੀਂਹ ਘਣਾ ਸੰਘਣਾ ਪਏਗਾ। ਰੱਬ ਖੈਰ ਕਰੇ, ਸਾਡੀ ਅਰਦਾਸ ਹੈ ਕਿ ਬਹੁਤਾ ਨੁਕਸਾਨ ਨਾ ਹੋਵੇ, ਜਾਨੀ ਮਾਲੀ ਨੁਕਸਾਨ ਬਹੁਤ ਘੱਟ ਹੋਵੇ, ਪਰ ਕੁਦਰਤ ਕੁਦਰਤ ਹੈ ਉਸ ਨੂੰ ਆਪਾਂ ਝੁਠਲਾ ਨਹੀਂ ਸਕਦੇ। ਬ੍ਰਿਸਬਨ ਦੇ ਵਿਚ ਗਰਜ ਨਾਲ ਛਿੱਟਾਂ ਸਾਰਾ ਦਿਨ ਅੱਜ ਦੱਸੀਆਂ ਗਈਆਂ ਨੇ 28 ਡਿਗਰੀ, ਇਦਾਂ ਹੀ ਕੌਫ ਸਾਰਬਰ ਦੇ ਵਿਚ 26 ਡਿਗਰੀ, ਐਵੇਂ ਹੀ ਸਿਡਨੀ ਦੇ ਵਿਚ 26 ਡਿਗਰੀ ਤੇ ਦੁਪਹਿਰੋਂ ਬਾਅਦ ਮੀਂਹ ਪੈਣ ਦੇ ਆਸਾਰ ਨੇ। ਕੈਨਬਰਾ ਵਿਚ 27 ਡਿਗਰੀ, ਇਸੇ ਤਰ੍ਹਾਂ ਹੀ 27 ਡਿਗਰੀ ਮੈਲਬਨ ਦੇ ਵਿਚ ਤੇ ਹਲਕੇ ਸ਼ਾਵਰ ਐਡਲੇਡ ਚ ਦੱਸੇ ਜਾ ਰਹੇ ਨੇ 24 ਡਿਗਰੀ, ਮੌਸਮ ਠੰਡਾ ਹੈ। ਪਰਥ ਦੇ ਵਿਚ ਜਿੱਥੇ ਟੈਸਟ ਮੈਚ ਚੱਲ ਰਿਹਾ ਅੱਜ ਦੂਜਾ ਦਿਨ ਹੋਏਗਾ, ਕੱਲ 38 ਡਿਗਰੀ ਤੋਂ ਬਾਅਦ ਅੱਜ 29 ਡਿਗਰੀ, ਮੌਸਮ ਸਾਫ਼। ਤੇ ਚਲਦੇ ਹਾਂ ਜੀ ਉਪਰ ਡਾਰਵਿਨ ਤੇ ਉਥੇ ਅੱਜ ਬੱਦਲਬਾਈ ਹੋਣ ਦੀ ਸੰਭਾਵਨਾ 34 ਡਿਗਰੀ ਤਾਂ ਐਲਿਸ ਸਪ੍ਰਿੰਗ ਦੇ ਵਿਚ 32 ਡਿਗਰੀ ਤੇ ਦਿਨ ਸਾਫ ਰਹੇਗਾ। ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 9 ਡਿਗਰੀ ਇਸ ਵੇਲੇ ਆ ਔਰ ਦਿਨਾਂ ਨੂੰ ਅੱਜ 21 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਸੁਨੇਹੇ ਹੋਰ ਸਿਲਾ ਮਿੱਤਰਾਂ ਦੇ, ਵਿਜੇ ਵਿਰਦੀ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਗੀਤ ਤੁਹਾਨੂੰ ਪਸੰਦ ਆਇਆ ਬਹੁਤ ਬਹੁਤ ਧੰਨਵਾਦ। ਗੁਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾ ਰਹੇ ਨੇ। ਕੈਲੀਫੋਰਨੀਆ ਵਾਲੇ ਕੀ ਹਾਲ ਚਾਲ ਹੈ, ਕਾਲੋਂ ਸਾਹਿਬ ਠੀਕ ਠਾਕ ਹੋ, ਪਾਲਾ ਬੈਂਸ ਜੀ ਕੋਵਰ ਮਾਲਿਓ ਠੀਕ ਠਾਕ ਹੈ, ਕਹਿੰਦੇ ਵਿਚਾਰ ਬਹੁਤ ਵਧੀਆ ਸੀ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਸ਼ੁਕਰੀਆ। ਲਓ ਜੀ ਫਿਰ ਹੁਣ ਤੁਹਾਨੂੰ ਇੱਕ ਜੁਗਨੀ ਸੁਣਾਉਂਦੇ ਹਾਂ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ, ਲਗੋਜ਼ੇ ਤੇ ਚਿਮਟੇ।
ਮੇਰੀ ਮੇਰੀ ਹਦੂਨੀ ਕਿੰਨੀਆਂ ਜੜਨਾ ਮੈਂ
ਕਿਆ ਬਾਤ ਹੈ ਜੀ। ਗੁਰਮੀਤ ਬਾਬਾ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਲੀਫੋਰਨੀਆ ਤੋਂ। ਕਹਿੰਦੇ ਸਾਡੇ ਤਾਂ ਭਾਜੀ ਅੱਜ ਤਾਜ਼ੀ ਬਰਫਬਾਰੀ ਤੋਂ ਬਾਅਦ ਹੁਣ ਮੀਂਹ ਪੈ ਰਿਹਾ। ਚਲੋ ਤੁਹਾਡੇ ਠੰਡ ਹੈ, ਵੈਸੇ ਵਾਈਟ ਕ੍ਰਿਸਮਿਸ ਨਾਰਦਰਨ ਹੈਮੀਸਫੀਅਰ ਦੇ ਵਿਚ ਮਨਾਈ ਜਾਂਦੀ ਹੈ, ਵਧੀਆ ਗੱਲ ਹੈ। ਤੇ ਇਧਰ ਆਸਟ੍ਰੇਲੀਆ ਦੇ ਵਿਚ ਮੀਂਹ ਬਹੁਤ ਭਾਰੇ ਪੈ ਰਹੇ ਨੇ, ਤੇ ਸਿਡਨੀ ਦੇ ਵਿਚ ਬਹੁਤ ਮੀਂਹ ਪਏ ਆ ਦੋ ਤਿੰਨ ਦਿਨ ਪਹਿਲਾਂ, ਤੇ ਅੱਜ ਵੀ ਪੈ ਰਿਹਾ। ਮੈਲਬਨ ਦੇ ਵਿਚ ਤਿੰਨ ਦਿਨ ਭਾਰਾ ਮੀਂਹ ਪੈਣ ਤੋਂ ਬਾਅਦ ਕਾਫੀ ਫਲੱਡਿੰਗ ਹੋਈ ਹੈ, ਹੜ੍ਹ ਆਏ ਨੇ। ਤੇ ਹਿਊਮ ਹਾਈਵੇ ਜਿਹੜਾ ਕਿ ਸਿਡਨੀ ਤੇ ਮੈਲਬਨ ਨੂੰ ਜੋੜਦਾ ਹੈ, ਕਾਫੀ ਥਾਵਾਂ ਤੋਂ ਬੰਦ ਰਿਹਾ। ਹੁਣ ਅੱਜ ਫੇਰ ਵੈਦਰ ਬਿਊਰੋ ਵਾਲੇ ਕਹਿ ਰਹੇ ਨੇ ਕਿ ਇਕ ਵਾਰੀ ਫੇਰ ਮੀਂਹ ਦੁਬਾਰਾ ਪਏਗਾ ਦੋ ਦਿਨ ਵਾਸਤੇ ਮੈਲਬਨ ਦੇ ਵਿਚ। ਤਾਂ ਵਾਰਨਿੰਗ ਇਹ ਆਈ ਹੈ ਮੈਲਬਨ CBD ਤੋਂ ਤਾਂ ਈਸਟਰਨ ਸਬਰਬਸ ਤੋਂ ਕਿ ਜਿਹੜੇ ਰੈਜੀਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਉਹ ਇਨਡੋਰਸ ਰਹਿਣ ਤੇ ਫਲੱਡ ਵਾਟਰ ਜਿਹੜੇ ਆ ਫਲੈਸ਼ ਫਲੱਡਿੰਗ ਹੁੰਦੀ ਆ ਉਹ ਉਹਦੇ ਵਿਚ ਨਾ ਖੇਡਣ, ਨਾ ਕਾਰਾਂ ਲੈ ਕੇ ਜਾਣ, ਨਾ ਨੱਚਣ ਟੱਪਣ, ਨਾ ਵਾਕ ਕਰਨ, ਕਿਉਂਕਿ ਪਾਣੀ ਜਿਹੜਾ ਨਾ ਉਹ ਧੂ ਕੇ ਲੈ ਜਾਂਦਾ ਸਾਰਿਆਂ ਨੂੰ। ਤੇ ਇਧਰ ਸਿਡਨੀ ਦੇ ਵਿਚ ਵੀ ਅੱਜ ਬਹੁਤ ਹੀ ਜ਼ਿਆਦਾ ਮੀਂਹ ਪੈਣ ਦੇ ਆਸਾਰ ਨੇ। ਈਸਟ ਕੋਸਟ ਦੇ ਉੱਤੇ 90 ਕਿਲੋਮੀਟਰ ਪ੍ਰਤੀ ਘੰਟਾ ਜਿਹੜੀਆਂ ਹਵਾਵਾਂ ਚੱਲਣ ਦੀ ਵਾਰਨਿੰਗ ਮਿਲੀ ਆ ਹੰਟਰ ਰੀਜਨ, ਸਿਡਨੀ ਤੇ ਬਲੂ ਮਾਊਂਟੇਨ ਦੇ ਵਿਚ। ਸੋ ਪਿਛਲੇ ਦਿਨੇ ਕਾਫੀ ਮੀਂਹ ਪਏ ਤੇ ਉਸ ਦੇ ਨਾਲ ਰਿਚਮੰਡ ਇਲਾਕਾ ਜਿਹੜਾ ਆ ਵਿਕਟੋਰੀਆ ਦੇ ਵਿਚ ਉਥੇ 23 SES ਜਿਹੜੀਆਂ ਐਮਰਜੈਂਸੀ ਕਾਲਾਂ ਹੋਈਆਂ ਤੇ 130 ਕਾਲਾਂ ਟੋਟਲ ਮੈਲਬਨ ਦੇ ਵਿਚ ਸੈਂਟਰ ਚ ਹੋਈਆਂ, ਤੇ ਰੀਜਨਲ ਇਲਾਕੇ ਦੇ ਵਿਚ ਵੀ ਕਾਫੀ ਜਿਹੜਾ ਨੁਕਸਾਨ ਹੋਇਆ ਹੈ। ਸੋ ਰੱਬ ਭਲੀ ਕਰੇ ਜੀ, ਇਹ ਵੈਦਰ ਪੈਟਰਨ ਹੈ ਜਿਹੜਾ ਕਿ ਨਾਰਥ ਕੁਈਨਜ਼ਲੈਂਡ ਦੇ ਵਿਚ ਸਾਈਕਲਨ ਆਇਆ ਹੋਇਆ ਤੇ ਉਹਦੇ ਹੇਠਾਂ ਹੀ ਵਿਚਾਲਾ ਛੱਡ ਕੇ ਬ੍ਰਿਸਬੇਨ ਤੇ ਸਾਡਾ ਏਰੀਆ ਤੇ ਸਾਊਥ ਦੇ ਵਿਚ ਵੀ ਚੱਲ ਰਿਹਾ। ਸੋ ਕੁਦਰਤ ਬੜੀ ਵਿਸ਼ਾਲ ਹੈ ਤੇ ਆਪਾਂ ਸਿਰਫ ਇਸ ਨੂੰ ਸਟੱਡੀ ਕਰ ਸਕਦੇ ਹਾਂ, ਰੀਡ ਕਰ ਸਕਦੇ ਹਾਂ, ਇਸ ਨੂੰ ਵਾਚ ਸਕਦੇ ਹਾਂ, ਦੇਖ ਸਕਦੇ ਹਾਂ, ਇਸ ਨੂੰ ਇਹਨੇ ਕੀ ਕਰਨਾ ਇਹਦੀ ਮਰਜ਼ੀ ਹੈ। ਸੋ ਇਹ ਸੀ ਵੈਦਰ ਤੇ ਨਾਲ ਦੀ ਨਾਲ ਕੁਝ ਹੋਰ ਜਾਣਕਾਰੀਆਂ ਤੇ ਨਿਊਜ਼ ਵੀ ਆਪਾਂ ਸ਼ੇਅਰ ਕਰਨੀ ਤੁਹਾਡੇ ਨਾਲ। ਤਾਂ ਅਮਰੀਕ ਭਾਜੀ ਨੂੰ ਆਲਣ ਦਿਓ, ਵੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਤਾਂ ਫਿਰ ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ। ਤੇ ਨਾਲ ਇਧਰ ਹੁਣ ਰਣਜੀਤ ਸਿੱਖੋਂ ਮੁਦਕੀ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਰਣਜੀਤ ਜੀ, ਠੀਕ ਠਾਕ ਹੋ? ਲਓ ਫਿਰ, ਕਹਿੰਦੇ ਹੁਣ ਬੱਬੂ ਮਾਨ ਦੀ ਨਵੀਂ ਫਿਲਮ ਆ ਗਈ ਹੈ ਬੰਜਾਰਾ, ਰੇਟਿੰਗ ਬੜੀ ਪੂਅਰ ਆ ਰਹੀ ਹੈ ਫਿਲਮ ਦੀ, ਆਣੀ ਸੀ ਕਿਉਂਕਿ ਬੱਬੂ ਮਾਨ ਐਕਟਰ ਹੈ। ਇਹ ਗੱਲ ਤਾਂ ਸਾਬਤ ਹੋ ਚੁੱਕੀ ਹੈ, ਬਹੁਤ ਪਹਿਲਾਂ ਦੀ ਹੋ ਚੁੱਕੀ ਹੈ ਕਿ ਬੱਬੂ ਮਾਨ ਵਧੀਆ ਗਾਇਕ ਹੋ ਸਕਦਾ ਹੈ ਪਰ ਉਹ ਐਕਟਰ ਵਧੀਆ ਨਹੀਂ ਹੈਗਾ। ਸੋ ਇਸ ਫਿਲਮ ਤੋਂ ਬਹੁਤ ਨਿਰਾਸ਼ਾ ਹੋਈ ਹੈ, ਬੜੇ ਰਿਵਿਊ ਪੜੇ ਆ, ਮੈਂ ਦੇਖੇ ਆ ਕਿ ਬਹੁਤੀ ਵਧੀਆ ਗੱਲ ਨਹੀਂ ਦੱਸੀ ਇਸ ਫਿਲਮ ਦੇ ਬਾਰੇ। ਖੈਰ ਲਓ ਜੀ, ਤੁਹਾਨੂੰ ਇਸ ਫਿਲਮ ਦਾ ਇੱਕ ਨਾ ਮੈਂ ਗੀਤ ਸੁਣਾ ਦਿੰਦਾ, ਸੋਹਣਾ ਗੀਤ ਹੈ, ਮੈਨੂੰ ਲੱਗਾ ਸੋਹਣਾ ਗੀਤ ਹੈ। ਲਓ ਜੀ, ਬੱਬੂ ਮਾਨ ਦੇ ਫੈਨਸ ਲਈ ਬੰਜਾਰਾ ਫਿਲਮ ਚ ਗੀਤ।
ਰੁਮਕਣ ਲੱਗ ਪੈਂਦੀਆਂ ਨੇ ਹਵਾਵਾਂ, ਚੁੱਕ ਚੁੱਕ ਕਰਨ ਸਲਾਮ ਫੇਰ ਰਹਾ।
ਰੁਮਕਣ ਲੱਗ ਪੈਂਦੀਆਂ ਨੇ ਹਵਾਵਾਂ, ਚੁੱਕ ਚੁੱਕ ਕਰਨ ਸਲਾਮ ਫੇਰ ਰਹਾ।
ਜਦੋਂ ਪਰਦੇਸੀ ਕੋਈ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਹੈ,
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਹੈ,
ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਹੈ।
Thank you. वक्त दे नाल आपे वेदा हुंदी लाज वे खोरे किथे पै जावे सजना लिहाज वे साथी होवे ता सफर मुक जांदा है
चंगा साथी होवे ता सफर मुक जांदा है
चंगा साथी होवे ता सफर मुक जांदा है चोरा है आते जग जांदे दीवे
पंछी भी नचे नचे हो जांदी खीवे
सफर मुक जांदा है
चंगा साथी होवे ता सफर मुक जांदा है
चंगा साथी होवे ता सफर मुक जांदा है चक ले जांदा गमां दा गुबार वही पता नहीं कदों किथे हो जे इकरार वही सफर मुक्त जांदा है
दिल नाल दिल मिले ताइयों गल बनदी है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
लो जी अमरीक फलोरा मेरे नाल जुड़ चुके ने ते हुण आपां करांगे मसलियां ते गल दिल वाली गल गल्लां दे विच्चों गल दा ज्ञान होना चाहिदा ते ज्ञान कड्डण दी कोशिश करांगे सो अमरीक सिंह फलोरा साडे नाल जुड़ चुके ने सत श्री अकाल अमरीक जी गुड मॉर्निंग
ਸਤਿ ਸ਼੍ਰੀ ਅਕਾਲ ਅਮਨਦੀਪ, ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਤੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਨੂੰ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਆ। ਅੱਜ ਮੌਸਮ ਅਮਨਦੀਪ, ਪਹਿਲਾਂ ਮੈਂ ਦੱਸ ਦਿੰਦਾ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਆ ਕਿ ਕੱਲ ਰਾਤੀ ਕੱਲ ਸਾਰਾ ਦਿਨ ਕਾਫੀ ਇੱਥੇ ਮੀਂਹ ਪਿਆ, ਭਾਰੀ ਮੀਂਹ ਪਿਆ ਸਿਡਨੀ ਦੇ ਵਿਚ, ਤੇ ਮੌਸਮ ਰਾਤੀ ਕਾਫੀ ਠੰਡਾ ਠੰਡਾ ਸੁਹਾਵਣਾ ਰਿਹਾ, ਇੰਨਾ ਗਰਮੀ ਨਹੀਂ ਰਹੀ, ਤੇ ਅੱਜ ਵੀ ਅਸਮਾਨ ਵਿਚ ਥੋੜੇ ਥੋੜੇ ਬਦਲ ਆ, ਲੇਕਿਨ ਧੁੱਪ ਹਲੇ ਥੋੜੀ ਥੋੜੀ ਖਿੜੀ ਹੋਈ ਹੈ। ਜਿੱਦਾਂ ਲੋਕਣ ਮਿੱਟੀ ਦਾ ਜਿੱਦਾਂ ਬਦਲਾਂ ਤੇ ਸੂਰਜ ਦਾ ਜਿਹੜਾ ਖੇਲ ਆ ਉਹ ਚੱਲ ਰਿਹਾ ਇਸ ਵੇਲੇ। ਕੁੱਲ ਮਿਲਾ ਕੇ ਸਿੱਲਾ ਸਿੱਲਾ ਵੈਦਰ ਬਣਿਆ ਹੋਇਆ
ਅੱਜ, ਵੈਸੇ ਦੱਸਿਆ ਹੋਇਆ ਕਾਫੀ ਘਣਾ ਮੀਂਹ ਦੱਸਿਆ ਹੋਇਆ ਸਿਡਨੀ ਦੇ ਵਿਚ, ਵਾਰਨਿੰਗ ਮਿਲੀ ਹੋਈ ਆ, ਤੇ ਖੈਰ ਹਾਂਜੀ ਰੱਬ ਖੈਰ ਕਰੇ। ਬਾਕੀ ਪਹਿਲਾਂ ਵੀ ਮੈਂ ਦੱਸਿਆ ਕਿ ਨਾਰਥ ਕੁਈਨਜ਼ਲੈਂਡ ਦੇ ਵਿਚ ਸਮੁੰਦਰੀ ਤੂਫਾਨ ਆਇਆ ਹੋਇਆ ਸਾਈਕਲੋਨ ਓਵਨ, ਉਸ ਨੇ ਕਾਫੀ ਨੁਕਸਾਨ ਕੀਤਾ, ਪਹਿਲਾਂ ਮੀਹਾਂ ਨੇ ਬਹੁਤ ਨੁਕਸਾਨ ਕੀਤਾ। ਖੈਰ ਅਮਰੀਕ ਜੀ, ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ
ਜੀ,
ਤੁਸੀਂ ਰੱਬ ਨੂੰ ਮੰਨਦੇ ਹੋ?
ਨਹੀਂ ਮੰਨਦੇ ਅਮਦੀਪ।
ਫਿਰ ਜਦੋਂ ਮੈਂ ਸਤਿ ਸ੍ਰੀ ਅਕਾਲ ਤੁਹਾਨੂੰ ਕਹੀ ਸੀ, ਫਿਰ ਤੁਸੀਂ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਬੁਲਾਈ? ਤੁਸੀਂ ਮੰਨ ਗਏ ਨਾ?
ਮੈਂ
ਤੁਸੀਂ ਮੰਨ ਗਏ,
ਮੈਂ ਸਮਝ ਗਿਆ ਮੈਂ। ਹਾਂਜੀ, ਮੈਂ ਅਮਦੀਪ ਇਸ ਲਈ ਤੁਹਾਡਾ ਜਵਾਬ ਨਹੀਂ ਵਿਚ ਦਿੱਤਾ, ਉਹਦਾ ਰੀਜ਼ਨ ਇਹ ਆ ਕਿ ਆਮ ਤੌਰ ਤੇ ਤੁਸੀਂ ਕਿਸੇ ਨੂੰ ਪੁੱਛੋ ਨਾ, ਆਮ ਤੌਰ ਤੇ ਤੁਸੀਂ ਕਿਸੇ ਨੂੰ ਪੁੱਛੋ ਤੁਸੀਂ ਰੱਬ ਨੂੰ ਮੰਨਦੇ ਆ ਤਾਂ ਕਹਿੰਦੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਰੱਬ ਨੂੰ ਮੰਨਦੇ ਆ। ਮੈਂ ਕਿਹਾ ਇਹਦੇ ਵਿਚ ਕੋਈ ਗੱਲ ਹੋਣੀ ਆ ਕਿ ਜਿਹੜੇ ਮੈਨੂੰ ਪੁੱਛਦੇ ਆ, ਸਿੱਧਾ ਜਿਹਾ ਸਵਾਲ ਆ ਵੀ ਤੁਸੀਂ ਰੱਬ ਨੂੰ ਮੰਨਦੇ ਆ, ਰੱਬ ਨੂੰ ਤਾਂ ਸਾਰੇ ਮੰਨਦੇ ਆ ਕਿ ਨਹੀਂ, ਕਹਿ ਕੇ ਦੇਖ ਲੈਂਦੇ ਆ।
ਨਹੀਂ ਨਹੀਂ ਸਾਰੇ ਨੀ ਨਾ ਮੰਨਦੇ, ਤੁਹਾਡੇ ਵਰਗੇ ਹੈਗੇ ਆ ਜਿਨ੍ਹਾਂ ਨੇ ਇੱਦਾਂ ਜਵਾਬ ਦਿੱਤਾ ਵੀ ਮੈਂ ਨੀ ਰੱਬ ਨੂੰ ਮੰਨਦਾ। ਉਹ ਨਾ ਬੰਦਿਆਂ ਨੂੰ ਕਹੋ ਨਾ ਸਤਿ ਸ੍ਰੀ ਅਕਾਲ ਜੀ, ਉਹ ਮੋਹਰੇ ਕਹਣਗੇ ਸਤਿ ਸ੍ਰੀ ਅਕਾਲ ਜੀ, ਦੈਟ ਇਜ਼ ਅ ਸਟੇਟਮੈਂਟ, ਦੈਟ ਇਜ਼ ਅ ਸਟੇਟਮੈਂਟ ਦੈਟ ਯੂ ਬਿਲੀਵ ਇਨ ਗੋਡ, ਰਾਈਟ, ਯੂ ਬਿਲੀਵ ਇਨ ਅਕਾਲ ਪੁਰਖ, ਰਾਈਟ।
ਮੇਰੇ ਖਿਆਲ ਵਿਚ ਤਾਂ ਮਨਦੀਪ ਤੁਹਾਨੂੰ ਕਲਾਸਰੂਮ ਚ ਜਾ ਕੇ ਪੜਾਉਣਾ ਚਾਹੀਦਾ, ਮੈਨੂੰ ਨੀ ਪੜਾਉਣਾ ਚਾਹੀਦਾ, ਕਿਉਂਕਿ ਜਿਸ ਵੇਲੇ ਅਸੀਂ ਕੋਈ ਵੀ ਚੀਜ਼ ਉੱਤੇ ਕਲਾਸਰੂਮ ਚ ਪੜਾਉਣਾ ਚਾਹੁੰਦੇ ਹਾਂ ਨਾ, ਏਦਾਂ ਹੀ ਕੁਐਸਚਨ ਮਾਰ, ਜਿਹਨੂੰ ਇੰਟਰੈਕਸ਼ਨ ਕਹਿੰਦੇ ਨਾ, ਇੰਟਰੈਕਸ਼ਨ ਕਰਾਉਣੀ ਆਪਸ ਵਿਚ, ਕੁਐਸਚਨ ਪੁੱਛਣਾ ਆ ਉਹਦੇ ਵਿਚੋਂ, ਫਿਰ ਉਹਦਾ ਸਵਾਲ ਲੱਭ ਕੇ ਦੇਣਾ। ਬਿਲਕੁਲ ਤੁਸੀਂ ਇੱਦਾਂ ਦੀ ਗੱਲ ਕੀਤੀ, ਮੈਨੂੰ ਆਪਣਾ ਕਲਾਸਰੂਮ ਵੀ ਯਾਦ ਆ ਗਿਆ, ਚਾਲੀ ਸਾਲ ਦਾ ਪੜਾ ਰਹੇ ਕਲਾਸਾਂ ਦੇ ਵਿਚ, ਬਿਲਕੁਲ ਉਹੀ ਗੱਲ ਯਾਦ ਆ ਗਈ
ਮੈਨੂੰ ਨਾ, ਤੁਹਾਡੀ ਸਤਿ ਸ੍ਰੀ ਅਕਾਲ ਤੋਂ ਚੇਤਾ ਆਇਆ ਕਿ ਮੈਂ ਕਈ ਦਿਨ ਹੋ ਗਏ ਇੱਕ ਬੰਦੇ ਬਾਰੇ ਸੋਚ ਰਿਹਾ ਸੀ, ਹਨਾ, ਤੇ ਉਹ ਬੰਦਾ ਨਾ ਬਹੁਤ, ਦੋ ਤਿੰਨ ਜਣੇ ਆ ਜਿਹੜੇ ਉਹ ਰੱਬ ਨੂੰ ਨੀ ਮੰਨਦੇ, ਗਾਲਾਂ ਕੱਢਦੇ ਰਹਿੰਦੇ ਨੇ, ਠੀਕ ਹੈ, ਤੇ ਪਰ ਜਦੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ, ਉਹਨਾਂ ਬੜੇ ਹੱਥ ਜੋੜ ਕੇ ਉੱਚੀ ਜਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ, ਵਿਚ ਇਜ਼ ਅ ਸਟੇਟਮੈਂਟ ਕਿ ਯੂ ਬਿਲੀਵ ਇਨ ਆਲਮਾਈਟੀ ਗੋਡ, ਆਲਮਾਈਟੀ ਅਕਾਲ ਪੁਰਖ, ਅਕਾਲ ਪੁਰਖ ਇਜ਼ ਗੋਡ, ਹੈ ਨਾ, ਆਪਣਾ ਜਿਹੜੇ ਅਸੀਂ ਮੰਨਦੇ ਹਾਂ ਵੀ ਇੱਕ ਜਿਹੜੀ ਅਦਿੱਖ ਜਿਹੜੀ ਦਿਸਦੀ ਨੀ ਸ਼ਕਤੀ ਹੈ ਜਿਹੜੀ ਸਾਰੀ ਬ੍ਰਹਿਮੰਡ ਨੂੰ ਚਲਾ ਰਹੀ ਹੈ। ਖੈਰ ਕੱਲ ਨੂੰ ਨਾ, ਮਤਲਬ ਮੈਂ ਇਹ ਹੁਣ ਨੁਕਤਾ ਸਾਰਿਆਂ ਨੂੰ ਦੱਸ ਦਿੱਤਾ, ਤੇ ਜਿਹੜਾ ਬੰਦਾ ਨਾ ਬਹੁਤ ਜ਼ਿਆਦਾ ਹੀ ਇੱਦਾਂ ਦਾ ਨਾਸਤਿਕ ਟਾਈਪ ਹੋਵੇ, ਉਹਨੂੰ ਪਹਿਲਾਂ ਹੀ ਜਾਂਦੇ ਕਹੋ ਸਤਿ ਸ੍ਰੀ ਅਕਾਲ ਜੀ, ਤੇ ਮੁਰੇ ਸਤਿ ਸ੍ਰੀ ਅਕਾਲ ਬੁਲਾਏਗਾ, ਫਿਰ ਉਹ ਆਪਣੀ ਝੱਗ ਛੱਡਣੀ ਸ਼ੁਰੂ ਕਰ ਦੇਗਾ ਰੱਬ ਦੇ। ਮੈਂ ਇੱਕ ਹੋਰ ਦੇਖਿਆ, ਇਹ ਨਾ ਪ੍ਰੋਬਲਮ ਹੈ ਮੇਰੇ ਵਰਗਿਆਂ ਨੂੰ ਵੀ ਹੈਗੀ, ਉਦਾਂ ਪ੍ਰੋਬਲਮ ਉਹਨਾਂ ਨੂੰ ਵੀ ਹੈਗੀ ਆ, ਕਿ ਜਿਹੜੇ ਤਾਂ ਰੱਬ ਨੂੰ ਬਹੁਤ ਜ਼ਿਆਦਾ ਹੀ ਮੰਨਦੇ ਨੇ, ਉਹ ਰੱਬ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਨੇ ਜਿੱਦਾਂ ਮੈਂ ਕਰਦਾ, ਠੀਕ ਹੈ, ਤੇ ਜਿਹੜੇ ਨਹੀਂ ਮੰਨਦੇ ਨਾ, ਉਹ ਮੁੜ ਘਿੜ ਕੇ ਫਿਰ ਉਹ ਰੱਬ ਨੂੰ ਗਾਲਾਂ ਕੱਢਣ ਤੱਕ ਆ ਜਾਂਦੇ ਨੇ ਬੰਦੇ ਨਾ, ਤੇ ਉਹ ਥੋੜੀ ਦੇਰ ਬਾਅਦ ਕਨਵਰਸੇਸ਼ਨ ਕਰਨਗੇ, ਆਪਣੀ ਗੱਲਬਾਤ ਕਰਨਗੇ, ਤਾਂ ਉੱਥੇ ਫਿਰ ਮਤਲਬ ਸੂਈ ਟਕਾ ਲੈਣਗੇ, ਉਹ ਸਾਇੰਸ ਜੀ, ਸਾਇੰਸ ਮਹਾਨ ਹੈ ਜੀ, ਫਲਾਨਾ ਧਮਕੜਾ, ਇੱਦਾਂ ਦੀਆਂ ਗੱਲਾਂ ਕਰਨ ਲੱਗ ਜਾਣਗੇ, ਠੀਕ ਹੈ। ਚਲੋ, ਕੁਲਦੀਪ ਸਿੰਘ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੋਰ ਸੁਣਾਓ ਜੀ, ਕੈਮ ਜੇ ਫਲੋਰਾ ਸਾਹਿਬ ਉਹਨਾਂ ਦੀ ਪਾਰਟੀ ਨਾਲ ਮਾੜੀ ਹੋਈ ਪਿਛਲੇ ਦਿਨੀ ਪੰਜ ਸਟੇਟਾਂ ਵਿਚ। ਹਾਂਜੀ, ਕਰਨੀ ਹੈ ਗੱਲ ਆਪਾਂ,
ਹਾਂਜੀ 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 ਹਾਂਜੀ,
ਨਹੀਂ ਨਹੀਂ ਨਹੀਂ, ਇੱਕ ਮਿੰਟ, ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਇਸੇ ਕਰਕੇ ਬੁਲਾਈ ਸੀ ਨਾ, ਵੀ ਰੱਬ ਚੇਤੇ ਆ ਤੁਹਾਨੂੰ ਹੁਣ ਜਿੱਦਾਂ ਤੁਹਾਡੀ ਪਾਰਟੀ।
ਅਰੇ ਬਹਿਨੋ ਔਰ ਭਾਈਓ, ਬਹਿਨੋ ਔਰ ਭਾਈਓ,
ਮਿੱਤਰੋ
ਔਰ ਭਾਈਓ, ਜਬ ਬੁਰੇ ਦਿਨ ਆਤੇ ਹੈ, ਮਿੱਤਰੋ ਜਬ ਬੁਰੇ ਦਿਨ ਆਤੇ ਹੈ, ਸਭੀ ਤਰਫ ਸੇ ਮਾਰ ਪੜਤੀ ਹੈ, ਪਹਿਲੇ ਬੋਲਤੇ ਰਫੇਲ ਕੇ ਪੈਸੇ ਖਾ ਗਏ, ਫਿਰ ਬੋਲੇ ਪੰਦਰਾਂ ਲੱਖ ਰੁਪਇਆ ਦੇ ਦਿਆ, ਅਬ ਇਲੈਕਸ਼ਨ ਵੀ ਹਾਰ ਗਏ, ਅਬ ਤੋ ਇੱਕ ਔਰ ਆਰੋਪ ਲੱਗਦੇ ਲਗਾ ਹੈ,
ਕੌਨ ਸਾ
ਆਰੋਪ ਜੇ ਹੈ, ਜੋ ਮਨ ਕੀ ਬਾਤ ਹੈ ਵੋ ਹਰਮਨ ਰੇਡੀਓ ਵਾਲੇ ਬੋਲਤੇ ਹਮਾਰੀ ਵੋ ਵੀ ਚੁਰਾਈ ਹੋਈ ਬਾਤ ਹੈ, ਦਿਲ ਕੀ ਬਾਤ ਚੁਰਾ ਲੀ।
وہ تو ہو رہے
تو وہ بات ہوئی، یہ تو وہ بات ہوئی، محمد شریک والا گانا مجھے یاد آ گیا،
کون سا؟
چنگی بکری بناتا ڈاکا بڑی ہوئی
ماڑی ہوئی
ماڑی ہوئی املی نا
تھی تو باقی میرے تھے تو دل تلا بیٹھے مین لگتا مودی دی ہار
مودی صاحب نے کہا سنگت کا بہت اثر ہوتا ہے، سنگت کا بہت اثر ہوتا ہے، پہلے تو بولتے تھے سکھی گپی ہے، اب بولنے لگے مودی بھی گپی،
وہ تو پچھلی باری بھی گل ہوئی سی تھی شاید نہیں کہ سنگت ساڈا پروگرام کا نام چوری کر لیا، ہوں سڈے ہل دیکھ کے سکھبیر بادل نے داڑی کھلنی کلی چڈن لی شروع کر دی.
اچھا امدیپ بہت ماڑی گل ہوئی بی جے پی نال سارے سٹیٹا کئی سٹیٹا الیکشن ہار گئے، وہ تین چار تین سٹیٹا الیکشن ہار گئے نا،
تین ہار گئے پر پنجا کسی چ بھی سفلتا نہیں حاصل ہوئی، بہت بڑی
دو ریجنل پارٹیاں بھی جیت گئی، کسی چ بھی جیت مطلب حاصل نہیں ہوئی.
ہاں جی ہاں جی،
مودی فیکٹر تو بالکل رول گیا.
گل یہ ہے ہوں مینو یہ دسو یہ تو سوبا چوڑا سگیا، ہو سکتا کہ جہاں سٹیٹ دے مدے ہون سوبے دے مدے ہون انہاں تے ووٹ پئی ہووے، ایدے وچ جہاں سینٹر دے مدے ہے جس طرح نوٹ بندی ہو گئی، جی ایس ٹی دا مسئلہ ہو گیا، رفیل ہو گیا، ہور کپڑے ہو گئے، رام مندر دا پولیٹکس ہو گئی، مطلب میجورٹی ہون دے باوجود دو تین سٹیٹا دے وچ رام مندر دا جہاں دھرم دا پتا نہیں لوکاں نے سوکار کیتا، سو اتوں تھوڑا جا یہ ثابت نہیں ہوندا امریک جی کہ جڑی نوٹ بندی نے سارے نو برن کیتا انڈیا وائڈ ورلڈ وائڈ ہی کیتا، اس جی وچ پربھاوت ہاں، اوہ جڑی بندے دی اکانومیکل سٹیبلٹی ہے وہ زیادہ مائنے رکھدی ہے، دھرم نو لوکی تھوڑے پاسے رکھدے ہوئے، رام مندر تو اسی کی لینا اجودھیا دے وچ، ساڈا جڑا راجستھان چ مدعا ہے، ساڈا مدھ پردیش چ مدعا ہے، یہ زیادہ میں نے رکھدا، تھوڑا کی وچار ہے اس بارے؟
بالکل بالکل امنیپ، جہاں سٹیٹس الیکشن ہوئی ہیں انہاں وچ کوئی بھی سٹیٹ مدعا تلنگانہ نو چھڈ کے ہور زیادہ مدے بھاری نہیں، سٹیٹ دا لوکل مدے نہیں سی، سارے نیشنل مدے سی، سارے بھاشن جن بھی پرچارک سی ان پارٹیاں جہاں خلاف مودی سرکار دے خلاف کمپین کر رہے سی، تے انہوں دا جڑا کورس آف ایکشن سی کمپین دا وہ یہی سی کہ جڑے نیشنل مدعے آ جنہاں جدہ تسی گل کیتی ہے کہ نوٹ بندی دا مدعا آ، رفیل ڈیل دا مدعا آ، پندرہ لاکھ روپے تھوڑے کھاتے وچ آنا سی وہ نہیں آئے، یا بلیک منی نہیں آئی، جڑے بندے دوڑ گئے ہو جدہ ایک دو مودی دوڑ گئے وہ نہیں اس لیا بندہ لین کا فرق ہے نا
امریک جی، تھی تو ادا کہ جا بال نہیں نٹے ہوں سڈے جی بال نٹ گئے نا دو
نٹھی ہوئی ہے دو تین مودی باہر دوڑے ہوئی ہے وہ نہیں آئے، اس تو علاوہ ایک جہاں بندہ گورا فر لیا وہ بیک فائر کر گیا نا،
اچھا
گورا فر کے جن کے راجدار راجدار لے آئے،
مین تو لگتا کرائے لیا ہونا، مین تو لگتا کرائے لیا ہونا فر کے
لگتا نہیں نا، اتو دبئی تو فر کے لیا سی ایڈے لیا سی، وہ کوئی اثر ہویا ہی نہیں ہے میرے خیال چ، بیک فائر ہوا لوگ سمجھ گئے بندے نو تا لیا کہ کانگریس نو بدنام کرانا ہے نا، ایک سدھو فیکٹر بھی تھوڑا جہا رہا ہے کہ جہاں کرتارپور کا لانگ آیا وہ فیکٹر جہاں بے شک انہوں نے لانگ کھولن کی کوشش کی ہے، لیکن پھر بھی وہ جہاں ایشو ہے نا کرتارپور صاحب کا وہ انہوں نے بیک فائر کر گیا، وہ فائدہ کانگریس کو بہت زیادہ ہوا تو انہوں نے فائدہ نہیں ہوا.
امریک جی گل چلو آپ یہ بھی نال جوڑ لینی ہوں گلا چو گل جی گاہ جوڑ لینی ہے، بلیک منی کی گل کر رہے سی، سوئس بینک کی گل کر رہے سی کس طرح اتنے بلیک منی رکھا جا رہا ہے، اصل دے وچ بلیک منی نہیں آپ کہہ سکتے انہوں زیادہ
بلیک منی ہے ہی نہیں ہے مندیپ، ایشو ہی نہیں کھڑا کیتا ہے اسی پچھلی الیکشن دے وچ،
سوری میں ادھر نو آنا چاہنا ہے کہ جڑا اصل دے وچ ہے کہ جدہ ہن مان لو تہاڈے کول ود پیسے ہونے، جڑا 15 لاکھ مودی دا آنا تھوڑا ود ہی ہونے تہاڈے کول، ٹھیک ہے نا، وہ ہن تہاڈی مرضی ہے کہ تسی سٹیٹ بینک آف پٹیالہ چ رکھنا، خیر وہ بھی بروک ہو چکی ہے، یا پنجاب اینڈ سندھ بینک چ رکھنا، یا کسی بھی بینک چ رکھنا، سٹیٹ بینک آف انڈیا چ رکھنا، یا تسی ਕਾਮਨਵੈਲਥ ਬੈਂਕ ਆਸਟ੍ਰੇਲੀਆ ਚ ਰੱਖਣਾ ਜਾਂ ਸਵਿਟਜ਼ਰਲੈਂਡ ਦੀ ਬੈਂਕ ਚ ਰੱਖਣਾ, ਹੁਣ ਇਹ ਤੁਹਾਡੀ ਮਰਜ਼ੀ ਹੈ, ਖੁੱਲ ਹੈ। ਇੱਦਾਂ ਹੀ ਸਾਨੂੰ ਇਧਰੋਂ ਖੁੱਲ ਹੈ ਕਿ ਅਸੀਂ ਇੰਡੀਆ ਦੇ ਬੈਂਕ ਚ ਵੀ ਪੈਸੇ ਰੱਖ ਸਕਦੇ ਹਾਂ, ਅਸੀਂ ਅਮਰੀਕਾ ਦੀ ਬੈਂਕ ਚ ਵੀ ਪੈਸੇ ਰੱਖ ਸਕਦੇ
ਰੱਖਦੇ
ਹਾਂ, ਸਾਰੇ ਰੱਖਦੇ ਹਾਂ। ਹੁਣ ਜੇ ਮੈਂ ਮਤਲਬ ਇੱਥੋਂ ਅਮਰੀਕਾ ਦੀ ਬੈਂਕ ਚ ਪੈਸੇ ਰੱਖਦਾ ਜਾਂ ਇੰਡੀਆ ਦੀ ਬੈਂਕ ਚ, ਮੈਂ ਇੱਥੋਂ ਸਾਰੇ ਦੇਖੋ ਆਪਣੇ ਸੱਜਣ ਮਿੱਤਰ ਜਿੰਨੇ ਵੀ ਇੱਥੇ ਆਏ ਨੇ ਉਹ ਵਾਪਸ ਭੇਜਦੇ ਨੇ ਆਪਣੇ ਅਕਾਊਂਟਾਂ ਚ ਪੈਸੇ, ਕੀ ਉਹ ਮਤਲਬ ਆਸਟ੍ਰੇਲੀਆ ਦੀ ਨਿਗਾਹ ਦੇ ਵਿਚ ਅਸੀਂ ਕਹੀਏ ਬਈ ਲੈ ਬਈ ਹੁਣ ਕੁਲਦੀਪ ਔਲਖ ਸਾਹਿਬ ਦਾ ਮੈਸੇਜ ਆਇਆ, ਠੀਕ ਹੈ, ਜਾਂ ਆਪਣੇ ਮੈਂ ਹੁਣ ਅਮੀਰਾਂ ਦੇ ਨਾਂ ਲੈ ਦਿੰਦਾ, ਜਗਤਾਰ ਭਾਜੀ ਆ, ਪਾਲਾ ਬੈਂਸ ਕੋਬਰਾ ਮਾਲਾ, ਇਹਨਾਂ ਕੋਲ ਤਾਂ ਮੈਨੂੰ ਪਤਾ ਬਹੁਤ ਪੈਸੇ ਆ, ਜਗਿੰਦਰ ਸੋਹੀ, ਮਤਲਬ ਇਹ ਜੇ ਇਹ ਪੈਸੇ ਭੇਜਣ ਇੰਡੀਆ ਆਪਣੇ ਅਕਾਊਂਟਾਂ ਚ ਰੱਖ ਦੇਣ ਹਨਾ, ਤਾਂ ਫਿਰ ਕੀ ਮੈਂ ਇਹਨਾਂ ਤੇ ਇਲਜ਼ਾਮ ਲਾ ਸਕਦਾ ਬਈ ਇਹ ਬਲੈਕ ਮਨੀ ਇੰਡੀਆ ਦੇ ਅਕਾਊਂਟ ਚ ਪਿਆ ਆਸਟ੍ਰੇਲੀਆ ਦਾ?
ਨਹੀਂ, ਟ੍ਰਾਂਸਫਰ ਆਫ ਮਨੀ ਹੈ ਫਰੋਮ ਵਨ ਬੈਂਕ ਟੂ ਅਨਦਰ ਬੈਂਕ, ਇਟਸ ਨੋ ਪ੍ਰੋਬਲਮ।
ਹਾਂਜੀ, ਫਿਰ ਮਤਲਬ ਫਿਰ ਜਿਹੜੇ ਜਿੱਦਾਂ ਹੁਣ ਇੰਡੀਆ ਚੋਂ ਆ ਕਿਸੇ ਕੋਲ ਪੈਸੇ ਪਏ ਆ, ਉਹ ਸਵਿਸ ਬੈਂਕ ਚ ਰੱਖ ਦਿੰਦਾ ਜਾਂ ਆਸਟ੍ਰੇਲੀਆ ਚ ਆ ਕੇ ਇਨਵੈਸਟਮੈਂਟ ਕਰ ਲੈਂਦਾ ਜਾਂ ਉਹ, ਹੁਣ ਰੌਲਾ ਇਹ ਹੈ ਕਿ ਜਿਹੜੀਆਂ ਕਈ ਕੰਟਰੀ ਉਹਨਾਂ ਨਾਲ ਸਮਝੌਤੇ ਆ ਕਿ ਉਹਨਾਂ ਦੀ ਉੱਥੇ ਮਤਲਬ ਹੁਣ ਆਪਾਂ ਇੰਡੀਆ ਚ ਪੈਸੇ ਰੱਖਦੇ ਉੱਥੇ ਕੋਈ ਇਨਕਮ ਹੁੰਦੀ ਹੈ ਤਾਂ ਇੱਥੇ ਨੂੰ ਟੈਕਸ ਆਫਿਸ ਨੂੰ ਰਿਪੋਰਟ ਹੋ ਜਾਂਦੀ ਹੈ, ਸਿਮਿਲਰ ਇੰਡੀਆ ਨੂੰ ਹੋ ਜਾਂਦੀ
ਹੈ।
ਹੁਣ ਸਵਿਟਜ਼ਰਲੈਂਡ ਬੈਂਕ ਜਿਹੜੀਆਂ ਸਵਿਟਜ਼ਰਲੈਂਡ ਦੀਆਂ ਬੈਂਕਾਂ ਉਹਨਾਂ ਨਾਲ ਇਹੋ ਜਿਹੀਆਂ ਡੀਲਾਂ ਨਹੀਂ ਹੈਗੀਆਂ, ਉਹ ਹੁਣ ਸਰਕਾਰਾਂ ਦੇ ਕੰਮ ਹੈ ਉਹ ਕਰਵਾਉਣਾ ਡੀਲਾਂ, ਕਿ ਪਤਾ ਲੱਗੇ ਵੀ ਅਮਰੀਕ ਸਿੰਘ ਫਲੋਰਾ ਨੇ $15 ਲੱਖ ਸਵਿਸ ਬੈਂਕ ਰੁਪਈਆ ਸਵਿਸ ਬੈਂਕ ਚ ਰੱਖਿਆ ਤੇ ਉਹ ਗਾਂਹ ਕਿੰਨਾ ਉਹ ਤੇ ਇੰਟਰਸਟ ਲੱਗ ਰਿਹਾ ਤੇ ਉਹ ਗਾਂਹ ਕੀ ਉਹਦਾ ਰਿਟਰਨ ਆ ਰਹੀ ਆ, ਉਹ ਟੈਕਸ ਲੱਗਣਾ, ਠੀਕ ਹੈ, ਇਹ ਹੈ। ਹੁਣ ਆਸਟ੍ਰੇਲੀਆ
ਅੱਜਕਲ ਤਾਂ ਇੰਟਰਨੈਟ ਇੰਟਰ ਕਨੈਕਸ਼ਨ ਆ ਸਾਰਾ ਹੀ, ਟੈਕਸ ਫਾਈਲ ਨੰਬਰ ਸਾਰਿਆਂ ਕੋਲ ਪਏ ਆ, ਪਤਾ ਲੱਗ ਜਾਂਦਾ ਸਾਡਾ ਪੈਸਾ ਕਿੱਥੇ ਪਿਆ। ਅੱਜਕਲ ਨੀ ਇਦਾਂ ਹੋ ਸਕਦਾ, ਪਹਿਲਾਂ ਵੀ ਨੀ ਇਦਾਂ ਹੁੰਦਾ ਸੀ, ਥੋੜਾ ਬਹੁਤਾ ਹੁੰਦਾ ਹੋਊਗਾ। ਬਲੈਕ ਮਨੀ ਹੈਗੀ ਆ ਮਨਦੀਪ, ਇਹ ਚ ਕੋਈ ਦੋ ਰਾਜ ਨੀ ਹੈ ਬਲੈਕ ਮਨੀ ਨਹੀਂ ਹੈ, ਬਲੈਕ ਮਨੀ ਹੈਗੀ ਉਹ ਬਲੈਕ ਮਨੀ ਜਿਹੜੀ ਇੰਡੀਆ ਚ ਹੀ ਆ, ਜਿਹਨਾਂ ਨੇ ਬਲੈਕ ਮਨੀ ਦੱਬ ਕੇ ਰੱਖੀ ਉਹ ਜਾਂ ਉਹ ਇੰਡੀਆ ਚ ਹੀ ਆ, ਇਹ ਹੋਊਗਾ ਇਹ ਬਣਾਤਾ ਕਿ ਬਲੈਕ ਮਨੀ ਉਹ ਬਾਹਰ ਲੈ ਗਏ ਆ। ਬਲੈਕ ਮਨੀ ਬਾਹਰ ਨੀ ਹੈਗੀ, ਬਲੈਕ ਮਨੀ ਇੰਡੀਆ ਵਿਚ ਹੀ ਪਈ ਆ, ਜਾਇਦਾਦਾਂ ਬਣਾਈਆਂ ਜਾਂ ਕੈਸ਼ ਦੇ ਰੂਪ ਵਿਚ ਰੱਖਿਆ ਜਾਂ ਜਿੱਦਾਂ ਸੋਨਾ ਆ, ਜਵਾਹਰ ਆ, ਹੀਰੇ ਆ, ਜਾਂ ਆਪਣੇ ਬੇਨਾਮੀ ਪ੍ਰਾਪਰਟੀਜ਼ ਰੱਖੀਆਂ, ਇਹ ਸਾਰੀਆਂ ਬਲੈਕ ਮਨੀ ਦੀਆਂ ਫਾਰਮਸ ਆ, ਇਹ ਹਿੰਦੁਸਤਾਨ ਦੇ ਵਿਚ ਹੀ ਆ, ਉੱਥੇ ਹੀ ਆ।
ਅਮਰੀਕ ਜੀ, ਹੁਣ ਮੈਂ ਥੋੜੀ ਆਸਟ੍ਰੇਲੀਆ ਵੱਲੋਂ ਵੀ ਆਉਣਾ ਚਾਹੁੰਦਾ ਕਿ ਆਸਟ੍ਰੇਲੀਆ ਵੀ ਸਕੰਜਾ ਕੱਸ ਰਿਹਾ, ਅਮਰੀਕਾ ਵੀ ਕੱਸ ਰਿਹਾ। ਹੁਣ ਆਸਟ੍ਰੇਲੀਆ ਦੇ ਆਸਟ੍ਰੇਲੀਅਨ ਟੈਕਸ ਆਫਿਸ ਨੇ ਇਹ ਬਹੁਤ ਵੱਡੀ ਰਿਪੋਰਟ ਜਿਹੜੀ ਹੈ ਉਹ ਦਿੱਤੀ ਹੈ ਕਿ ATO ਨੇ, ਆਸਟ੍ਰੇਲੀਅਨ ਟੈਕਸ ਆਫਿਸ ਨੇ ਸਵਿਸ ਬੈਂਕਾਂ ਦੇ ਜਿਹੜੇ ਖਾਤੇ ਨੇ ਜਿਹੜੇ ਕਿ ਅਮੀਰਾਂ ਦੇ ਖਾਤੇ ਨੇ ਉਹਨਾਂ ਨੂੰ ਨੋਟਿਸ ਦਿੱਤਾ ਹੈ ਔਰ ਉਹਨਾਂ ਨੂੰ ਕਿ ਸਾਨੂੰ ਤੁਹਾਡੇ ਅਕਾਊਂਟਾਂ ਦਾ ਐਕਸੈਸ ਮਿਲ ਗਿਆ ਹੈ ਸਵਿਸ ਬੈਂਕਾਂ ਤੋਂ, ਸੋ ਤੁਹਾਨੂੰ ਉਹ ਡਿਕਲੇਅਰ ਕਰਨਾ ਪੈਣਾ। ਸੋ ਇੱਕ ਵਾਰਨਿੰਗ ਦਿੱਤੀ ਆ ਕਿ ਹੁਣ ਉਹ ਕੁਛ ਵੀ ਲੁਕਿਆ ਨਹੀਂ। ਉਹ ਟੈਕਸ ਆਫਿਸ ਦੇ ਜਿਹੜੇ ਇਸ ਡਿਪਾਰਟਮੈਂਟ ਦੇ ਇੰਚਾਰਜ ਹੈ ਹਿਰਸ਼ ਸ਼ੋਨ, ਉਹਨਾਂ ਨੇ ਕਿਹਾ ਕਿ ਉਹ ਟਾਈਮ ਗਏ, ਉਹਨਾਂ ਨੇ ਨਾ ਵਾਰਨਿੰਗ ਦਿੱਤੀ ਆ ਵੀ ਉਹ ਟਾਈਮ ਲੱਦ ਗਏ ਕਿ ਜਦੋਂ ਪਤਾ ਨਹੀਂ ਸੀ ਲੱਗਦਾ ਹੁੰਦਾ। ਹੁਣ ਤਾਂ ਸਾਰਾ ਡਿਜੀਟਲ ਫੁੱਟਪ੍ਰਿੰਟ ਹੈ, ਹੁਣ ਤਾਂ ਤੁਹਾਡੀ ਕੱਲੀ ਕੱਲੀ ਟ੍ਰਾਂਜੈਕਸ਼ਨ ਦਾ ਫੁੱਟਪ੍ਰਿੰਟ ਹੈ, ਤੇ ਉਹਨਾਂ ਨੇ 11,000 ਐਂਟੀਟੀਜ਼ ਜਿਨ੍ਹਾਂ ਦੇ ਵਿਚ ਇੰਡੀਵਿਜੁਅਲ ਵੀ ਆ ਜਾਂਦੇ ਨੇ, ਕੰਪਨੀਆਂ ਵੀ ਆ ਜਾਂਦੇ ਨੇ, ਟਰੱਸਟ ਵੀ ਆ ਜਾਂਦੇ ਨੇ, ਪਾਰਟਨਰਸ਼ਿਪ, ਸੁਪਰ ਇਨੋਵੇਸ਼ਨ, ਉਹਨਾਂ ਨੂੰ ਨੋਟਿਸ ਭੇਜੇ ਨੇ ਕਿ ਤੁਸੀਂ ਸੁਧਰ ਜਾਓ, ਡਿਕਲੇਅਰ ਕਰਨ ਲੱਗੋ। ਤੇ ਉਹਨਾਂ ਨੇ ਇਹ ਵੀ ਕਿਹਾ ਦ ਡੇਜ਼ ਆਫ ਸਟੈਸ਼ਿੰਗ ਮਨੀ ਓਵਰਸੀਜ਼ ਆਰ ਓਵਰ। ਹੁਣ ਕੱਲਾ ਇਹ ਸਵਿਸ ਬੈਂਕਾਂ ਨਹੀਂ, ਇੰਡੀਆ ਚ ਵੀ ਆ। ਹੁਣ ਬਹੁਤ ਸਾਰੇ ਆਪਣੇ ਬੰਦੇ ਸੋਚਦੇ ਆ ਇੱਥੇ ਕਿ ਆਪਾਂ ਜਿਹੜਾ ਨਾ ਟੈਕਸ ਥੋੜਾ ਕੈਸ਼ ਰੱਖ ਲਈਏ, ਪਾਸੇ ਰੱਖ ਲਈਏ, ਆਪਾਂ ਇੰਡੀਆ ਬੈਂਕ ਚ ਜਮ੍ਹਾਂ ਕਰਾ ਦਾਂਗੇ। ਔਰ ਇੰਡੀਆ ਤਾਂ ਬਿਲਕੁਲ ਹੀ ਸੇਫ ਨਹੀਂ ਹੈਗਾ ਸੱਜਣੋ ਮਿੱਤਰੋ, ਇੰਡੀਆ ਤਾਂ ਜਮ੍ਹਾਂ ਹੀ ਸੇਫ ਨਹੀਂ ਹੈਗਾ, ਠੀਕ ਹੈ ਨਾ, ਇਸ ਮਾਮਲੇ ਚ
ਮਿੱਤਰੋ।
ਤੇ ਹੁਣ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਵੀ ਤੁਸੀਂ ਰਹੋ ਅਸੀਂ ਰਹੀਏ, ਆਪਾਂ ਪ੍ਰੋਪਰ ਟੈਕਸ ਦਈਏ, ਵਾਈਟ ਮਨੀ ਨਾ ਖੇਡੀਏ ਕਿ ਐਵੇਂ ਸਿਰਦਰਦੀਆਂ ਲਈ ਜਾਣੀਆਂ ਹਨ ਬਿਨਾਂ ਕਿਸੇ ਗੱਲ ਤੋਂ, ਔਰ ਪਤਾ ਨਹੀਂ ਕਿਹੜੇ ਵੇਲੇ ਨੋਟਬੰਦੀ ਹੋ ਜਾਣੀ ਹੈ। ਖੈਰ ਆਪਾਂ ਅੱਗੇ ਚੱਲਦੇ ਹਾਂ, ਤੇ ਜਿਹੜੇ ਨੋਟਬੰਦੀ ਹੋਈ ਸੀ ਉਹਦੇ ਵਿਚ ਫਿਰ ਤੁਹਾਨੂੰ ਪਤਾ ਵੀ 1,000-1,000 ਦੇ ਨੋਟ ਵੀ ਆਏ ਸੀ ਅਮਰੀਕ ਜੀ, ਉਹ ਵੀ ਤੁਹਾਨੂੰ ਪਤਾ ਹੋਣਾ।
ਹਾਂਜੀ ਹਾਂਜੀ।
ਤੇ ਹੁਣ ਨਾ ਨੇਪਾਲ ਦੇ ਵਿਚ ਕੀ ਹੋਇਆ, ਨੇਪਾਲ ਨੇ ਨਾ 100 ਰੁਪਏ ਤੋਂ ਉੱਪਰ ਜਿਹੜੀ ਕਰੰਸੀ ਆ ਇੰਡੀਆ ਦੀ ਉਹ ਸਾਰਿਆਂ ਤੇ ਪਾਬੰਦੀ ਲਾਤੀ, ਉਹਨਾਂ ਨੇ ਵੀ ਨੋਟਬੰਦੀ ਕਰਤੀ।
ਅੱਛਾ ਜੀ।
ਹਾਂਜੀ
ਅੱਛਾ ਜੀ।
ਉਹ ਮਤਲਬ ਇੱਕ ਹੋਰ ਮੋਦੀ ਸਾਹਿਬ ਨੂੰ ਝਟਕਾ ਆ ਕਿ ਉਹ ਅਨਅਕਸੈਪਟੇਬਲ ਟਾਈਪ ਹੋ ਗਏ ਕਿਉਂਕਿ ਨੇਪਾਲ ਚ ਵਪਾਰ ਜਾਂ ਫਿਰ ਨੌਕਰੀ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਾ ਇਹਦੇ ਕਰਕੇ। ਨੇਪਾਲ ਸਰਕਾਰ ਨੇ ਭਾਰਤੀ ਕਰੰਸੀ ਦੇ 200, 500 ਤੇ 2000 ਨੋਟਾਂ ਤੇ ਪਾਬੰਦੀ ਲਾਤੀ ਆ ਤੇ ਇਹ ਪਾਬੰਦੀ ਜਾਣੀ ਕਿ ਅੱਜ ਤੋਂ ਲਾਗੂ ਹੋਏਗੀ। ਤੇ ਹੁਣ ਕਹਿੰਦੇ ਵੀ ਜ਼ਿਆਦਾਤਰ ਜਿਹੜੇ ਆ 100 ਲੋਕਾਂ ਨੂੰ ਕਿਹਾ ਵੀ ਤੁਸੀਂ 100-100 ਦੇ ਨੋਟ ਜ਼ਿਆਦਾ ਵਰਤੋ, ਬਾਕੀ ਜਿਹੜੇ ਵੱਡੇ ਨੋਟ ਹੈ 200-500 2000 ਵਾਲੇ ਉਹ ਨਹੀਂ ਵਰਤਣੇ ਨਾ ਹੀ ਰੱਖਣ ਤੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਨੇਪਾਲ ਚ, ਉਹ ਇੰਡੀਆ ਆ ਕੇ ਵਰਤ ਹੋਣਗੇ। ਇਹਦੇ ਵਿਚ ਨਾ ਦੋਨਾਂ ਪਾਸੇ ਲੱਗ ਸਕਦੀ ਹੈ, ਇਕ ਤਾਂ ਵੀ ਇੰਡੀਆ ਦੀ ਇੰਸਟਰਕਸ਼ਨ ਤੇ ਕਿ ਬਲੈਕ ਮਨੀ ਸ਼ਾਇਦ ਨੇਪਾਲ ਜਾਂਦਾ ਹੋਵੇ ਉਥੋਂ ਬੰਦ ਕਰਵਾਇਆ ਹੋਵੇ ਗਵਰਨਮੈਂਟ ਤੋਂ ਕਹਿ ਕੇ ਹਨਾ ਤੇ ਵਾਪਸ ਆ ਕੇ ਫਿਰ ਉਹ ਡਿਕਲੇਅਰ ਹੋ, ਸੋ ਇਹ ਵੀ ਇਕ ਹੋ ਸਕਦਾ। ਖੈਰ ਆਪਾਂ ਗੱਲ ਕਰ ਰਹੇ ਸੀਗੇ ਇਲੈਕਸ਼ਨਾਂ ਦੀ ਤੇ ਉਸ ਦੇ ਵਿਚ ਤੁਹਾਨੂੰ ਪਤਾ ਹੈ ਕਿ ਰਾਜਸਥਾਨ ਦੇ ਵਿਚ ਬਹੁਤ ਵੱਡਾ ਝਟਕਾ ਲੱਗਾ ਬੀਜੇਪੀ ਨੂੰ, ਉਨ੍ਹਾਂ ਦੀ ਮਤਲਬ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮੈਜੋਰਿਟੀ ਸਰਕਾਰ ਇੱਦੇ ਮੱਧ ਪ੍ਰਦੇਸ਼ ਦੇ ਵਿਚ ਢਹਿ ਢੇਰੀ ਹੋਈ ਹੈ ਤੇ ਉਥੇ ਵੀ ਮਤਲਬ ਹੁਣ ਰਾਹੁਲ ਗਾਂਧੀ ਐਜ਼ ਏ ਹੀਰੋ ਆ ਰਹੇ ਨੇ। ਅਮਰੀਕ ਜੀ ਜਿਹੜੇ ਰਾਹੁਲ ਨੂੰ ਪੱਪੂ ਕਹਿ ਕੇ ਬੁਲਾਉਂਦੇ ਸੀ ਤੇ ਹੁਣ ਕੀ ਉਨ੍ਹਾਂ ਦਾ ਹਾਲ ਹੋਊਗਾ ਹੁਣ, ਮਤਲਬ ਕੀ ਰਾਹੁਲ ਫੈਕਟਰ ਵੀ ਕੋਈ ਕੰਮ ਕੀਤਾ ਜਾਂ ਸਰਕਾਰ ਦੇ ਉਲਟੀ ਇੰਨੀ ਵੋਟ ਸੀ ਕਿ ਪੀਪਲ ਡਿਡਨਟ ਕੇਅਰ?
ਇੱਕ ਤਾਂ ਅਮਰੀਕ ਸਰਕਾਰ ਦੇ ਸਰਕਾਰ ਨੇ ਜਿੱਦਾਂ ਮੋਦੀ ਸਾਹਿਬ ਨੇ ਗਲਤੀਆਂ ਹੀ ਬਹੁਤ ਕੀਤੀਆਂ, ਵਾਅਦੇ ਲੋਕਾਂ ਨਾਲ ਬਹੁਤ ਕੀਤੇ ਤੇ ਇੱਕ ਇਨਕੰਬੈਂਟ ਫੈਕਟਰ ਜਿਹੜਾ ਹੁੰਦਾ ਉਹ ਸਾਰੇ ਇਕੱਠੇ ਹੋ ਕੇ ਮੋਦੀ ਦੇ ਖਿਲਾਫ਼ ਗਏ ਆ ਤੇ ਰਾਹੁਲ ਨੇ ਵੈਸੇ ਰਾਹੁਲ ਫੈਕਟਰ ਮੇਰੇ ਖਿਆਲ ਵਿਚ ਬਹੁਤ ਵੱਡਾ ਇਹਦੇ ਵਿਚ ਰੋਲ ਅਦਾ ਨਹੀਂ ਕਰ ਰਿਹਾ। ਰਾਹੁਲ ਫੈਕਟਰ ਦਾ ਇੱਕ ਓਪੋਜੀਸ਼ਨ ਲੀਡਰ ਬੇਸ਼ਕ ਜਿੱਦਾਂ ਪਹਿਲਾਂ ਇੱਕ ਦਿਨ ਕਿਹਾ ਵੀ ਸੀ ਤੁਸੀਂ ਬੇਸ਼ਕ ਚੁੱਪ ਕਰਕੇ ਬੈਠੇ ਰਹੋ ਇਸ ਵੇਲੇ ਵੈਸੇ ਹੀ ਜਿਹੜੀ ਵੇਵ ਆ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਚੱਲ ਰਹੀ ਆ, ਇਨਕੰਬੈਂਟ ਗਵਰਨਮੈਂਟ ਦੇ ਖਿਲਾਫ਼ ਚੱਲ ਰਹੀ ਆ। ਜੋ ਕੁਝ ਵੀ ਤੁਸੀਂ ਕਹੋਗੇ ਉਹ ਤੁਹਾਡੇ ਹੱਕ ਚ ਫੈਕਟਰ ਬਣ ਜਾਣਾ। ਹੁਣ ਰਾਹੁਲ ਫੈਕਟਰ ਦਾ ਵੈਸੇ ਹੀ ਫੈਕਟਰ ਬਣ ਰਿਹਾ ਕਿ ਉਹ ਸਭ ਕੁਝ ਕਰ ਰਿਹਾ ਜਾਂ ਉਹਦੇ ਕੈਂਪੇਨ ਵਧੀਆ ਚਲਾਈਏ, ਠੀਕ ਹੈ ਥੋੜਾ ਬਹੁਤਾ ਹੋਊਗਾ। ਮੇਰੇ ਖਿਆਲ ਵਿਚ ਕੋਈ ਰਾਹੁਲ ਫੈਕਟਰ ਨਹੀਂ ਹੈ, ਇਹ ਫੈਕਟਰ ਮੋਦੀ ਦੇ ਖਿਲਾਫ਼ ਆਪਣੇ ਆਪ ਇੱਕ ਜਿਹੜੇ ਬੱਦਲ ਖਤਰੇ ਦੇ ਬੱਦਲ ਉਮਰ ਕੇ ਆਏ ਆ, ਜਿਹੜੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਵਾਅਦੇ ਕੀਤੇ, ਇੱਕ ਬੈਦਾ ਖਿਲਾਫ਼ੀ ਹੋਈ ਆ, ਲੋਕ ਉਹਦੇ ਨਾਲ ਕਾਫ਼ੀ ਨਿਰਾਸ਼ ਸਾਰੀ ਕਮਿਊਨਿਟੀ ਦੇ। ਇੱਕ ਧਾਰਮਿਕ ਪੱਖ ਤੋਂ ਵੀ ਉਹਨਾਂ ਨੇ ਹਿੰਦੂਤਵ ਨੂੰ ਵੀ ਜ਼ਿਆਦਾ ਹਵਾਉਣ ਦੀ ਕੋਸ਼ਿਸ਼ ਕੀਤੀ ਆ, ਹਾਲਾਂਕਿ ਇਹ ਧਰਮ ਜਿਹੜਾ ਹਿੰਦੂ ਧਰਮ ਹੈ ਕਾਫ਼ੀ ਲਿਬਰਲ ਰਿਹਾ ਪਹਿਲਾਂ ਤੋਂ ਹੀ, ਲੇਕਿਨ ਇਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਰਾਮ ਮੰਦਰ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਆ, ਉਹ ਹੁਣ ਲੋਕ ਮੰਨ ਨਹੀਂ ਰਹੇ ਉਹਨੂੰ। ਕਾਫ਼ੀ ਲਿਬਰਲਾਈਜੇਸ਼ਨ ਵੀ ਹੈ ਧਰਮਾਂ ਦੇ ਵਿਚ, ਉਹਨਾਂ ਨੂੰ ਪਤਾ ਹੈ ਕਿ ਧਰਮ ਕੀ ਹੁੰਦਾ ਤੇ ਰਾਜਨੀਤੀ ਕੀ ਹੁੰਦੀ ਆ। ਇਹ ਸਾਰੀਆਂ ਗੱਲਾਂ ਫੈਕਟਰ ਇਕੱਠੇ ਹੋ ਕੇ ਇੱਕ ਮੋਦੀ ਇਸ ਸੈਲਫ ਫੈਕਟਰ ਬਣਿਆ ਆ, ਬੇਬ ਚੱਲ ਰਹੀ ਉਹਦੇ ਖਿਲਾਫ਼ ਆਪਣੇ ਆਪ, ਜਿੱਦਾਂ ਕਹਿੰਦੇ ਨਾ ਕਈ ਵਾਰੀ ਤਾਣਾ ਬਾਣਾ ਤੁਸੀਂ ਬੁਣਦੇ ਆ ਤੁਹਾਡੇ ਖਿਲਾਫ਼ ਚੱਲਣ ਲੱਗ ਪੈਂਦਾ, ਤਾਂ ਮੇਰੇ ਖਿਆਲ ਦੇ ਵਿਚ ਇਹ ਮੋਦੀ ਦਾ ਆਪਣਾ ਹੀ ਤਾਣਾ ਬਾਣਾ ਬੁਣਿਆ ਉਹਨਾਂ ਦੇ ਉਹਦੇ ਖਿਲਾਫ਼ ਚੱਲ ਰਿਹਾ। ਰਾਹੁਲ ਫੈਕਟਰ ਵਾਲੀ ਕੋਈ ਗੱਲ ਨੀ। ਵੈਸੇ ਤੁਸੀਂ ਅਮਨਦੀਪ, ਜਿਹੜੀਆਂ ਸੈਂਟਰ ਦੀਆਂ ਇਲੈਕਸ਼ਨ ਹੋਣੀਆਂ ਨਾ ਫੈਡਰਲ ਇਲੈਕਸ਼ਨ ਤੋਂ ਪਹਿਲਾਂ, ਜਦੋਂ 2014 ਦੇ ਵਿਚ ਸਰਕਾਰ ਬਣੀ ਸੀ, ਇਲੈਕਸ਼ਨ ਤੋਂ ਬਾਅਦ ਜਿਹੜਾ ਅਸੀਂ ਇੱਕ ਪ੍ਰੋਗਰਾਮ ਕੀਤਾ ਦਿਲ ਵਾਲੀ ਗੱਲ, ਉਹਦੇ ਵਿਚ ਜਿਹੜੀ ਆਪਾਂ ਦੋਨਾਂ ਨੇ ਪੇਸ਼ਨ ਗੋਈ ਕੀਤੀ ਸੀ ਉਹ ਬਿਲਕੁਲ ਸੱਚ ਹੋ ਰਹੀ ਆ, ਅਤੇ ਉਹ ਪ੍ਰੋਗਰਾਮ ਕੱਢ ਕੇ ਤੁਸੀਂ ਕਿਸੇ ਦਿਨ ਜ਼ਰੂਰ ਸੁਣਾਇਓ, ਉਹਦੇ ਵਿਚ ਕੀ ਕੀ ਗੱਲਾਂ ਕੀਤੀਆਂ ਗਈਆਂ ਜਿਸ ਵੇਲੇ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਸੀ, ਉਹਦੇ ਵਿਚ ਅਸੀਂ ਦੋਨਾਂ ਨੇ ਕੀ ਕਿਹਾ ਸੀ ਉਹ ਟੋਲ ਕੇ ਨਾ ਪ੍ਰੋਗਰਾਮ ਚਲਾਇਓ ਤੇ ਤੁਹਾਨੂੰ ਸਾਰੀ ਸੱਚਾਈ ਦਾ ਉੱਥੇ ਪਤਾ
ਲੱਗ ਜਾਏਗਾ। ਅਸੀਂ ਪਹਿਲਾਂ ਹੀ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ। ਖੈਰ ਅਮਰੀਕ ਜੀ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਆਪਾਂ ਉਨ੍ਹਾਂ ਦੇ ਵੀ ਸੁਨੇਹੇ ਲੈਣੇ ਆ ਤੇ ਇੱਕ ਆਪਾਂ ਹੁਣ ਤੁਹਾਨੂੰ ਗੀਤ ਵੀ ਸੁਣਾਉਣਾ, ਬਹੁਤ ਵਧੀਆ ਗੀਤ ਸੁਣਾਉਣਾ, ਫੇਰ ਆਪਾਂ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਨਾ ਮੁੱਦੇ ਭਖਦੇ ਹੀ ਆ, ਬਹੁਤ ਭਖੇ ਹੋ ਆ ਤੇ ਸਤਿ ਸ੍ਰੀ ਅਕਾਲ ਦਾ ਵੀ ਪਾਲਾ ਕਹਿ ਰਹੇ ਨੇ ਕਿ ਸਾਨੂੰ ਥੋੜੇ ਹੋਰ ਚਾਨਣਾ ਪਾਓ ਸਤਿ ਸ੍ਰੀ ਅਕਾਲ ਬਾਰੇ, ਸਤਿ ਸ੍ਰੀ ਅਕਾਲ ਬਾਰੇ, ਤਾਂ ਕਿ ਸਾਨੂੰ ਵੀ ਗਿਆਨ ਹੋਵੇ ਤੇ ਅਸੀਂ ਵੀ ਕਹਿੰਦਾ ਮੈਂ ਵੀ ਇੱਕ ਬੰਦਾ ਘੇਰਨਾ ਸਤਿ ਸ੍ਰੀ ਅਕਾਲ ਏਦਾਂ ਨਾ। ਕੋਈ ਨੀ ਜੀ ਕੋਈ ਨੀ, ਆਪਾਂ ਤੁਸੀਂ ਥੋੜੀ ਦੇਰ ਠਹਿਰੋ, ਮੈਨੂੰ ਗੀਤ ਲਾ ਲੈਣ ਦਿਓ, ਗੀਤ ਤੋਂ ਬਾਅਦ ਫਿਰ ਆਉਂਦੇ ਆ, ਫਿਰ ਦੂਜੀ ਵਾਰੀ ਫੇਰ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਲਓ ਜੀ ਗੀਤ ਨਵਾਂ ਆਇਆ ਗਦਾਰ, ਕੌਮੀ ਦਰਦ, ਤਰਸੇਮ ਸਿੰਘ ਮੋਰਾਵਾਲੀ ਦੀ ਆਵਾਜ਼ ਤੇ। ਹਾਂਜੀ ਇਹ ਗੀਤ ਸੁਣਾਉਂਦੇ ਤੁਹਾਨੂੰ, ਚੜ੍ਹਦੀ ਮਤਲਬ ਕਹਿ ਲੋ ਕਿ ਢਾਡੀ ਰੰਗ ਦੇ ਵਿਚ ਆ, ਪਰ ਗੀਤ ਸੋਹਣਾ ਤੇ ਆਓ ਗੀਤ ਸੁਣਦੇ ਆ, ਗੀਤ ਤੋਂ ਉਸ ਪਾਰ ਫਿਰ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ।
ਐਸਾ ਕੋਈ ਤਰੀਕਾ ਸਿੱਖ ਜਿਹਦੇ ਨਾਲ ਹਾਰ ਜੇ ਪਾ ਕੇ ਸਿੱਧਾ ਲਲਕਾਰ ਜੇ ਸਦੀਆਂ ਦੀ ਖੋਜ ਪਿੱਛੋਂ ਸਾਹਮਣੇ ਇਹ ਗੱਲ ਆਈ ਮੁੱਕਣਾ ਨੀ ਸਿੱਖ ਲੱਖ ਸੂਲੀ ਤੇ ਕੋਈ ਚਾੜ ਜੇ ਇਹਨਾਂ ਨੂੰ ਮੁਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ ਸਿੱਖ ਦੀ ਜੇ ਪਿੱਠ ਤੇ ਕੋਈ ਸਿੱਖ ਛੁਰਾ ਮਾਰ ਜੇ
ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਣ ਡਰੇਗਾ ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਣ ਡਰੇਗਾ ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ
ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873233, 0288859037 ਤੇ।
ਓ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com।
ਰਿਸ਼ਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
CD batteries
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, jaan hove sports tour, hove vyaah jaan hove janmdin, khas party da sabab bane countryside, jaan le jaani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ
ਲਓ ਜੀ ਆਸਟ੍ਰੇਲੀਆ ਦੇ ਵਿਚ ਵੀਕਐਂਡ ਪੂਰੀ ਚੜਾਈ ਤੇ ਆ ਦਿਨ ਸ਼ਨਿਚਰਵਾਰ ਹੈ ਤੇ 10:10 ਹੋ ਚੁੱਕੇ ਨੇ ਘੜੀ ਤੇ ਸਿਡਨੀ ਸਮੇਂ ਦੇ ਮੁਤਾਬਕ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਤੋਂ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ ਤੁਸੀਂ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਵੱਸਦੇ ਹੋ ਜੀ ਉਥੋਂ ਸਾਡੇ ਨਾਲ ਸੰਪਰਕ ਦੇ ਵਿਚੋਂ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਈ ਮਸਲੇ ਨੇ ਤੇ ਅਮਰੀਕ ਜੀ ਅੱਜ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇਕ ਗੀਤ ਲਾਇਆ ਸੀ ਰਸੀਦ ਹੈਨਾ
ਜੀ
ਤਾਂ ਪਹਿਲਾਂ ਆਪਾਂ ਰਸੀਦ ਦੇ ਦਈਏ ਸਾਰੇ ਸੱਜਣਾ ਮਿੱਤਰਾਂ ਨੂੰ ਜਿਨ੍ਹਾਂ ਦੇ ਮੈਸੇਜ ਮੈਂ ਅਜੇ ਪੜ੍ਹਨੇ ਆ
ਜੀ ਜੀ ਅਮਰੀਕ ਬਿਲਕੁਲ ਬਿਲਕੁਲ ਰਸੀਦ ਦੇਣੀ ਚਾਹੀਦੀ ਉਹਨਾਂ ਦੀ ਸ਼ਮੂਲੀਅਤ ਬਹੁਤ ਇੰਪੋਰਟੈਂਸ ਰੱਖਦੀ ਸਾਡੇ ਲਈ
ਬਿਲਕੁਲ ਰਣਜੀਤ ਸਿੱਖੋ ਮੁਦਕੀ ਵਾਲੇ ਕੁਲਜੀਤ ਗਰੇਵਾਲ ਟਾਊਨਸਵਿਲ ਵਾਲੇ ਜੋਗਿੰਦਰ ਸੋਈ ਭਾਜੀ ਜਗਰਾਓ ਵਾਲੇ ਪਾਲਾ ਬੈਂਸ ਮਨਦੀਪ ਹਰਬੰਸ ਸਿੰਘ ਜੀ ਗੌਰਵ ਸ਼ਰਮਾ ਵਿਨੀਪੈਗ ਤੋਂ ਨਰਿੰਦਰ ਸੰਧੂ ਜੀ ਲੱਕੀ ਖਟੜਾ ਕੁਲਦੀਪ ਸਿੰਘ ਔਲਕ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਜਗਤਾਰ ਭਾਜੀ ਹਾਂਗਕਾਂਗ ਤੋਂ ਜੀ ਐਸ ਚਾਲ ਤੇ ਈਮੇਲ ਦੇ ਜ਼ਰੀਏ ਦੀਪ ਜੋਤ ਸੋਈ ਤੇ ਗੁਰਿੰਦਰ ਭੰਗਲ ਬਲਗੁਲਗੇ ਵਾਲੇ ਸਾਡੇ ਨਾਲ ਜੁੜੇ ਨੇ ਇਨ੍ਹਾਂ ਦੇ ਸਾਰਿਆਂ ਦੇ ਸੁਨੇਹੇ ਆਪਾਂ ਹੌਲੀ ਹੌਲੀ ਕਰਕੇ ਪ੍ਰੋਗਰਾਮ ਚ ਸ਼ਾਮਲ ਕਰਨੇ ਨੇ ਕਈ ਮਸਲੇ ਵੀ ਨੇ ਜਿਹੜੇ ਸਾਂਝੇ ਕਰਨੇ ਆ ਸੋ ਅਮਰੀਕ ਜੀ ਮੁੱਦਾ ਇੱਕ ਨਹੀਂ ਹੈਗਾ ਮੁੱਦੇ ਕਈ ਨੇ ਮੁੱਦਿਆਂ ਚੋਂ ਮੁੱਦੇ ਗਾਂ ਨਿਕਲੀ ਆ ਰਹੇ ਨੇ ਪਰ ਇੱਦਾਂ ਹੈ ਵੀ ਆਪਾਂ ਜਿਹੜੀ ਗੱਲ ਚੱਲ ਰਹੀ ਸੀ ਇਲੈਕਸ਼ਨ ਦੀ ਪੋਲੀਟਿਕਸ ਦੀ ਉਹ ਵੀ ਆਪਾਂ ਨਾਲ ਦੀ ਨਾਲ ਕਰਨੀ ਆ ਤੇ ਇੱਕ ਵਾਰੀ ਨਾ ਆ ਚੁਟਕਲਾ ਭੇਜਿਆ ਜੀ ਐਸ ਚਾਹ ਲਾਉਣਾ ਨਾ ਤੇ ਇਹ ਵੀ ਆਪਾਂ ਸੁਣਾਉਣਾ। ਆਪਾਂ ਨਾ ਪਹਿਲਾਂ ਸਤਿ ਸ੍ਰੀ ਅਕਾਲ ਦੀ ਗੱਲ ਕਰ ਲਈਏ। ਸਤਿ ਸ੍ਰੀ ਅਕਾਲ ਵੀ ਕੀ ਹੁੰਦੀ ਆ, ਕਿੱਦਾਂ ਆਪਾਂ ਮਤਲਬ ਅਚਨਚੇਤ ਕਹਿ ਦਈਦਾ, ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਕੀ ਹੁੰਦਾ।
ਸਤਿ ਸ੍ਰੀ ਅਚਨਚੇਤ ਨਹੀਂ ਪਤਾ, ਬਹੁਤ ਜ਼ਿਆਦਾ ਨਹੀਂ ਪਤਾ।
ਇਹ ਨਾ ਜਿਹੜਾ ਹਿੰਦੀ ਚ ਆਪਾਂ ਨਮਸਤੇ ਕਹਿੰਦੇ ਆ ਹਨਾ, ਤੇ ਆਲਮੋਸਟ ਉਹਦਾ ਵਰਜਨ, ਉਹਦਾ ਇੱਕ ਮਤਲਬ ਹੋਰ ਐਕਸਟੈਂਡਡ ਵਰਜਨ ਹੈ। ਨਮਸਤੇ ਦਾ ਮਤਲਬ ਹੁੰਦਾ ਨਮੋ ਸਤੇ, ਤੇ ਜਿਹੜਾ ਅਕਾਲ ਪੁਰਖ ਦਾ ਨਾਮ ਹੈ ਉਹ ਸਤ ਹੈ। ਠੀਕ ਹੈ,
ਠੀਕ ਹੈ,
ਬਹੁਤ ਹੀ ਪਵਿੱਤਰ ਸ਼ਬਦ ਹੈ ਨਮਸਤੇ। ਨਮੋ ਸਤੇ ਮਤਲਬ ਨਾਮ ਜਿਹੜਾ ਹੈ ਪਰਮਾਤਮਾ ਦਾ ਉਹ ਸਤ ਹੈ। ਜਦੋਂ ਤੁਸੀਂ ਨਾਮ ਜਿਹੜਾ, ਕਿਉਂਕਿ ਨਾਮ ਵੀ ਅਕਾਲ ਪੁਰਖ ਹੈ, ਅਕਾਲ ਰੂਪ ਹੈ ਨਾ ਨਾਮ ਦਾ, ਸੋ ਬੇਸਿਕਲੀ ਤੁਸੀਂ ਇਨਡਾਇਰੈਕਟਲੀ ਕਹਿ ਰਹੇ ਹੋ ਵੀ ਨਾਮ ਅਕਾਲ ਪੁਰਖ ਹੈ ਹਿੰਦੀ ਦੇ ਵਿੱਚ। ਤੇ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਹੁਣ ਆਪਾਂ ਕੰਪਿਊਟਰ ਦੀ ਗੱਲ ਕਰੀਏ, ਠੀਕ ਹੈ, ਜਦੋਂ ਦੋ ਕੰਪਿਊਟਰਾਂ ਦਾ ਨੈਟਵਰਕ ਪ੍ਰੋਟੋਕਾਲ ਜਿਹੜਾ TCP IP ਜਿਹਨੂੰ ਕਹਿੰਦੇ ਆ, ਜਾਂ UDP ਵੱਖਰਾ ਹੁੰਦਾ, TCP IP ਹੁੰਦਾ, ਕਿ ਦੋ ਕੰਪਿਊਟਰ ਨੈਟਵਰਕ ਦੇ ਜੁੜੇ ਹੋਏ ਨੇ, ਤੇ ਜਦ ਉਹ ਆਪਸ ਦੇ ਵਿੱਚ ਉਹਨੂੰ ਹੈਂਡਸ਼ੇਕ ਕਹਿੰਦੇ ਆ ਵੀ ਇੱਕ ਦੂਜੇ ਨਾਲ ਮਿਲਦੇ ਨੇ, ਤਾਂ ਉਹ ਇੱਕ ਬਾਈਟ ਉਧਰ ਭੇਜਦਾ ਬਿੱਟ, ਤੇ ਉਹ ਬਿੱਟ ਰਿਸੀਵ ਕਰਕੇ ਉਹ ਵਾਪਸ ਭੇਜਦਾ। ਠੀਕ ਹੈ, ਤਾਂ ਉਹਨਾਂ ਦਾ ਸੰਪਰਕ ਪਾਸਵਰਡ ਦੇ ਰਾਹੀਂ ਮਿਲ ਜਾਂਦਾ ਕਿ ਇਹਨੇ ਉਧਰ ਨੂੰ ਪਾਸਵਰਡ ਭੇਜਿਆ, ਉਹਨੇ ਅਨਲੌਕ ਕਰ ਲਿਆ, ਸਤਿ ਸ੍ਰੀ ਅਕਾਲ ਹੋ ਗਈ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੋਨੋਂ ਹੀ ਇੱਕ ਸੁਰ ਹੋ ਗਏ। ਜੇ ਉਹਦਾ ਨਹੀਂ ਹੋ ਗਿਆ, ਪਾਸਵਰਡ ਨਹੀਂ ਮਿਲਦਾ, ਤਾਂ ਉਹ ਇੱਕ ਦੂਜੇ ਦੇ ਜਾਣੀ ਨੈਟਵਰਕ ਚ ਨਹੀਂ ਸ਼ਾਮਲ ਹੋ ਸਕਦੇ। ਬਿਲਕੁਲ ਆਹੀ ਕਨਸੈਪਟ ਜਿਹੜਾ ਆ ਇਹ ਸਾਡੇ ਚ ਹੈ ਕਿ ਜੇ ਮੈਂ ਤੁਹਾਨੂੰ ਕਹਾਂ ਅਮਰੀਕ ਜੀ ਕਿ ਸਤਿ ਸ੍ਰੀ ਅਕਾਲ, ਉਹ ਇੱਕ ਸਤਿ ਸ੍ਰੀ ਅਕਾਲ ਜਿਹੜਾ ਇੱਕ ਹੈਂਡਸ਼ੇਕ ਹੈ ਕਿ ਮੈਂ ਤੁਹਾਨੂੰ ਕਹਿ ਰਿਹਾ ਵੀ ਅਕਾਲ ਪੁਰਖ ਜਿਹੜਾ ਸੱਚਾ ਹੈ ਉਹਦੀ ਹਾਜ਼ਰ ਨਾਜ਼ਰਤਾ ਦੇ ਵਿੱਚ, ਉਹਦੀ ਦੇਖ ਰੇਖ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ। ਠੀਕ ਹੈ, ਜੇ ਤਾਂ ਤੁਸੀਂ ਉਸ ਲੈਵਲ ਦੇ ਹੋਵੋਗੇ, ਕਰਨਾ ਚਾਹੋਗੇ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ, ਫੇਰ ਤੁਸੀਂ ਮੈਨੂੰ ਜਵਾਬ ਦਿਓਗੇ ਸਤਿ ਸ੍ਰੀ ਅਕਾਲ। ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਦੋਨਾਂ ਦੇ ਜਿਹੜੇ ਵਿਚਾਰ ਇੱਕ ਪੁਆਇੰਟ ਤੇ ਮਿਲ ਗਏ ਕਿ ਸਾਡੇ ਦੋਨਾਂ ਦੇ ਵਿੱਚ ਨੂੰ ਅਕਾਲ ਪੁਰਖ ਸਾਡਾ ਜਾਮਨ ਹੈ, ਤੁਰਾਇਆ, ਉਥੋਂ ਫਿਰ ਗੱਲਬਾਤ ਸ਼ੁਰੂ ਹੋ ਗਈ। ਠੀਕ ਹੈ ਨਾ, ਜੇ ਨਹੀਂ ਮਿਲਦੇ, ਮਤਲਬ ਮੈਂ ਤੁਹਾਨੂੰ ਜਾਂ ਤੁਸੀਂ ਮੈਨੂੰ ਕਿਹਾ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੇ ਮੈਂ ਮੋਹਰੇ ਕਹਿਤਾ ਹੂੰ, ਪਰ ਇਹਨੂੰ ਕਰ ਲੈਂਦੇ ਨਾ ਗਈ, ਪਰ ਇਹਨੂੰ ਬੋਲਤਾ, ਸਮਝ ਗਏ ਨਾ? ਠੀਕ ਹੈ ਨਾ, ਇਹਦਾ ਮਤਲਬ ਉਹ ਕਹਿੰਦਾ ਨਹੀਂ, ਮੈਂ ਨਾ ਮੈਂ ਤੈਨੂੰ ਮੰਨਦਾ ਤੇ ਨਾ ਮੈਂ ਅਕਾਲ ਪੁਰਖ ਨੂੰ ਮੰਨਦਾ ਆ ਵੀ ਉਹਦੀ ਹਾਜ਼ਰ ਨਾਲ ਮੈਂ ਗੱਲ ਕਰਨਾ ਚਾਹੁੰਦਾ। ਠੀਕ ਹੈ, ਸੋ ਉਹ ਮੇਤੋਂ ਹੀ ਬੇਮੁੱਖ ਨਹੀਂ ਹੋਇਆ, ਜਾਂ ਮੈਂ ਤੁਹਾਤੋਂ ਹੀ ਬੇਮੁੱਖ ਨਹੀਂ ਹੋਇਆ, ਮੈਂ ਅਕਾਲ ਪੁਰਖ ਦੀ ਹੋਂਦ ਤੋਂ ਵੀ ਬੇਮੁੱਖ ਹੋ ਗਿਆ, ਕਿਉਂਕਿ ਮੈਂ ਰੱਬ ਦੀ, ਪਰਮਾਤਮਾ ਦੀ, ਅਕਾਲ ਪੁਰਖ ਦੀ ਛਤਰਛਾਇਆ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ। ਸੱਚ ਇਜ਼ ਅ ਡੈਪਥ, ਇੰਨੀ ਡੰਘਾਈ ਹੈ, ਇੰਨੀ ਵਿਸ਼ਾਲਤਾ, ਇੰਨੀ ਸੁਹੱਪਣ ਹੈ ਇਸ ਮਤਲਬ ਮਿਲਣੀ ਦੇ ਵਿੱਚ, ਪਹਿਲੇ ਪਹਿਲੇ ਅੱਖਰਾਂ ਦੇ ਵਿੱਚ। ਇਹ ਸਤਿ ਸ੍ਰੀ ਅਕਾਲ ਹੈ, ਸਤਿ ਸ੍ਰੀ ਅਕਾਲ ਹੈ, ਇਹ ਨਮੋ ਸਤੇ ਆ, ਇਹੀ ਅਸਲਾਮ ਅਲੇਕਮ ਹੈ ਕਿ ਸਲਾਮ ਏਕਮ, ਅਲ ਏਕਮ, ਮਤਲਬ ਇੱਕ, ਉਹ ਵੀ ਇੱਕ ਅਕਾਲ, ਉਹ ਵੀ, ਹਾਂ ਉਹ ਵੀ, ਮੈਂ ਏਕੇ ਨੂੰ ਮੰਨਦਾ, ਸਲਾਮ ਕਰਦਾ ਏਕੇ ਦੀ ਹਾਜ਼ਰ ਨਾਜ਼ਰਤਾ ਦੇ ਵਿੱਚ। ਠੀਕ ਹੈ, ਜਿਹੜਾ ਏਕਾ ਏਕੰਕਾਰ ਹੀ ਹੋ ਗਿਆ ਨਾ ਏਕਾ, ਉਹ ਵੀ ਉਹੀ ਨਾਮ ਹੈ। ਸੋ ਉਹ ਮੋਹਰਿਓ ਕਹਿੰਦਾ ਮੈਂ ਵੀ ਸਲਾਮ ਕਰਦਾ, ਵਾਲੇਕੁਮ ਸਲਾਮ, ਹੈ ਨਾ, ਸਲਾਮ, ਉਹ ਸੇਮ ਹੈ, ਆਲਮੋਸਟ ਸੇਮ ਹੈ। ਠੀਕ ਹੈ, ਸੋ ਇਸ ਕਰਕੇ ਮਤਲਬ ਇਹ ਹੈਗੀ ਡੈਪਥ। ਖੈਰ, ਮੈਨੂੰ ਲੱਗਦਾ ਕਿ ਇਨਫ ਹੋ ਗਈ ਆਪਣੇ ਪਾਲਾ ਜੀ, ਤੇ ਕਿਤੇ ਫੇਰ ਆਪਾਂ ਡਿਟੇਲ ਚ ਵੀ ਲਿਖ ਕੇ ਵੀ ਤੁਹਾਨੂੰ ਦੇ ਦਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਸਾਡੀ ਚੱਲ ਰਹੀ ਸੀ ਤਾਂ ਮਨਦੀਪ ਸਿੰਘ ਉਹਨਾਂ ਨੇ ਸੁਨੇਹਾ ਭੇਜਿਆ ਰਾਜਸਥਾਨ ਬਾਰੇ, ਕਹਿੰਦੇ ਭਾਜੀ, ਕਹਿੰਦੇ ਸਾਡੇ ਰਾਜਸਥਾਨ ਵਿੱਚ ਨਾਰਾ ਸੀ ਲੋਕਾਂ ਦਾ ਕਿ ਕਹਿੰਦੇ ਰਾਜਸਥਾਨ ਵਿੱਚ ਤਾਂ ਮਾਫੀ ਪਰ ਸੈਂਟਰ ਵਿੱਚ ਮੋਦੀ, ਤੈਨੂੰ ਹੀ ਵੋਟ ਪਾਵਾਂਗੇ, ਇਹ ਨਾਰਾ ਸੀਗਾ। ਉੱਤੇ ਤਾਂ ਪੱਟੀ ਪੋਚਤੀ ਨਾ ਸੂਬੇ ਚ ਤਾਂ, ਖੈਰ ਮੈਨੂੰ ਨੀ ਲੱਗਦਾ ਵੀ ਸੈਂਟਰ ਚ ਵੀ ਵੋਟ ਪੈਣੀ ਹੈ। ਤੇ ਹਰਬੰਸ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਜੀ ਤੇ ਫਲੋਰਾ ਸਾਹਿਬ। ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਵੇਲਣਾ ਇੱਕ ਅਨੋਖਾ ਯੰਤਰ ਹੈ ਜਿਸ ਨਾਲ ਰੋਟੀ ਗੋਲ ਹੁੰਦੀ ਹੈ ਤੇ ਪਤੀ ਸਿੱਧਾ। ਠੀਕ ਹੈ, ਕਿਆ ਬਾਤ ਹੈ। ਤੇ ਪਤੀ ਪਤਨੀਆਂ ਦੇ ਬਹੁਤ ਚੁਟਕਲੇ ਆਉਂਦੇ ਨੇ, ਤੇ ਵੈਸੇ ਕਈ
ਜਿੱਦਾਂ ਪਤੀ ਪਤਨੀਆਂ ਦੇ ਚੁਟਕਲੇ ਆਉਂਦੇ ਆ, ਇਹ ਸੱਚੀ ਗੱਲ ਹੁੰਦੀ ਹੈ? ਇੰਨਾ ਤਸ਼ੱਦਦ ਪਤਨੀਆਂ ਕਰਦੀਆਂ, ਪਤਨੀਆਂ ਪਤੀ ਆਉਂਦੇ ਆਪਣੀਆਂ?
ਇਹ ਤਾਂ ਹੁਣ ਪਰਸਨਲ ਲੈਵਲ ਤੇ ਤੁਹਾਨੂੰ ਪਤਾ ਹੋਊਗਾ ਤੇ ਮੈਨੂੰ ਪਤਾ ਹੋਊਗਾ, ਪਰ ਆਈ ਡੋਂਟ ਨੋ। ਖੈਰ ਇੱਕ ਨਾ ਅਮਰੀਕ ਜੀ ਗੱਲ ਬਣਾਈ ਹੋਈ ਹੈ ਧਰਮ ਦੇ ਵਿੱਚ ਕਿ ਔਰਤਾਂ ਨੂੰ ਕਹਿੰਦੇ ਨਹੀਂ ਮਿਲਣਾ ਸਵਰਗ, ਯਾਨੀ ਕਿ ਮੋਕਸ਼ ਨਹੀਂ ਮਿਲ ਸਕਦਾ, ਮੋਕਸ਼ ਨਹੀਂ ਮਿਲ ਸਕਦਾ। ਹੁਣ ਕਹਿੰਦੇ ਆ ਵੀ ਕਹਿੰਦੇ ਵੀ ਜੇ ਪਤਨੀ ਆਪਣੇ ਪਤੀ ਤੋਂ ਡਰਦੀ ਹੈ ਤਾਂ ਉਹ ਸਿੱਧਾ ਸਵਰਗ ਜਾਂਦੀ ਹੈ, ਇਹ ਇੱਕ ਮਤਲਬ ਪ੍ਰੀ ਸੈਟ ਲਾਇਆ ਹੋਇਆ। ਹਾਂਜੀ, ਜੇ ਉਹ ਆਪਣੇ ਪਤੀ ਤੋਂ ਡਰਦੀ ਹੈ ਨਾ, ਜੇ ਪਤਨੀ ਆਪਣੇ ਪਤੀ ਤੋਂ ਡਰਦੀ ਆ ਤਾਂ ਉਹ ਸਿੱਧਾ ਸਵਰਗ ਜਾਂਦੀ ਆ, ਉਹਨੂੰ ਸਵਰਗ ਮਿਲਦਾ ਆ। ਮੋਹਰਿਓ ਫਿਰ ਬੰਦਾ ਪੁੱਛਦਾ ਆ, ਦੂਜਾ ਕਹਿੰਦਾ ਵੀ ਜੇ ਨਹੀਂ ਡਰਦੀ ਫਿਰ, ਕਹਿੰਦਾ ਉਹਦਾ ਫਿਰ ਇੱਥੇ ਹੀ ਸਵਰਗ ਹੈ, ਉਹਨੂੰ ਜਾਣ ਦੀ ਲੋੜ ਨੀ।
ਬਿਲਕੁਲ ਬਿਲਕੁਲ ਆਉਂਦੀ
ਬਾਤ ਹੀ ਹੈ ਨਾ। ਤੇ ਉਧਰ ਖਬਰ ਇਕ ਹੋਰ ਆ ਰਹੀ ਹੈ, ਜੀ ਐਸ ਚਾਲ ਨੂੰ ਸ਼ੇਅਰ ਕਰ ਰਹੇ ਨੇ ਕਿ ਇਮਰਾਨ ਖਾਨ ਦੀ ਭੈਣ ਨੂੰ ਕੱਲ 2970 ਕਰੋੜ ਰੁਪਈਆ ਪਾਕਿਸਤਾਨੀ ਫਾਈਨ ਹੋਇਆ ਕਿਉਂਕਿ ਉਸਨੇ ਯੂ ਏਈ ਵਿਚ ਬਲੈਕ ਮਨੀ ਦੇ ਨਾਲ ਪ੍ਰਾਪਰਟੀ ਖਰੀਦੀ ਸੀ। ਪਾਕਿਸਤਾਨ ਦੇ ਵਿਚ ਕਾਫੀ ਰਿਫਾਰਮ ਚੱਲ ਰਹੀ ਹੈ ਵੈਸੇ ਅਮਰੀਕ ਜੀ, ਹੈ ਨਾ, ਮਤਲਬ ਜਿਹੜੇ ਜੁਡੀਸ਼ੀਅਲ।
ਬਹੁਤ ਬਹੁਤ ਅਮਰੀਕ, ਚਾਹੇ ਰਿਫਾਰਮ ਹੋਣ ਚਾਹੇ ਨਾ ਹੋਣ, ਪਰ ਦਿਲੋਂ ਇਕ ਪ੍ਰਕਿਰਿਆ ਉਹਨੇ ਚਲਾ ਦਿੱਤੀ ਇਮਰਾਨ ਖਾਨ ਨੇ, ਜੋ ਉਹਨੇ ਕਿਹਾ ਸੀ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਤੇ ਕਾਫੀ ਪ੍ਰੋਜੈਕਟ ਵੀ ਚਲਾ ਰਿਹਾ ਅਮਰੀਕ। ਹੁਣ ਜਿਹੜੀ ਬਿਊਰੋਕਰੇਸੀ ਆ, ਜਿਹੜੀ ਜੜਾਂ ਚ ਬੈਠੀ ਹੋ, ਸਦੀਆਂ ਤੋਂ ਜੜਾਂ ਚ ਬੈਠੀ ਹੋ ਆ, ਸਮਾਜ ਦੀਆਂ ਜੜਾਂ ਚ ਬੈਠੀ, ਉਹਨੂੰ ਪੁੱਟ ਕੇ ਸਿੱਟਣਾ ਇੱਕ ਇਕਦਮ ਦਾ ਇੱਕ ਖਲਾ ਜੀ ਦਾ ਬਾੜਾ ਨਹੀਂ ਹੈ, ਤੇ ਇੱਕ ਦੋ ਮਹੀਨੇ ਦੀ ਗੱਲ ਨਹੀਂ ਆ, ਇਹਨੂੰ ਕਾਫੀ ਸਾਲ ਲੱਗਣਗੇ ਅਗਰ ਇੱਦਾਂ ਦੀ ਪ੍ਰੋਸੈਸ ਪਾਕਿਸਤਾਨ ਵਿਚ ਚੱਲਦੀ ਰਹੀ ਹੈ ਜਿੱਦਾਂ ਇਸ ਵੇਲੇ ਚਲਾ ਰਹੇ ਆ ਇਮਰਾਨ ਖਾਨ, ਦਿਲੋਂ ਚਲਾ ਰਹੇ ਆ ਮੈਨੂੰ ਲੱਗਦਾ ਆ, ਉਹਦੇ ਚ ਕੋਈ ਹੇਰ ਫੇਰ ਨਹੀਂ ਹੈਗਾ, ਕੋਸ਼ਿਸ਼ ਕਰ ਰਹੇ ਆ ਆਪਣੀ ਕਿ ਜਿਹੜਾ ਮੁਆਸ਼ਰਾ ਆ, ਜਿਹੜਾ ਸਮਾਜ ਆ, ਇਹਨੂੰ ਸਹੀ ਢੰਗ ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਵਿਚ ਸਾਥ ਅਮਨਦੀਪ, ਇਮਰਾਨ ਖਾਨ ਤੋਂ ਜੋ ਕਰਨਾ ਕਰਨਾ ਆ, ਜੇਕਰ ਲੋਕ ਸਿੱਧੇ ਹੋ ਕੇ ਉਧਰ ਨੂੰ ਤੁਰ ਪੈਣ ਨਾ, ਇਹ ਜਿਹੜੀ ਰਿਫਾਰਮਸ ਆ ਉਹਨੂੰ ਡਾਇਰੈਕਸ਼ਨ ਤਾਂ ਉਹ ਦੇ ਸਕਦਾ ਆ, ਡਾਇਰੈਕਸ਼ਨ ਕੋਰਸ ਆਫ ਡਾਇਰੈਕਸ਼ਨ ਤਾਂ ਦੇ ਸਕਦਾ ਆ, ਲੇਕਿਨ ਉਹਨੂੰ ਸਿਰੇ ਜਿਹੜਾ ਚਾੜਨਾ ਆ ਉਹ ਮੁਆਸ਼ਰੇ ਨੇ ਚਾੜਨਾ ਆ, ਸਮਾਜ ਨੇ ਚਾੜਨਾ ਆ, ਉਹ ਆਪਣੇ ਆਪ ਨਹੀਂ ਹੋ ਸਕਦਾ, ਤੇ ਲੋਕ ਉਹਦੀਆਂ ਗੱਲਾਂ ਨਹੀਂ ਮੰਨਦੇ, ਲੋਕ ਥੋੜੀ ਬਹੁਤੀ ਸੈਕਰੀਫਾਈਸ ਨਹੀਂ ਕਰਦੇ, ਤਾਂ ਉਦੋਂ ਤੱਕ ਇਹ ਨਹੀਂ ਸਿੱਧ ਹੋ ਠੀਕ ਹੋ ਸਕਦਾ, ਲੇਕਿਨ ਕੋਸ਼ਿਸ਼ ਉਹਦੀ ਜੈਨੀਅਨ ਆ ਤੇ ਕੋਸ਼ਿਸ਼ ਇਹ ਜਾਰੀ ਰਹਿਣੀ ਚਾਹੀਦੀ ਆ ਤੇ ਜਾਰੀ ਰਹੂਗੀ ਵੀ ਮੈਨੂੰ ਲੱਗਦਾ। ਜਿੱਦਾਂ ਹੁਣ ਜਿਹੜਾ ਆਪਣਾ ਪੈਸੇਜ ਦਾ ਮਾਮਲਾ ਸੀਗਾ ਜਿਹੜਾ ਕਰਤਾਰਪੁਰ ਸਾਹਿਬ ਦਾ, ਉਹ ਵੀ ਦਿਲੋਂ ਕੀਤਾ ਉਹਨੇ, ਦਿਲੋਂ ਕੀਤਾ, ਉਹਦੇ ਚ ਕੋਈ ਪੋਲੀਟਿਕਸ ਵਗੈਰਾ ਨਹੀਂ ਆ, ਤੇ ਮੇਰੇ ਖਿਆਲ ਦੇ ਵਿਚ ਕਾਫੀ ਕੋਸ਼ਿਸ਼ ਹੋ ਰਹੀ ਆ ਪਾਕਿਸਤਾਨ ਦੇ ਵਿਚ, ਤੇ ਆਉਣ ਵਾਲੇ ਸਮੇਂ ਚ ਪਾਕਿਸਤਾਨ ਚ ਕਾਫੀ ਸੁਧਾਰ ਦੇਖਣ ਨੂੰ ਮਿਲ ਸਕਦੇ ਆ।
ਅਮਰੀਕ ਜੀ ਗੱਲ ਇਹ ਹੈ ਕਿ ਇੱਥੇ ਉਹਦੀ ਭੈਣ ਇਨਵੋਲਵ ਹੈ, ਰਾਈਟ, ਤੇ ਇਹ ਤੋਂ ਮਤਲਬ ਥੋੜਾ ਇਹ ਵੀ ਸਾਬਤ ਹੁੰਦਾ ਕਿ ਜਿਹੜਾ ਉਹਦਾ ਜੁਡੀਸ਼ੀਅਲ ਸਿਸਟਮ ਹੈ ਉਹ ਬਹੁਤਾ ਪ੍ਰਭਾਵਿਤ ਨਹੀਂ ਹੈਗਾ ਪੋਲੀਟਿਕਸ ਤੋਂ, ਜਿਹੜੀ ਕਿ ਚੰਗੀ ਗੱਲ ਹੈ।
ਠੀਕ ਹੈ ਜੀ।
ਤੇ ਪਹਿਲਾਂ ਨਵਾਜ਼ ਸ਼ਰੀਫ ਨੂੰ ਵੀ ਦੇਖੋ ਸਰਕਾਰ ਤੋਂ ਲਾਇਆ, ਹੋਰ ਕਈ ਜਿਹੜੇ ਕਰਪਟ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਮਤਲਬ ਜੁਡੀਸ਼ੀਅਲ ਸਿਸਟਮ ਨੇ ਖੱਜਲ ਕੀਤਾ ਤੇ ਜੇਲਾਂ ਦੇ ਵਿਚ ਵੀ ਸੁੱਟਿਆ। ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਰੁਪਿੰਦਰ ਭੰਗਲ, ਹਾਂਜੀ, ਸਾਡੇ ਨਾਲ ਜੁੜੇ ਨੇ, ਗੁਰਿੰਦਰ ਭੰਗਲ ਜੁੜੇ ਨੇ, ਕੌਫ ਸਾਹਿਬ ਸੱਚੇ ਬੋਲ ਪ੍ਰੋਗਰਾਮ ਚ ਸੁਣਨਾ ਚਾਹੁੰਦੇ ਨੇ ਪੰਮਾ ਦੁੰਮੇਵਾਲ ਦੀ ਆਵਾਜ਼ ਤੇ। ਬਹੁਤ ਸੋਹਣਾ ਗੀਤ ਹੈ ਜੀ, ਪੰਮਾ ਦੁੰਮੇਵਾਲ ਬਹੁਤ ਸੋਹਣਾ ਗਾਉਂਦਾ, ਤੇ ਮੈਂ ਥੋੜੀ ਦੇਰ ਬਾਅਦ ਲਾਉਣਾ ਜੀ, ਇਹ ਪਹਿਲੀ ਲਿਸਟ ਤੇ ਹੀ ਹੈ, ਇਹ ਲੱਗੂਗਾ ਗੀਤ ਜਦੋਂ ਲੱਗੂਗਾ। ਤੇ ਦੀਪਜੋਤ ਸੋਹੀ ਸਾਡੇ ਨਾਲ ਜੁੜੇ ਨੇ, ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਤੇ ਕਹਿੰਦੇ ਬੀਜੇਪੀ ਨੇ ਜੇ ਇਹ ਨਾ ਇਹਨਾਂ ਨੇ ਤੁਹਾਡੀ ਗੌਰਮੈਂਟ ਨੂੰ, ਤੁਹਾਡੀ ਸਰਕਾਰ ਨੂੰ ਜੀ ਇੱਕ ਨਾ ਲਾਈਫ ਲਾਈਨ ਦਿੱਤੀ ਹੈ, ਬੜਾ ਵਧੀਆ ਐਡਵਾਈਸ ਦਿੱਤਾ, ਜੇ ਕਹੋ ਤਾਂ ਦੱਸਦਾ। ਵੈਸੇ ਗੌਰਵ ਸ਼ਰਮਾ ਵਿਨੀਪੈਗ ਵਾਲੇ ਕਹਿੰਦੇ ਸੀਗੇ, ਕਹਿੰਦੇ ਵੀ ਭਾਜੀ ਅੱਜ ਅਮਰੀਕ ਭਾਜੀ ਨੂੰ ਦਿਲੋਂ ਗੁੱਸਾ ਆਇਆ ਮੋਦੀ ਸਾਹਿਬ ਤੇ, ਦਿਲੋਂ।
ਬਿਲਕੁਲ ਬਿਲਕੁਲ, ਮੈਨੂੰ ਦਿਲੋਂ ਕਈ ਦੋ ਤਿੰਨ ਮਹੀਨਿਆਂ ਤੋਂ ਬਹੁਤ ਗੁੱਸਾ ਆ ਰਿਹਾ ਮੈਨੂੰ ਉੱਤੇ ਨਾ ਮੋਦੀ ਸਾਹਿਬ ਤੇ।
ਚਲੋ ਹੁਣ ਤੁਸੀਂ ਐਡਵਾਈਸ ਦੇ ਦਿਓ, ਐਡਵਾਈਸ ਬੜਾ ਜ਼ਬਰਦਸਤ ਦਿੱਤਾ ਦੀਪਜੋਤ ਨੇ,
ਦੱਸ ਦਿਓ ਤੁਸੀਂ।
ਕਹਿੰਦੇ ਵੀ ਜੇ ਬੀਜੇਪੀ ਨੇ ਸਰਵਾਈਵ ਕਰਨਾ ਹੈ ਨਾ ਇੰਡੀਆ ਦੇ ਵਿਚ, ਤਾਂ ਹੁਣ ਉਹਨਾਂ ਦੀ ਸੈਂਟਰ ਚ ਸਰਕਾਰ ਹੈ, ਕਾਫੀ ਸੂਬਿਆਂ ਚ ਸਰਕਾਰ ਹੈ, ਤਾਂ ਹੁਣ ਉਹ ਨਾ ਦਿੱਲੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਵਾ ਦੇਵੇ, ਨਹੀਂ ਤਾਂ ਬੀਜੇਪੀ ਭੁੱਲ ਜਾਵੇ, ਸਿਆਸਤ ਖਤਮ ਹੈ ਫਿਰ ਅਗਲੇ 5-7-10 ਸਾਲ ਤਾਂ ਨਹੀਂ
ਆਉਂਦੇ, ਇਹ ਪੱਤਾ ਵੀ ਖੇਡ ਸਕਦੇ
ਹਾਂ ਇਹ ਜੇ ਮਤਲਬ ਨਾ ਸਾਰਿਆਂ ਨੂੰ। ਪਰ ਹੁਣ ਕਰੂ ਕਿੱਦਾਂ, ਕਰੇ ਕਿੱਦਾਂ ਹੁਣ, ਉਧਰ ਦੇਖੋ ਕਮਲਨਾਥ ਹੈ ਜਿਥੇ ਦੋਸ਼ ਲੱਗਿਆ ਸੀ ਭੀ ਓਹਨੇ ਤਕਰੀਬਨ ਕਿੰਨਾ ਭੀੜ ਇਕੱਠੀ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਉਸ ਦੇ ਵਿਚ ਪਿਓ ਪੁੱਤ ਨੂੰ ਜਿੰਦਾ ਸਾੜਿਆ ਗਿਆ ਇਸ ਦੇ ਚਸ਼ਮਦੀਦ ਗਵਾਹ ਨੇ ਠੀਕ ਹੈ
ਗਵਾਹ ਵੀ ਹੈਗੇ
ਤੇ ਉਹ ਹੁਣ ਮੱਧ ਪ੍ਰਦੇਸ਼ ਦਾ ਉਸ ਨੂੰ ਸੀਐਮ ਲਾਇਆ ਰਾਹੁਲ ਗਾਂਧੀ ਨੇ ਇਹ ਕਿੰਨਾ ਬੈਕਫਾਇਰ ਕਰੇਗਾ ਤੁਸੀਂ ਇਹ ਦੱਸੋ
ਇਹ ਬੈਕਫਾਇਰ ਅਮਨਦੀਪ ਹਾਲੇ ਨੀ ਕਰੂਗਾ ਜਿੱਦਾਂ ਇਸ ਵੇਲੇ ਜਿਹੜੀ ਵੇਵ ਆ ਨਾ ਉਹ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਆ ਤੇ ਮੇਰੇ ਖਿਆਲ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਇਹਨੂੰ ਲਪੇਟ ਕੇ ਇਧਰ ਉਧਰ ਕਰ ਦੇਊਗੇ ਲੇਕਿਨ ਇਹ ਲੌਂਗ ਟਰਮ ਦੇ ਵਿਚ ਇਹ ਬੈਕਫਾਇਰ ਕਰ ਸਕਦਾ ਜਦੋਂ ਉਹਦੀ ਆਪਣੀ ਸਰਕਾਰ ਹੋਊਗੀ ਰਾਹੁਲ ਗਾਂਧੀ ਦੀ ਤੇ ਉਦੋਂ ਇਹ ਇਸ਼ੂ ਚੱਕੇ ਜਾਣਗੇ ਫਿਲਹਾਲ ਜਿਹੜਾ ਇਹ ਇਸ਼ੂ ਆ ਲੋਕ ਭੁੱਲ ਜਾਂਦੇ ਇਹਦੇ ਬਾਰੇ ਇਸ਼ੂ ਤਾਂ ਹੈਗਾ ਆ ਭੁੱਲ ਜਾਂਦੇ ਆ ਤੇ ਮੇਰੇ ਖਿਆਲ ਇਸ ਵੇਲੇ ਬੈਕਫਾਇਰ ਨਹੀਂ ਕਰੂਗਾ ਆਉਣ ਵਾਲੇ ਸਮੇਂ ਚ ਬੈਕਫਾਇਰ ਕਰ ਸਕਦਾ ਇਹ
ਅਮਰੀਕ ਜੀ
ਲੇਕਿਨ ਬੀਜੇਪੀ ਵੀ ਇਹਦਾ ਮੁੱਦਾ ਹੁਣ ਉਠਾ ਨਹੀਂ ਸਕਦੀ ਨਾ ਇਸ ਵੇਲੇ
ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਜਦੋਂ ਦਾਗੀ ਆ ਉੱਤੇ ਇਲਜ਼ਾਮ ਹੈ ਸਾਰਾ ਕੁਝ ਮਤਲਬ ਓਪੋਜੀਸ਼ਨ ਨੂੰ ਮਸਾਲਾ ਨਹੀਂ ਮਿਲ ਜਾਊਗਾ ਮਤਲਬ ਐਮੋਨੇਸ਼ਨ ਨਹੀਂ ਮਿਲੇਗਾ ਆਲਵੇਜ ਦਾਗੀ ਰਹੂਗਾ ਉਹਨੂੰ ਰਿਮਾਇੰਡ ਕਰਾਉਂਦੇ ਮਤਲਬ ਹੁਣ ਆਪ ਦੇਖੋ ਸੋਸ਼ਲ ਮੀਡੀਆ ਉੱਤੇ ਫਿਰ ਚੱਲ ਪਿਆ ਕੰਮ ਹਨਾ ਇਹ ਜਿੰਨੀ ਦੇਰ ਉਹ ਰਹੇਗਾ ਉਹ ਉੱਤੇ ਜਾਣੀ ਕਿ ਦਾਗ ਲੱਗਿਆ ਹੀ ਰਹਿਣਾ ਆ ਉਹ ਹੀ ਵਿਲ ਨੈਵਰ ਵੀ ਮਤਲਬ ਕਹਿ ਲਓ ਕਿ ਇੱਦਾਂ ਨੀ ਕਹਿ ਸਕਦਾ ਮੈਂ ਨੀਟ ਐਂਡ ਕਲੀਨ ਲੀਡਰ ਹਾਂ ਵੈਸੇ ਉਹ ਚਾਹੁੰਦਾ ਵੀ ਨਹੀਂ ਹੋਣਾ ਜਿਹੜਾ ਬੰਦਾ ਪਹਿਲਾਂ ਹੀ ਇੱਦਾਂ ਦਾ ਪਰ ਇੱਕ ਫੇਰ ਵੀ ਪਰ ਜਦੋਂ ਇੱਕ ਰੁਤਬੇ ਤੇ ਬੰਦਾ ਪਹੁੰਚ ਜਾਂਦਾ ਫਿਰ ਉੱਥੇ ਚਾਹੁੰਦਾ ਯਾਰ ਮੇਰੇ ਸਾਰੇ ਮੈਂ ਹੁਣ ਇੱਥੇ ਚੀਫ ਮਿਨਿਸਟਰ ਬਣਿਆ ਹਨਾ ਮੇਰੀ ਸਾਰੀ ਇੱਜ਼ਤ ਮਾਣ ਕਾਰਨ ਪਰ ਜਦੋਂ ਬੰਦਾ ਮਤਲਬ ਮੀਡੀਆ ਦੇ ਵਿੱਚ ਇਹੀ ਗੱਲ ਆ ਮਤਲਬ ਆਹ ਕੀਤਾ ਸੀ ਇਹਨਾਂ ਆਹ ਕੀਤਾ ਸੀ ਇਹਨਾਂ ਉਹ ਕੀਤਾ ਸੀ ਉਹ ਇੱਕ ਜਿਹੜਾ ਦਾਗ ਹੈ ਉਹ ਕਲੰਕ ਹੈ ਉਹ ਨਾਲ ਲੈ ਕੇ ਹੀ ਰਹੇਗਾ ਉਹ ਸਾਈਕੋਲੋਜੀਕਲੀ ਉਹਨੂੰ ਬੜਾ ਡੈਮੇਜ ਕਰੇਗਾ ਮੇਰੇ ਹਿਸਾਬ ਨਾਲ ਪਰ ਮੈਨੂੰ ਲੱਗਦਾ ਕਿ ਜਿਹੜੇ ਪੋਲੀਟਿਕਸ ਹੁੰਦੀ ਹੈ ਨਾ ਹੁਣ ਬਾਦਲ ਸਾਹਿਬ ਵੀ ਉਹਨੂੰ ਫੁੱਲ ਦਿੰਦੇ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਹਨਾ ਹੋਰ ਵੀ ਕਈ ਬੰਦੇ ਮੈਨੂੰ ਨਹੀਂ ਲੱਗਦਾ ਪੋਲੀਟਿਕਸ ਦੇ ਵਿੱਚ ਇਹ ਗੱਲਾਂ ਬਹੁਤੀਆਂ ਉਹਨਾਂ ਨੂੰ ਮਾਇਨੇ ਰੱਖਦੀਆਂ ਹੋਣਗੀਆਂ ਖੈਰ ਅੱਗੇ ਚੱਲਦੇ ਹਾਂ ਤੇ ਲੱਕੀ ਖੱਡਾ ਹੁਣੀ ਕਹਿ ਰਹੇ ਨੇ ਤੇ ਇਹ ਗੱਲ ਵੈਸੇ ਕੁਲਦੀਪ ਔਲਖ ਨੇ ਵੀ ਕਹੀ ਹੈ ਤੇ ਫੋਟੋ ਹੈ ਜੀ ਇੱਕ ਤੇ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਕਹਿ ਰਹੇ ਨੇ ਫੋਟੋ ਦੇ ਵਿੱਚ ਕਹਿੰਦੇ ਵੋ ਈਵੀਐਮ ਵਾਲੇ ਪੇਮੈਂਟ ਰੋਕ ਦੇਣਾ ਜਿਹੜੇ ਮਤਲਬ ਕਹਿੰਦੇ ਵੀ ਐਤਕੀ ਇੱਕ ਦੂਜਾ ਐਂਗਲ ਇਹ ਹੈ ਵੀ ਐਤਕੀ ਪਾਰਲੀਮੈਂਟ ਜਿਹੜੀ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਬੀਜੇਪੀ ਹਾਰੀ ਆ ਜੇ ਜਿੱਤ ਜਾਂਦੀ ਤਾਂ ਫਿਰ ਈਵੀਐਮ ਵਾਲਾ ਸਵਾਲ ਆ ਜਾਣਾ ਸੀਗਾ ਹੁਣ ਐਤਕੀ ਬੀਜੇਪੀ ਹਾਰੀ ਆ ਤੇ ਈਵੀਐਮ ਦਾ ਰੌਲਾ ਹੀ ਨਹੀਂ ਪਿਆ ਹੁਣ ਮਤਲਬ ਕੀ ਉਹ ਬੰਦੇ ਵਿਕ ਗਏ ਜਾਂ ਕੀ ਹੋਇਆ ਮਤਲਬ ਅਮਰੀਕ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ
ਜਿਹੜਾ ਮੈਨੂੰ
ਖੋਲ ਕੇ ਦੱਸੋ ਗੱਲ ਇਹ ਹੈ ਕਿ ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਕਈ ਇਲੈਕਸ਼ਨਾਂ ਹੋਈਆਂ ਉਹਦੇ ਵਿਚ ਕਾਂਗਰਸ ਹਾਰੀ ਆਮ ਆਦਮੀ ਪਾਰਟੀ ਹਾਰੀ ਹਨਾ ਉਹਦੇ ਵਿਚ ਉਹਨਾਂ ਨੇ ਇਹ ਮੁੱਦਾ ਬਣਾਇਆ ਵੀ ਜਿਹੜੀ ਈਵੀਐਮ ਮਸ਼ੀਨਾਂ ਉਹਨਾਂ ਨੂੰ ਰਿਗ ਕੀਤਾ ਜਾ ਰਿਹਾ ਕਿ ਮੈਂ ਬਟਨ ਦਬਾਉਣਾ ਤੇ ਵੋਟ ਜਿਹੜੀ ਆ ਉਹ ਬੀਜੇਪੀ ਨੂੰ ਪੈ ਜਾਂਦੀ ਆਟੋਮੈਟਿਕ ਉਦੋਂ ਤਾਂ ਉਹਨਾਂ ਦੀ ਸਰਕਾਰ ਸੀਗੀ ਵੀ ਨਹੀਂ ਉਦੋਂ ਤਾਂ ਵਿਰੋਧੀ ਧਿਰ ਦੇ ਵਿਚ ਸੀਗੇ ਜਦੋਂ ਉਹ ਜਿੱਤੇ ਆ ਉਦੋਂ ਰੌਲਾ ਪਿਆ ਜੀ ਈਵੀਐਮ ਚ ਘਪਲਾ ਹੋਇਆ ਉਹ ਫਲਾਨੇ ਸੂਬੇ ਚ ਵੀ ਹਰਿਆਣੇ ਚ ਵੀ
ਮੈਂ ਲੱਗ ਗਿਆ ਪਤਾ ਮੈਨੂੰ ਤੁਹਾਡੇ ਕੁਐਸਚਨ ਦਾ ਪਤਾ ਲੱਗ ਗਿਆ ਇਹ ਬਿਲਕੁਲ ਫਜ਼ੂਲ ਦੀਆਂ ਗੱਲਾਂ
ਉਦੋਂ ਵੀ ਕਿਹਾ ਸੀ ਅਸੀਂ ਇਹ
ਵੋਟਾਂ ਵਿਚ ਹਾਂਜੀ ਬਿਲਕੁਲ ਬਿਲਕੁਲ ਫਜ਼ੂਲ ਦੀਆਂ ਗੱਲਾਂ ਮਸ਼ੀਨ ਖਰਾਬ ਕਰ ਲਈ ਜੀ ਮਸ਼ੀਨਾਂ ਵਿਚ ਨੁਕਸ ਕੱਢ ਦਿੱਤਾ ਪੰਜਾਬ ਵਿਚ ਉਹ ਸਾਰੀਆਂ ਸੀਟਾਂ ਤਾਂ ਆਪ ਨੂੰ ਜਾਣੀਆਂ ਸੀ ਮਸ਼ੀਨਾਂ ਨੇ ਉਹ ਸਾਰੀਆਂ ਜੇ ਮਸ਼ੀਨਾਂ ਤੇ ਸਾਰੀਆਂ ਸੀਟਾਂ ਦਵਾਉਣੀਆਂ ਸੀ ਫਿਰ ਅਕਾਲੀ ਦਲ ਨੂੰ ਮਿਲਣੀਆਂ ਸੀ ਤੇ ਕਾਂਗਰਸ ਨੂੰ ਦੋ ਮਿਲਣੀਆਂ ਸੀ
ਤੇ ਕਾਂਗਰਸ
ਤਾਂ ਉਹਨਾਂ ਦੀ ਸੀ
ਨਾਲੇ ਦੂਜੀ ਗੱਲ ਇਹ ਹੈ
ਇਹ ਤਾਂ
ਹੁਣ ਤਾਂ ਇਹਨਾਂ ਦੀ ਆਪਣੀ ਸਰਕਾਰ ਹੈ ਸਾਰੇ ਪਾਸੇ ਸੈਂਟਰ ਚ ਵੀ ਉੱਥੇ ਵੀ ਜੋ ਮਰਜ਼ੀ ਮਸ਼ੀਨਾਂ ਨਾਲ ਕਰਦੇ ਹਨਾ ਆਈ ਡੋਂਟ ਨੋ
ਜਿਹੜਾ ਚੋਣ ਕਮਿਸ਼ਨ ਹੈ ਨਾ ਇੰਡੀਆ ਦਾ ਬੜਾ ਸਟਰੋਂਗ ਆ ਉਹ ਬੜੀ ਫੇਰ ਇਲੈਕਸ਼ਨ ਕਰਾਉਂਦਾ ਇਹਦੇ ਚ ਕੋਈ ਸ਼ੱਕ ਨਹੀਂ ਆ ਇਹਦੇ ਜਿਸ ਵੇਲੇ ਕੋਈ ਪਾਰਟੀ ਹਾਰਦੀ ਆ ਤਾਂ ਉਹ ਇਲਜ਼ਾਮ ਲਗਾਉਂਦੀ ਆ ਜੀ ਹੇਰਾ ਫੇਰੀ ਨਾ ਹੋ ਗਏ ਇਹ ਹੋ ਗਿਆ ਥੋੜੀ ਬਹੁਤੀ ਹੇਰਾ ਫੇਰੀ ਹੋ ਸਕਦੀ ਆ ਪਰ ਇੰਨੀ ਥੋੜਾ ਹੋ ਸਕਦੀ ਆ ਕਿ ਕਲੀਨ ਸਵੀਪੇ ਹੋ ਜਾਏ ਤੁਹਾਡਾ ਪਤਾ ਹੀ ਕੱਟਿਆ ਜਾਵੇ ਜਿੱਦਾਂ ਹੁਣ 10 ਸੀਟਾਂ ਤੇ ਬੈਠੇ ਆ ਬਾਦਲ ਸਾਹਿਬ ਤੇ ਜੇ ਈਵੀਐਮ ਉਹਨਾਂ ਨੇ ਆਪਣੇ ਹੱਥ ਚ ਕਰਨਾ ਹੁੰਦਾ ਤਾਂ 100 ਸੀਟ ਵੀ ਲੈ ਸਕਦੇ 10 ਤੇ ਇੱਕ ਜ਼ੀਰੋ ਹੀ ਰਹਾ ਸੀ ਪਿੱਛੇ
ਹਾਂਜੀ ਤੇ ਜਗਿੰਦਰ ਸੋਏ ਭਾਜੀ ਨੇ ਫੋਟੋ ਭੇਜੀ ਆ ਸੈਂਟਰਲ ਰੇਲਵੇ ਸਟੇਸ਼ਨ ਸਿਡਨੀ ਦੀ ਕਿਆ ਬਾਤ ਹੈ ਬਹੁਤ ਸੋਹਣਾ ਸੀਨ ਹੈ ਸ਼ੇਅਰ ਕਰਤੀ ਹੈ ਜੀ ਮੈਂ ਤੇ ਨਰਿੰਦਰ ਸੰਧੂ ਸਾਡੇ ਨਾਲ ਜੁੜੇ ਨੇ ਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਭਾਜੀ ਆਈ ਨੀਡ ਹੈਲਪ ਮੇਰੇ ਕਹਿੰਦੇ ਦੋਸਤ ਨੇ ਫੈਮਿਲੀ ਮੂਵਿੰਗ ਟੂ ਟਸਮੈਨੀਆ ਫਰੋਮ ਇੰਡੀਆ ਨੀਡ ਹੈਲਪ ਫਾਇੰਡਿੰਗ ਅਕੋਮੋਡੇਸ਼ਨ ਹਾਂਜੀ ਕਹਿੰਦੇ ਅਕੋਮੋਡੇਸ਼ਨ ਲੱਭਣ ਦੇ ਲਈ ਮੈਨੂੰ ਹੈਲਪ ਚਾਹੀਦੀ ਹੈ ਤੇ ਸੁਜੈਸਟ ਸਮਵਨ ਹੂ ਕੈਨ ਹੈਲਪ ਲਓ ਜੀ, ਗੁਰਜ ਬਹਾਦਰ ਹੁਣੀ ਵੀ ਹੈਗੇ ਨੇ ਆਪਣੇ ਹੋਰ ਟਸਮੇਨੀਆ ਤੋਂ ਵੀ ਹੈਗੇ ਨੇ, ਅਗਰ ਸੱਜਣ ਮਿੱਤਰ ਹੈਲਪ ਕਰਨਾ ਚਾਹੁਣ ਤਾਂ ਮੈਨੂੰ ਕਨਫਰਮੇਸ਼ਨ ਭੇਜ ਦੇਣ ਤੇ ਮੈਂ ਨੰਬਰ ਉਹਨਾਂ ਨੂੰ ਫਾਰਵਰਡ ਕਰ ਦੂੰਗਾ। ਤੇ ਇੰਡੀਆ ਤੋਂ ਆਣੇ ਆ ਜੀ ਟਸਮੇਨੀਆ,
ਅਕੋਮੋਡੇਸ਼ਨ ਲੱਭਣ ਦੀ ਜਿਹੜੀ ਹੈ ਨਾ, ਇੱਕ ਮੈਂ ਹੋਰ ਤਸਮਾਨੀਆ ਬਾਰੇ ਗੱਲ ਦੱਸਣੀ ਚਾਹਨਾ ਕਿ ਤਸਮਾਨੀਆ ਦੇ ਵਿੱਚ ਜਿਹੜਾ ਹਾਬਰਟ ਸ਼ਹਿਰ ਹੈ ਨਾ, ਰਾਜਧਾਨੀ ਆ ਤਸਮਾਨੀਆ ਦੀ, ਉਹ ਸਭ ਤੋਂ ਮਹਿੰਗਾ ਸ਼ਹਿਰ ਆ ਇਨ ਟਰਮਸ ਆਫ ਤੁਸੀਂ ਰੈਂਟਿੰਗ ਤੇ ਜਾਣਾ, ਰੈਂਟ ਤੇ ਅਗਰ ਕੋਈ ਮਕਾਨ ਲੈਣਾ ਤਾਂ ਆਸਟ੍ਰੇਲੀਆ ਵਿੱਚ ਸਭ ਤੋਂ ਮਹਿੰਗਾ ਰੈਂਟ ਇਸ ਵੇਲੇ ਹਾਬਰਟ ਦੇ ਵਿੱਚ ਆ। ਤੇ ਬਾਕੀ ਜਿਹੜੇ ਸ਼ਹਿਰ ਆ, ਬਰਨੀ ਆ, ਡੈਵਨਪੋਰਟ ਆ, ਜਾਂ ਜਿਹੜਾ ਲੌਂਚੈਸਟਨ ਆ, ਇਹ ਜਿਹੜੇ ਸ਼ਹਿਰ ਆ ਇਹ ਥੋੜੇ ਜਿਹੇ ਵਧੀਆ ਸ਼ਹਿਰ ਆ, ਅਕੋਮੋਡੇਸ਼ਨ ਮਿਲ ਵੀ ਜਾਂਦੀ ਆ, ਚੰਗੀ ਮਿਲ ਵੀ ਜਾਂਦੀ ਆ। ਸਭ ਤੋਂ ਵਧੀਆ ਜਿਹੜੀ ਅਕੋਮੋਡੇਸ਼ਨ ਤੁਸੀਂ ਕਹਿੰਦੇ ਲੈਣੀ ਆ ਅਸੀਂ, ਇਹਦਾ ਤਾਂ ਜਿਹੜੇ ਰੀਅਲ ਸਟੇਟ ਏਜੰਟ ਹੁੰਦੇ ਆ ਨਾ, ਉਹੀ ਤੁਹਾਨੂੰ ਗਾਈਡ ਕਰ ਸਕਦੇ ਆ ਕਿ ਅਕੋਮੋਡੇਸ਼ਨ ਕਿੱਥੇ ਅਵੇਲੇਬਲ ਆ, ਕਿੱਦਾਂ ਦੀ ਅਵੇਲੇਬਲ ਆ। ਜਿਹੜਾ ਇੱਕ ਆਦਮੀ ਉੱਥੇ ਰਹਿੰਦਾ ਆ ਉਹ ਤੁਹਾਨੂੰ ਸਿਰਫ ਇੱਕ ਸਜਾਏ ਦੇ ਸਕਦਾ, ਲੇਕਿਨ ਐਕਚੁਅਲ ਜਿਹੜਾ ਪ੍ਰੋਸੈਸ ਆ ਉਹ ਤਾਂ ਜਿਹੜੇ ਉੱਥੇ ਰੀਅਲ ਏਜੰਟ ਆ ਉਹਨਾਂ ਨੇ ਕਰ।
ਕਈ ਚੀਜ਼ਾਂ ਫੈਕਟਰ ਕਰਨਗੀਆਂ ਨਾ, ਵੀ ਉਹ ਕੰਮ ਦੇ ਬੇਸ ਤੇ ਆ ਰਹੇ ਨੇ ਜਾਂ ਪੜ੍ਹਨ ਦੇ ਬੇਸ ਤੇ ਆ ਰਹੇ ਨੇ, ਕਾਲਜ ਕਿੱਥੇ ਆ, ਕੰਮ ਕਿੱਥੇ ਆ। ਸੋ ਪਰ ਐਨੀਵੇ
ਇੱਕ ਵਾਰੀ ਮਤਲਬ ਮੈਂ ਤਸਮਾਨੀਆ ਬਾਰੇ ਗੱਲ ਦੱਸਣੀ ਚਾਹਨਾ, ਤਸਮਾਨੀਆ ਦੇ ਚਾਰ ਪੰਜ ਮੈਨੂੰ ਸ਼ਹਿਰਾਂ ਦਾ ਜਾ ਕੇ ਗੁਰਜ ਬਹਾਦਰ ਸਾਹਿਬ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੇ ਘਰ ਵੀ ਗਏ, ਤਸਮਾਨੀਆ ਨੇ ਦੇਖਿਆ ਵੀ ਬਰਨੀ ਚ ਰਹਿੰਦੇ ਆ, ਬਰਨੀ ਇੱਕ ਸ਼ਹਿਰ ਆ। ਤਸਮਾਨੀਆ ਦੇ ਵਿੱਚ ਜਿਹੜੀ ਆ ਪਾਪੂਲੇਸ਼ਨ ਆ, ਇੱਕ ਤਾਂ ਉਹਦੇ ਚ ਪਾਪੂਲੇਸ਼ਨ ਵੱਧ ਨੇ, ਹੁਣ ਥੋੜੀ ਬਹੁਤੀ ਵੱਧ ਰਹੀ ਆ, 5 ਲੱਖ ਦੀ ਉੱਥੇ ਆਬਾਦੀ ਆ। ਤੇ ਉੱਥੇ ਜਿਹੜੀ ਏਜ ਪਾਪੂਲੇਸ਼ਨ ਜ਼ਿਆਦਾ ਆ, ਜਿਹੜੇ ਰਿਟਾਇਰ ਕੇ, ਉਹ ਸੋਹਣਾ ਬਹੁਤ ਆ, ਫੈਸਿਲਿਟੀ ਜ਼ਿਆਦਾ ਆ, ਲੇਕਿਨ ਉੱਥੇ ਹਾਊਸਿਸ ਦੀ ਸ਼ਾਰਟੇਜ ਆ, ਜਿਹੜੇ ਘਰ ਆ ਉਹ ਪੁਰਾਣੇ ਹੋ ਚੁੱਕੇ ਆ, ਅਤੇ ਉੱਥੇ ਜਿਹੜੇ ਜ਼ਿਆਦਾ ਲੋਕ ਰੈਂਟ ਤੇ ਰਹਿੰਦੇ ਆ। ਰੈਂਟ ਮਾਰਕੀਟ ਜਿਹੜੀ ਤਸਮਾਨੀਆ ਦੀ ਕਾਫੀ ਹੌਟ ਹੋਣ ਜਾ ਰਹੀ ਆ ਅਗਲੇ 3-4 ਸਾਲ ਦੇ ਵਿੱਚ, ਅਗਲੇ 5-6 ਸਾਲ ਦੇ ਵਿੱਚ। ਉਹਦਾ ਰੀਜ਼ਨ ਹੈ ਕਿ ਇੱਕ ਤਾਂ ਮਾਈਗ੍ਰੇਸ਼ਨ, ਜਿਹੜੇ ਮਾਈਗ੍ਰੇਸ਼ਨ ਕਰਦੇ ਆ ਲੋਕ ਪ੍ਰੋਫੈਸ਼ਨਲ ਵਗੈਰਾ ਆ, ਉਹ ਜ਼ਿਆਦਾ ਤਸਮਾਨੀਆ ਨੂੰ ਟਾਰਗੇਟ ਕਰਦੇ ਆ, ਉੱਥੇ ਮਾਈਗ੍ਰੇਸ਼ਨ ਈਜ਼ੀ ਹੋ ਜਾਂਦੀ ਆ। ਸਟੂਡੈਂਟ ਵੀ ਹੁਣ ਤਸਮਾਨੀਆ ਨੂੰ ਟਾਰਗੇਟ ਕਰ ਰਿਹਾ, ਉੱਥੇ ਜਾ ਰਿਹਾ ਆ। ਜਿਹੜਾ ਮੇਰਾ ਲੜਕਾ ਵੀ ਉੱਥੇ ਡੈਵਨਪੋਰਟ ਨੂੰ ਗਿਆ, ਉੱਥੇ ਕੰਮ ਉਹਨੂੰ ਮਿਲ ਗਿਆ ਸੀ, ਇੰਜੀਨੀਅਰਿੰਗ ਦੀ ਜੋਬ ਮਿਲ ਗਈ। ਏਦਾਂ ਉੱਥੇ ਜੋਬ ਮਿਲ ਜਾਣੀ ਆ ਪ੍ਰੋਫੈਸ਼ਨਲ ਨੂੰ, ਅਤੇ ਪ੍ਰੋਫੈਸ਼ਨਲ ਜਿਹੜੇ ਆ ਉਹ ਆਪਣੇ ਘਰ ਬਣਾਉਂਦੇ ਨਹੀਂ ਆ, ਉਹ ਜ਼ਿਆਦਾ ਤੌਰ ਤੇ ਕਿਰਾਏ ਤੇ ਰਹਿਣਾ ਪਸੰਦ ਕਰਦੇ ਆ, ਕਿਉਂਕਿ ਉਹ ਪਰਮਾਨੈਂਟ ਉੱਥੇ ਘਰ ਆਪਣਾ ਬਣਾਉਣਾ ਨਹੀਂ ਚਾਹੁੰਦੇ। ਤੇ ਇਸ ਕਰਕੇ ਜਿਹੜੀ ਰੈਂਟਿੰਗ ਮਾਰਕੀਟ ਆ ਉਹ ਕਾਫੀ ਤਸਮਾਨੀਆ ਦੇ ਵਿੱਚ ਹੌਟ, ਜਿਹਨੂੰ ਅਸੀਂ ਕਹਿ ਸਕਦੇ ਹੋ ਸਕਦੀ ਆ ਤੇ ਹੈ ਵੀ। ਸਭ ਤੋਂ ਵਧੀਆ ਅਕੋਮੋਡੇਸ਼ਨ ਲੱਭਣ ਦਾ ਢੰਗ ਤਾਂ ਰੀਅਲ ਸਟੇਟ ਏਜੰਟ ਹੁੰਦੇ ਆ, ਉਹਨਾਂ ਨੂੰ ਤੁਸੀਂ ਕੰਟੈਕਟ ਕਰੋ, ਦੱਸੋ ਕਿ ਤੁਹਾਡੀਆਂ ਲੋੜਾਂ ਕੀ ਆ, ਤੇ ਫਿਰ ਉਹ ਤੁਹਾਨੂੰ ਦੱਸ ਸਕਦੇ ਅਕੋਮੋਡੇਸ਼ਨ ਕਿੱਥੇ ਰਹਿਣੀ ਆ।
ਜੀ ਤੇ ਕੁਲਜੀਤ ਗਰੇਵਾਲ ਸਾਡੇ ਨਾਲ ਕੈਨਬਰਾ ਤੋਂ, ਪਹਿਲਾਂ ਟਾਊਨਸਵਿਲ ਰਹਿੰਦੇ ਸੀ, ਕਹਿੰਦੇ ਹੁਣ ਮੈਂ ਚੇਂਜ ਕਰ ਲਿਆ ਜੀ, ਕੈਨਬਰੇ ਕਰ ਦਿੱਤਾ ਜੀ। ਉਨ੍ਹਾਂ ਨੇ ਇੱਕ ਛੋਟੀ ਜਿਹੀ ਕਵਿਤਾ ਹੱਥ ਲਿਖਤ ਭੇਜੀ ਆ। ਪਹਿਲਾਂ ਕਹਿੰਦੇ ਪਹਿਲਾਂ ਕੀ ਹੁੰਦਾ ਸੀ, ਸਕੂਲ ਸਾਰੇ ਕੱਚੇ ਸੀ, ਮਾਸਟਰ ਸਾਰੇ ਪੱਕੇ ਸੀ, ਬੱਚੇ ਸਾਰੇ ਸੱਚੇ ਸੀ, ਤੇ ਹੁਣ ਕੀ ਹੁੰਦਾ ਅਮਰੀਕ ਜੀ, ਤੁਸੀਂ ਮਾਸਟਰ ਰਹੇ ਹੋ, ਤੁਸੀਂ ਮਾਸਟਰ ਰਹੇ ਹੋ, ਹੁਣ ਕੀ ਹੁੰਦਾ ਕਹਿੰਦੇ।
ਦੁਬਾਰਾ ਪੜ੍ਹਿਓ ਸਕੂਲ ਸਾਰੇ,
ਸਕੂਲ ਸਾਰੇ ਕੱਚੇ ਸੀ, ਮਾਸਟਰ ਸਾਰੇ ਪੱਕੇ ਸੀ, ਠੀਕ ਹੈ, ਬੱਚੇ ਸਾਰੇ ਸੱਚੇ ਸੀ, ਮਤਲਬ ਇਹ ਹੁੰਦਾ ਸੀ। ਤੇ ਹੁਣ ਕੀ ਹੋ ਰਿਹਾ, ਝੂਠੇ ਸਾਰੇ ਬੱਚੇ ਨੇ, ਮਾਸਟਰ ਸਾਰੇ ਕੱਚੇ ਨੇ, ਸਕੂਲ ਸਾਰੇ ਪੱਕੇ ਨੇ, ਠੀਕ। ਨਾਈਸ। ਕੁਲਵਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਸਵਰਗਾਂ ਤੇ ਨਰਕਾਂ ਦਾ ਚੁਟਕਲਾ ਸੁਣਾਇਆ ਸੀ ਨਾ, ਕਹਿੰਦੇ ਮੇਰੇ ਘਰ ਵਾਲੀ ਸਵਰਗ ਨਹੀਂ ਜਾਣਾ ਚਾਹੁੰਦੀ, ਉਹ ਇੱਥੇ ਹੀ ਸਵਰਗ ਬਣਾਉਣਾ ਚਾਹੁੰਦੀ ਆ। ਫੇਰ ਠੀਕ ਹੈ, ਡਰਦੀ ਨੀ। ਤੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਫਲੋਰਾ ਜੀ ਫੋਨ ਤੇ ਗੱਲ ਕਰਨੀ ਹੈ ਜੀ, ਮੈਂ ਨੰਬਰ ਭੇਜ ਦਿੰਦਾ ਜੀ, ਤੁਸੀਂ ਕਾਲ ਕਰ ਲਿਓ ਫਲੋਰਾ ਸਾਹਿਬ ਨੂੰ। ਬਰਿੰਦਰ ਨਿੱਜਰ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਆ ਕਿ ਅਸੀਂ ਜਾਣਦੇ ਹਾਂ, ਇਕ ਵਿਚਾਰ ਨਰਿੰਦਰ ਕਪੂਰ ਦਾ ਸ਼ੇਅਰ ਕੀਤਾ, ਅਸੀਂ ਜਾਣਦੇ ਹਾਂ ਕਿ ਮਨੁੱਖ ਹਿੰਸਕ ਕਿਉਂ ਹੈ, ਪਰ ਇਸ ਗਿਆਨ ਦੇ ਬਾਵਜੂਦ ਹਿੰਸਾ ਵੱਧ ਰਹੀ ਆ। ਦੇਖੋ, ਹਾਂਜੀ, ਹਿੰਸਾ ਤਾਂ ਵੱਧ ਰਹੀ ਆ। ਖੈਰ ਆਪਾਂ ਗੱਲ ਕਰਾਂਗੇ ਫਿਰ, ਤੇ ਲੰਬੀ ਚੌੜੀ ਗੱਲ ਕਰਾਂਗੇ। ਤੇ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਜਿਹੜੀ ਮਰਜ਼ੀ ਸਰਕਾਰ ਬਣ ਜਾਏ, ਸਾਡੇ ਘਰ ਤਾਂ ਉਹੀ ਸਰਕਾਰ ਰਹਿਣੀ ਹੈ, ਗਰੀਬ ਤੇ ਕਮਜ਼ੋਰ ਵਿਰੋਧੀ। ਠੀਕ ਹੈ ਜੀ, ਕਹਿੰਦੇ ਬਾਕੀ ਜਿੱਥੇ ਮਰਜ਼ੀ ਸਰਕਾਰਾਂ ਬਦਲ ਜਾਣ, ਸਾਡੇ ਘਰ ਤਾਂ ਇਕੋ ਹੀ ਸਰਕਾਰ ਰਹਿਣੀ ਆ, ਗਰੀਬ ਤੇ ਕਮਜ਼ੋਰ ਵਿਰੋਧੀ ਜਿਹੜੀ ਸਰਕਾਰ ਹੈ। ਬਲਰਾਜ ਸਿੰਘ ਵੀ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਜੀ ਟੈਸਟ ਬਾਰੇ ਗੱਲ ਕਰਨਾ ਚਾਹੁੰਦੇ ਨੇ, ਕ੍ਰਿਕਟ ਟੈਸਟ ਬਾਰੇ। ਦੂਜਾ ਕ੍ਰਿਕਟ ਟੈਸਟ ਮੈਚ ਸ਼ੁਰੂ ਹੋ ਚੁੱਕਾ ਪਰਥ ਦੇ ਵਿਚ, ਕੱਲ ਬਹੁਤ ਜ਼ਿਆਦਾ ਗਰਮੀ ਸੀ, 30 ਡਿਗਰੀ ਤੱਕ ਪਹੁੰਚ ਗਿਆ ਸੀ, ਤਰਸ ਆ ਰਿਹਾ ਸੀ ਵਿਚਾਰਿਆਂ ਦੇ। ਤੇ ਪਹਿਲਾ ਟੈਸਟ ਮੈਚ ਜਿੱਤਿਆ, ਬੜੀ ਸ਼ਾਨਦਾਰ ਜਿੱਤ ਹੋਈ ਆ, ਤੇ ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਮਤਲਬ ਤੁਹਾਡੇ ਤਾਂ ਕਾਲ ਖਿੜ ਗਿਆ।
ਅਮਨਦੀਪ, ਪਹਿਲਾ ਟੈਸਟ ਮੈਚ, ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ, ਭਾਰਤ ਤੇ ਆਸਟ੍ਰੇਲੀਆ ਦੀ ਜਿਹੜੀ ਕ੍ਰਿਕਟ ਹਿਸਟਰੀ ਹੈ ਨਾ, ਇਹ ਕਦੇ ਵੀ ਭਾਰਤ ਨੇ ਆਸਟ੍ਰੇਲੀਆ ਦੇ ਵਿਚ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ। ਸਾਰਿਆਂ ਦੇਸ਼ਾਂ ਦੇ ਖਿਲਾਫ਼ ਭਾਰਤ ਨੇ ਟੈਸਟ ਸੀਰੀਜ਼ ਉਥੇ ਜਾ ਕੇ ਜਿੱਤੀਆਂ। ਇੰਗਲੈਂਡ ਦੇ ਖਿਲਾਫ਼ ਜਿੱਤੀ ਆ, ਵੈਸਟ ਇੰਡੀਜ਼ ਦੇ ਖਿਲਾਫ਼ ਜਿੱਤੀ ਆ, ਸਾਊਥ ਅਫਰੀਕਾ ਦੇ ਖਿਲਾਫ਼ ਜਿੱਤੀ ਆ, ਨਿਊਜ਼ੀਲੈਂਡ ਦੇ ਖਿਲਾਫ਼ ਜਿੱਤੀ ਆ, ਜਿੱਥੇ ਜਿਹੜੀਆਂ ਵੀ ਟੈਸਟ ਨੇਸ਼ਨਸ ਆ ਉਨ੍ਹਾਂ ਦੇ ਖਿਲਾਫ਼ ਟੈਸਟ ਸੀਰੀਜ਼ ਜਿੱਤੀ ਆ। ਲੇਕਿਨ ਕਾਫ਼ੀ ਲੰਬੇ ਇਤਿਹਾਸ ਤੋਂ ਬਾਅਦ ਭਾਰਤ ਆਸਟ੍ਰੇਲੀਆ ਵਿਚ ਕਦੇ ਵੀ ਕੋਈ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ, ਤੇ ਇਸ ਵਾਰ ਇਕ ਆਸ ਜਾਗੀ ਆ ਕਿ ਟੈਸਟ ਸੀਰੀਜ਼ ਇਹ ਜਿੱਤ ਸਕਦੇ ਆ, ਕਿਉਂਕਿ ਦੋ ਤਿੰਨ ਘਟਨਾਵਾਂ ਜਿਹੜੀਆਂ ਆਸਟ੍ਰੇਲੀਆ ਦੇ ਖਿਲਾਫ਼ ਗਈਆਂ। ਇਕ ਤਾਂ ਉਨ੍ਹਾਂ ਦੇ ਦੋ ਸੁਪਰ ਬੈਟਸਮੈਨ ਜਿਹੜੇ ਆ ਉਹ ਬਾਲ ਟੈਂਪਰਿੰਗ ਦੇ ਕੇਸ ਦੇ ਵਿਚ ਬਾਹਰ ਆ, ਉਹ ਇਸ ਵੇਲੇ ਨਹੀਂ ਖੇਡ ਰਹੇ, ਸਮਿਥ ਤੇ ਵਾਰਨਰ, ਤੇ ਇਹਦਾ ਵੀ ਭਾਰਤ ਨੂੰ ਫਾਇਦਾ ਹੋ ਸਕਦਾ ਕਿ ਭਾਰਤ ਦੀ ਟੀਮ ਵੀ ਕਾਫ਼ੀ ਮਜ਼ਬੂਤ ਆ, ਨੰਬਰ ਵਨ ਟੈਸਟ ਪਲੇਇੰਗ ਇਸ ਵੇਲੇ ਹੈਗੀ ਆ ਰੈਂਕਿੰਗ ਦੇ ਵਿਚ, ਭਾਰਤ ਦੀ ਟੀਮ ਕਾਫ਼ੀ ਮਜ਼ਬੂਤ ਆ। ਉਹਦੇ ਕੋਲ ਜਿੱਦਾਂ ਵੈਸਟ ਇੰਡੀਜ਼ ਦੇ ਕੋਲ 1970 ਤੇ 80 ਵਿਚ ਫਾਸਟ ਬਾਲਰ ਦੀ ਬੈਟਰੀ ਹੁੰਦੀ ਸੀ, ਉਸ ਤਰ੍ਹਾਂ ਅੱਜ ਕੱਲ੍ਹ ਭਾਰਤ ਕੋਲ ਵੀ 4-5 ਜਿਹੜੇ ਬਾਲਰ ਆ ਉਹ ਫਾਸਟ ਬਾਲਰ ਆ, ਤੇ ਰਿਜ਼ਰਵ ਦੇ ਵਿਚ ਵੀ ਕਈ ਬਾਲਰ ਜਿਹੜੇ ਬੈਠੇ ਆ ਉਹ ਆ ਸਕਦੇ ਆ। ਉਨ੍ਹਾਂ ਨੂੰ ਇਸ ਲਈ ਜਗ੍ਹਾ ਨਹੀਂ ਮਿਲਦੀ ਕਿ ਉਹ ਪਹਿਲਾਂ ਹੀ ਭਾਰਤ ਦੀ ਟੀਮ ਵਿਚ ਕਈ ਫਾਸਟ ਬਾਲਰ ਹੈਗੇ ਆ। ਤੇ ਕੱਲ ਮੈਂ ਕਮੈਂਟਰੀ ਸੁਣ ਰਿਹਾ ਤੇ ਉਹ ਕਮੈਂਟੇਟਰ ਕਹਿ ਰਿਹਾ ਕਿ ਪਹਿਲੀ ਵਾਰ ਭਾਰਤੀ ਜਿਹੜੇ ਫਾਸਟ ਬਾਲਰ ਆ ਇਹਦਾ ਜਿਹੜਾ ਅਟੈਕ ਆ ਆਸਟ੍ਰੇਲੀਅਨ ਜਿਹੜੇ ਬੈਟਸਮੈਨ ਆ ਉਨ੍ਹਾਂ ਨੂੰ ਖਤਰੇ ਦੀ ਘੰਟੀ ਵਜਾ ਰਹੇ ਆ। ਇਹ ਟੈਸਟ ਸੀਰੀਜ਼ ਵਿਚ ਅਮਨਦੀਪ 4 ਟੈਸਟ ਮੈਚ ਖੇਡੇ ਜਾਣੇ ਆ, ਜਿਨ੍ਹਾਂ ਵਿਚੋਂ ਪਹਿਲਾ ਟੈਸਟ ਮੈਚ ਜਿਹੜਾ ਐਡੀਲੇਡ ਵਿਚ ਖੇਡਿਆ ਗਿਆ ਸੀ ਓਵਲ ਦੇ ਵਿਚ, ਉਹ ਭਾਰਤ ਨੇ ਜਿੱਤਿਆ ਸੀ। ਕਾਫ਼ੀ ਫਸਵਾਂ ਮੈਚ ਹੋਇਆ ਤੇ ਉਹ ਇਕ ਵੇਲੇ ਤਾਂ ਲੱਗ ਰਿਹਾ ਸੀ ਕਿ ਸ਼ਾਇਦ ਆਸਟ੍ਰੇਲੀਆ ਮੈਚ ਜਿੱਤ ਜੁਗਾ, ਲੇਕਿਨ ਭਾਰਤ ਉਹ ਮੈਚ ਜਿੱਤ ਗਿਆ। ਤੇ ਇਹ ਜਿਹੜਾ ਟੈਸਟ ਮੈਚ ਕੱਲ ਸ਼ੁਰੂ ਹੋਇਆ ਪਰਥ ਦੇ ਵਿਚ, ਨਵਾਂ ਸਟੇਡੀਅਮ ਆ, ਪਹਿਲੀ ਵਾਰ ਤਾਂ ਟੈਸਟ ਮੈਚ ਸ਼ਾਇਦ ਖੇਡਿਆ ਜਾ ਰਿਹਾ ਹੈ, ਤੇ ਉਹਦੇ ਵਿਚ ਜਿਹੜੀ ਆਸਟ੍ਰੇਲੀਆ ਦੀ ਸਥਿਤੀ ਹੈ ਇਸ ਵੇਲੇ ਕਾਫ਼ੀ ਮਜ਼ਬੂਤ ਹੈ। ਅਮਨਦੀਪ 6 ਖਿਡਾਰੀ ਉਹਦੇ ਆਊਟ ਹੋਏ ਤੇ ਉਹਨੇ 275 ਰਨ ਬਣਾ ਲਏ, ਤੇ ਮੇਰੇ ਖਿਆਲ ਦੇ ਵਿਚ ਜਿੱਦਾਂ ਬੈਟਿੰਗ ਚੱਲ ਰਹੀ ਹੈ ਤੇ 350-400 ਦੇ ਕਰੀਬ ਰਨ ਬਣਾਊਗਾ। ਅਤੇ ਹੁਣ ਜਿਹੜੀ ਭਾਰਤੀ ਬੈਟਿੰਗ ਲਾਈਨ ਅਪ ਆ, ਅੱਜ ਜਾਂ ਕੱਲ ਨੂੰ ਇਹ ਟੈਸਟ ਹੋਣੀ ਆ, ਉੱਥੇ ਪਤਾ ਲੱਗਣਾ ਪ੍ਰੈਸ਼ਰ ਵਿਚ ਤੁਸੀਂ ਕਿੱਦਾਂ ਖੇਡਦੇ ਆ। ਪਹਿਲੇ ਟੈਸਟ ਮੈਚ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ, 251-50 ਰਨ ਬਣਾਏ ਸੀ, ਤੇ ਇਸ ਟੈਸਟ ਮੈਚ ਦੇ ਵਿਚ ਭਾਰਤ ਨੂੰ ਇਕ ਵੱਡਾ ਸਕੋਰ ਚੇਜ ਕਰਨ ਦੀ ਕੋਸ਼ਿਸ਼ ਹੋਣੀ ਆ, ਤੇ ਅਖੀਰਲੀ ਪਾਰੀ ਵਿਚ ਉਨ੍ਹਾਂ ਨੂੰ ਖੇਡਣਾ ਪੈਣਾ, 4 ਇਨਿੰਗਸ ਖੇਡਣੀ ਪੈਣੀ ਆ, ਤੇ ਅਗਰ ਬਹੁਤ ਵੱਡਾ ਸਕੋਰ ਹੋ ਜਾਂਦਾ ਤੇ ਮੁਸ਼ਕਿਲ ਹੋ ਸਕਦੀ ਆ। ਲੇਕਿਨ ਜਿੱਦਾਂ ਭਾਰਤੀ ਬੈਟਸਮੈਨ ਖੇਡ ਰਹੇ ਆ ਉਹਨਾਂ ਦੀ ਜਿਹੜੀ ਕਸ਼ਮਤਾ ਆ, ਉਨ੍ਹਾਂ ਦੀ ਇਕ ਤਰ੍ਹਾਂ ਦੇ ਨਾਲ ਖੇਡਣ ਦੀ ਸ਼ਕਤੀ ਆ, ਉਹ ਉਨ੍ਹਾਂ ਨੂੰ ਦੇਖਦੇ ਹੋਏ ਹੋ ਸਕਦਾ ਕਿ ਅੱਜ ਜਿਹੜੀਆਂ ਵਿਕਟਾਂ ਭਾਰਤ ਜਲਦੀ ਜਲਦੀ ਲਗਵੇ ਤੇ ਆਸਟ੍ਰੇਲੀਆ ਨੂੰ 312-325 ਰਨ ਦੇ ਆਸ ਪਾਸ ਸਮੇਟ ਕੇ ਫਿਰ ਉਹਨੂੰ ਚੇਜ ਕੀਤਾ ਜਾਵੇ ਤੇ ਹੋ ਸਕਦਾ। ਲੇਕਿਨ ਮੈਂ ਕਹਾਂਗਾ ਕਿ ਇਸ ਵੇਲੇ ਜਿਹੜਾ ਮੈਚ ਹੈ ਨਾ, ਦੂਜਾ ਟੈਸਟ ਮੈਚ ਆ, ਉਹ 60-40 ਦੀ ਰੇਸ਼ੋ ਦੇ ਆਸਟ੍ਰੇਲੀਆ ਦੇ ਫੇਵਰ ਦੇ ਵਿਚ ਆ।
ਅੱਛਾ ਜੀ, ਆਸਟ੍ਰੇਲੀਆ ਦੇ ਫੇਵਰ, ਕਿਆ ਬਾਤ ਹੈ। ਅਮਰੀਕ ਜੀ, ਇੱਕ ਮੈਨੂੰ ਦੱਸਿਓ, ਬ੍ਰਿਸਬੇਨ ਹੀ ਟੈਸਟ ਹੋਣਾ, ਕਿਉਂਕਿ ਅੱਗੇ ਮੇਰੇ ਖਿਆਲ ਅੱਗੇ 5 ਟੈਸਟ ਨਹੀਂ ਸੀ ਹੁੰਦੇ।
ਅਮਨਦੀਪ, ਅੱਗੇ ਜਦੋਂ ਵੀ ਜਦੋਂ ਟੈਸਟ ਮੈਚ ਆਸਟ੍ਰੇਲੀਆ ਵਿਚ ਸ਼ੁਰੂ ਹੁੰਦੇ ਤਾਂ ਬ੍ਰਿਸਬੇਨ ਜਿਹੜਾ ਟਾਰਗੇਟ ਰੈਵਨਿਊ ਹੁੰਦਾ ਸੀ, ਹਮੇਸ਼ਾ ਪਹਿਲਾ ਟੈਸਟ ਮੈਚ ਬ੍ਰਿਸਬੇਨ ਦੇ ਵਿਚ ਹੀ ਕਰਾਇਆ ਜਾਂਦਾ ਸੀ। ਤੁਸੀਂ ਇਤਿਹਾਸ ਖੋਲ ਕੇ ਦੇਖ ਲਓ, ਜਿੰਨਾ ਵੀ ਟੈਸਟ ਮੈਚ ਦਾ ਇਤਿਹਾਸ ਆ, ਜਦੋਂ ਵੀ ਕੋਈ ਟੀਮ ਆਉਂਦੀ, ਜਿਹੜਾ ਪਹਿਲਾ ਟੈਸਟ ਮੈਚ ਬ੍ਰਿਸਬੇਨ ਵਿਚ ਹੁੰਦਾ ਸੀ, ਚਾਹੇ ਉਹ 3 ਮੈਚਾਂ ਦੀ ਸੀਰੀਜ਼, ਚਾਹੇ ਉਹ 5 ਮੈਚਾਂ ਦੀ ਸੀਰੀਜ਼ ਹੁੰਦੀ ਆ। ਹੁਣ 5 ਮੈਚਾਂ ਦੀ ਸੀਰੀਜ਼ ਤਾਂ ਹੁੰਦੀ ਨਹੀਂ ਆ, ਐਸ਼ਜ਼ ਹੁੰਦੀ ਹੈ ਇਕ, ਜਿਹਦੇ ਵਿਚ 5 ਟੈਸਟ ਮੈਚ ਖੇਡੇ ਜਾਂਦੇ ਆ। ਜਾਂ ਭਾਰਤ ਨੇ ਹੁਣ ਇੰਗਲੈਂਡ ਦੇ ਖਿਲਾਫ਼ 5 ਟੈਸਟ ਮੈਚ ਖੇਡੇ ਸੀ, ਉਹ 5 ਟੈਸਟ ਮੈਚ ਦੀ ਜਿਹੜੀ ਸੀਰੀਜ਼ ਹੈ ਉਹ ਖਤਮ ਹੋ ਚੁੱਕੀ ਆ। ਅਤੇ ਪਤਾ ਨਹੀਂ ਕਿਉਂ ਬ੍ਰਿਸਬੇਨ ਨੂੰ ਇਸ ਵਾਰ ਨਹੀਂ ਟੈਸਟ ਮੈਚ ਦਿੱਤਾ ਗਿਆ, ਕਿਉਂਕਿ ਹੋਰ ਟੈਸਟ ਵੈਨਿਊ ਜਿਹੜੇ ਟਰਾਈ ਕੀਤੇ ਜਾ ਰਹੇ ਆਸਟ੍ਰੇਲੀਆ ਦੇ ਵਿਚ। ਇਕ ਤਾਂ ਪਰਥ ਵਿਚ ਨਵਾਂ ਸਟੇਡੀਅਮ ਬਣਾਇਆ, ਵੈਸੇ ਤਾਂ ਪਰਥ ਵਿਚ ਤਾਂ ਹਮੇਸ਼ਾ ਟੈਸਟ ਮੈਚ ਹੁੰਦਾ ਹੀ ਆ, ਉਹਦਾ ਤਾਂ ਕੋਈ ਨਵੇਂ ਸਟੇਡੀਅਮ ਦੀ ਕੋਈ ਗੱਲ ਹੈ ਨਹੀਂ। ਲੇਕਿਨ ਪਤਾ ਨਹੀਂ ਇਸ ਵੇਲੇ ਇਸ ਸੀਰੀਜ਼ ਦੇ ਵਿਚ ਬ੍ਰਿਸਬੇਨ ਨੂੰ ਟੈਸਟ ਮੈਚ ਨਹੀਂ ਦਿੱਤਾ ਗਿਆ। ਪਹਿਲਾ ਟੈਸਟ ਮੈਚ ਐਡੀਲੇਡ ਹੋ ਚੁੱਕਾ ਹੈ, ਦੂਜਾ ਪਰਥ ਵਿਚ ਹੋ ਰਿਹਾ, ਤੀਜਾ ਮੈਲਬੋਰਨ ਬਾਕਸਿੰਗ ਟੈਸਟ ਮੈਚ ਹੋਣਾ, ਅਤੇ ਜਿਹੜਾ ਪੰਜਵਾਂ ਚੌਥਾ ਟੈਸਟ ਮੈਚ ਹੋਣਾ, ਪਿੰਕ ਟੈਸਟ ਮੈਚ ਜਿਹੜਾ ਕਿ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡਿਆ
ਜਾਂਦਾ। ਅੱਗੇ ਹੋਬਾਰਟ ਵੀ ਹੁੰਦਾ ਸੀ, ਉਹ ਵੀ ਨਹੀਂ ਹੋਣਾ ਹੁੰਦਾ
ਜੀ। ਅਮਨ ਆਸਟ੍ਰੇਲੀਅਨ ਕ੍ਰਿਕਟ ਬੋਰਡ ਹੈ ਨਾ ਉਹ ਰੋਟੇਸ਼ਨ ਪਾਲਿਸੀ ਤੇ ਕੰਮ ਕਰ ਰਿਹਾ ਕਿ ਜਿਹੜੇ ਡਿਫਰੈਂਟ ਟੈਸਟ ਵੈਨਿਊਜ ਆ ਉਹਨਾਂ ਨੂੰ ਰੋਟੇਸ਼ਨ ਵਾਈਜ਼ ਜਿਹੜੇ ਟੈਸਟ ਮੈਚ ਦਿੱਤੇ ਜਾਣ। ਹੁਣ ਫਰਵਰੀ ਦੇ ਵਿਚ ਇਕ ਟੈਸਟ ਮੈਚ ਮੋਨਿਕਾ ਓਵਲ ਵਿਚ ਵੀ ਹੋ ਰਿਹਾ, ਅਮਦੀਪ ਕੈਨਬਰਾ ਵਿਚ ਟੈਸਟ ਮੈਚ ਦਿੱਤਾ ਗਿਆ, ਸ਼ਾਇਦ ਨਿਊਜ਼ੀਲੈਂਡ ਦੀ ਟੀਮ ਇੱਥੇ ਆ ਰਹੀ ਜਾਂ ਹੋਰ ਕੋਈ ਟੀਮ ਇੱਥੇ ਆ ਰਹੀ ਆ, ਉਹ ਟੈਸਟ ਕੈਨਬਰਾ ਦੇ ਵਿਚ ਟੈਸਟ ਮੈਚ ਹੋਊਗਾ ਤੇ ਡੇ ਨਾਈਟ ਟੈਸਟ ਮੈਚ ਹੋਊਗਾ। ਮੇਰੇ ਖਿਆਲ ਰੋਟੇਸ਼ਨ ਪਾਲਿਸੀ ਜਿਹੜੀ ਆ ਉਹ ਅਪਣਾਈ ਜਾ ਰਹੀ ਕਿ ਹਰ ਰੀਜਨਲ ਇਲਾਕੇ ਦੇ ਵਿਚ ਟੈਸਟ ਮੈਚ ਕਰਾਏ ਜਾਣ। ਹੋਬਰਟ ਹੁੰਦਾ ਸੀ ਟੈਸਟ ਮੈਚ ਵੈਨਿਊ ਆ, ਹੋਬਰਟ ਕਾਫੀ ਟੈਸਟ ਮੈਚ ਹੋਏ ਆ, ਤੇ ਮੇਰੇ ਖਿਆਲ ਦੇ ਵਿਚ ਟੈਸਟ ਮੈਚ ਤਾਂ ਇਕ ਕੁਈਨਜ਼ਲੈਂਡ ਦਾ ਇਕ ਹੋਰ ਟਾਊਨ ਹੈ, ਟਾਊਨਸਵਿਲ ਵੀ ਸ਼ਾਇਦ ਇਕ ਟੈਸਟ ਵੈਨਿਊ। ਕੱਲ ਹੀ ਗੱਲ ਕਰ ਰਹੇ ਸੀ ਆਸਟ੍ਰੇਲੀਆ ਚ ਕਿੰਨੀਆਂ ਟੈਸਟ ਵੈਨਿਊਜ਼ ਆ, ਮੇਰੇ ਖਿਆਲ ਚ 11 ਟੈਸਟ ਵੈਨਿਊਜ਼ ਜਿੱਥੇ ਟੈਸਟ ਮੈਚ ਹੁੰਦੇ ਆ। ਜੀ ਅਮਦੀਪ,
ਲਓ ਜੀ ਇਹ ਸੀ ਕ੍ਰਿਕਟ ਤੇ ਸਨੀ ਮਜੋਕਾ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਆਨੰਦ ਲੈ ਰਹੇ ਆ ਪ੍ਰੋਗਰਾਮ ਦਾ, ਬਾਰਿਸ਼ ਹੋ ਰਹੀ ਹੈ ਜੀ ਤੇ ਆਲੂ ਦੇ ਪਰੌਂਠੇ ਖਾ ਲਏ ਆ ਤੇ ਹੁਣ ਪ੍ਰੋਗਰਾਮ ਦਾ ਮਜ਼ਾ ਲੈ ਰਹੇ ਆ, ਨਜ਼ਾਰੇ ਲਓ ਜੀ। ਤੇ ਨਰਿੰਦਰ ਔਜਲਾ ਹੁਣੀ ਫੋਟੋ ਭੇਜ ਰਹੇ ਨੇ, ਮੈਂ ਸ਼ੇਅਰ ਕਰਤੀ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਇੰਜੋਏ ਕਰ ਰਹੇ ਆ। ਇਹ ਫੋਟੋ ਹੈ, ਇਹਨੂੰ ਕਲੋਵਰ ਕਹਿੰਦੇ ਆ, ਉਹਦੇ ਪੱਤੇ ਦੀ ਆ, ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ। ਇਹ ਅਕਸਰ ਬਰਸੀਨ ਚਟਾਲੇ ਦੇ ਵਿਚ ਇੰਡੀਆ ਹੁੰਦਾ ਸੀ, ਅੱਜ ਕੱਲ ਇੱਥੇ ਘਾਵਾਂ ਦੇ ਵਿਚ ਹੁੰਦਾ ਨੇ, ਇਹਨੂੰ ਕਲੋਵਰ ਕਹਿੰਦੇ, ਚਿੱਟੇ ਫੁੱਲ ਖਿੜਦੇ ਆ, ਮਧੂਮੱਖੀਆਂ ਬਹੁਤ ਇਹਨਾਂ ਨੂੰ ਆਉਂਦੀਆਂ। ਬਲਦਾਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਇਹਨਾਂ ਦਾ ਆਪਾਂ ਸੁਨੇਹਾ ਪੜ੍ਹ ਲਿਆ, ਵਰਿੰਦਰ ਨਿੱਜਰ ਹੋਣਾ ਦਾ ਵੀ ਪੜ੍ਹ ਲਿਆ, ਤੇ ਆਪਾਂ ਹੁਣ ਜਗਤਾਰ ਭਾਜੀ ਦੇ ਸੁਨੇਹੇ ਵੱਲ ਨੂੰ ਚੱਲੀਏ। ਤੇ ਉਨ੍ਹਾਂ ਨੇ ਵਿਚਾਰ ਸਾਂਝਾ ਕੀਤਾ ਸੀ, ਤਰੱਕੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਰਾਸਤੇ ਚ ਮਿਲਣ ਵਾਲਿਆਂ ਨੂੰ ਹਮੇਸ਼ਾ ਸਮਾਈਲ ਦਿਓ, ਕਿਉਂਕਿ ਜਿਸ ਦਿਨ ਤੁਸੀਂ ਥੱਲੇ ਨੂੰ ਆਏ ਉਹੀ ਲੋਕ ਤੁਹਾਨੂੰ ਫੇਰ ਮਿਲਣਗੇ। ਕਿਆ ਬਾਤ ਹੈ, ਬਹੁਤ ਸੋਹਣਾ। ਤੇ ਉਹਨਾਂ ਨੇ
ਬਿਲਕੁਲ,
ਹਾਂਜੀ ਉਹਨਾਂ ਨੇ ਸੁਨੇਹਾ ਭੇਜਿਆ ਸੀ, ਕਹਿੰਦੇ ਕਿ ਮੋਦੀ ਰਾਜ ਦੀ ਇੱਕ ਕਾਮਯਾਬੀ ਦੱਸੋ ਫਲੋਰਾ ਸਾਹਿਬ, ਕਮੀਆਂ ਤਾਂ ਬਹੁਤ ਗਿਣਾ ਦਿੱਤੀਆਂ, ਕਾਮਯਾਬੀ ਦੱਸੋ ਜੀ। ਹੁਣ ਸਵਾਲ ਹੈ
ਅਮਨਦੀਪ, ਜੇ ਤੁਸੀਂ ਇੰਡੀਪੈਂਡੈਂਟ ਐਨਾਲਿਸਿਸ ਕਰੋ ਨਾ, ਮੋਦੀ ਸਰਕਾਰ ਦੀ ਜਿਹੜੀ ਕਾਮਯਾਬੀ ਇਹ ਆ ਕਿ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਨਾ, ਜਿਹੜੇ ਅੰਤਰਰਾਸ਼ਟਰੀ ਲੈਵਲ ਤੇ ਭਾਰਤ ਦੀ ਜਿਹੜੀ ਸ਼ਾਖ ਆ ਉਹ ਕਾਫੀ ਵਧੀਆ, ਤੇ ਉਹਦੀ ਜਿਹੜੀ ਲੇਬਰ ਮਾਰਕੀਟ ਆ, ਜਿੱਦਾਂ ਭਾਰਤੀ ਲੋਕ ਆ, ਸਕਿੱਲਡ ਲੋਕ ਆ, ਇਹਨਾਂ ਦੀ ਪਹਿਚਾਣ ਵਧੀਆ, ਗਰੋਥ ਰੇਟ ਦੇ ਵਿਚ ਕਾਫੀ ਤਰੱਕੀ ਥੋੜੀ ਹੋਈ ਆ, ਗਰੋਥ ਰੇਟ ਵਧਿਆ, ਇਨਫਲੇਸ਼ਨ ਤੇ ਵੀ ਥੋੜਾ ਕਾਬੂ ਰਿਹਾ ਆ, ਤੇ ਜਿਹੜੀ ਇੰਟਰਨੈਸ਼ਨਲ ਤੁਹਾਡੇ ਰਿਲੇਸ਼ਨਸ਼ਿਪ ਬਾਹਰ ਬਣੇ ਆ ਲੋਕਾਂ ਦੇ ਨਾਲ, ਜਿੱਦਾਂ ਮੋਦੀ ਸਾਹਿਬ ਜਾਂਦੇ ਰਹੇ ਆ, ਅਤੇ ਉਹਦੇ ਵਿਚ ਜਿਹੜੀ ਤੁਹਾਡੀ ਸ਼ਾਖ ਆ ਇੰਟਰਨੈਸ਼ਨਲ ਡਿਪਲੋਮੇਸੀ ਜਿਹਨੂੰ ਅਸੀਂ ਕਹਿੰਦੇ ਆ, ਰਾਜਨੀਤੀ, ਇੰਟਰਨੈਸ਼ਨਲ ਰਾਜਨੀਤੀ, ਉਹਦੇ ਵਿਚ ਭਾਰਤ ਦਾ ਜਿਹੜਾ ਸ਼ਾਖ ਆ ਉਹ ਵਧੀਆ, ਲੇਕਿਨ ਲੋਕਲ ਫਰੰਟ ਤੇ ਜਾਂ ਡੋਮੈਸਟਿਕ ਫਰੰਟ ਤੇ ਕਾਫੀ ਕਮੀਆਂ ਰਹੀਆਂ ਆ, ਉਹ ਕਮੀਆਂ ਹਮੇਸ਼ਾ ਰਹਿੰਦੀਆਂ ਆ ਅਮਨਦੀਪ। ਤੁਸੀਂ ਉਹ ਇਸ਼ੂਜ਼ ਕਈ ਵਾਰ ਤੁਸੀਂ ਇੱਦਾਂ ਦੇ ਵਾਅਦੇ ਕਰ ਲੈਂਦੇ ਜਿਹੜੇ ਪੂਰੇ ਨਹੀਂ ਕਰਦੇ, ਉਹ ਫਿਰ ਸਾਨੂੰ ਬੈਕਫਾਇਰ ਕਰਦੇ ਆ। ਕੁੱਲ ਮਿਲਾ ਕੇ ਜੇ ਤੁਸੀਂ ਦੇਖਿਆ ਜਾਵੇ ਤਾਂ ਜਿਹੜਾ ਇੰਡੀਆ ਦਾ ਜਿਹੜਾ ਡੈਟ ਆ ਉਹ ਵੀ ਘਟਿਆ ਆ, ਤੇ ਜਿਹੜੇ ਨੈਸ਼ਨਲ ਲੈਵਲ ਤੇ ਜਿਹੜੀ ਤੁਹਾਡੇ ਕੋਲ ਰਿਜ਼ਰਵ ਐਕਸਚੇਂਜ ਮਨੀ ਆ ਉਹ ਵੀ ਕਾਫੀ ਵਧੀ ਆ, ਟ੍ਰੇਡ ਤੁਹਾਡਾ ਇੰਟਰਨੈਸ਼ਨਲ ਟ੍ਰੇਡ ਕਾਫੀ ਵਧਿਆ ਆ, ਤੇ ਮੇਰੇ ਖਿਆਲ ਵਿਚ ਕਾਫੀ ਉਪਲਬਧੀਆਂ ਹੈਗੀਆਂ ਸਰਕਾਰ ਦੀਆਂ, ਇਹਦੇ ਚ ਕੋਈ ਸ਼ਕਤੀ ਨੀ, ਇਹਦੇ ਚ ਕੋਈ ਸ਼ੱਕ ਨੀ ਹੈ।
ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਪਿਛਲੇ ਹਫ਼ਤੇ ਵੀ ਮੈਂ ਗੱਲ ਕਰਨਾ ਚਾਹੁੰਦਾ ਸੀ, ਰਹਿ ਗਈ ਸੀ। ਤੁਹਾਨੂੰ ਪਤਾ ਇਰਾਨ ਦੇ ਉੱਤੇ ਅਮਰੀਕਾ ਨੇ ਤੇ ਯੂਰਪੀਅਨ ਯੂਨੀਅਨ ਨੇ ਕਾਫੀ ਪਾਬੰਦੀਆਂ ਲਾਈਆਂ ਹੋਈਆਂ ਨੇ ਟ੍ਰੇਡ ਦੀਆਂ, ਹਨਾ
ਜੀ।
ਉਨ੍ਹਾਂ ਨੇ ਇਹ ਵੀ ਪਾਬੰਦੀ ਲਾਈ ਹੈ ਕਿ ਜਿੱਦਾਂ ਹੁਣ ਇਰਾਨ ਕੋਲ ਤੇਲ ਹੈ, ਗੈਸ ਹੈ, ਵੀ ਉਹ ਜਾਂ ਵੇਚਣਗੇ, ਮਤਲਬ ਇੰਡੀਆ ਨੂੰ ਵੇਚਦੇ ਜਾਂ ਪਾਕਿਸਤਾਨ ਨੂੰ ਵੇਚਦੇ ਆ, ਟ੍ਰਾਂਜੈਕਸ਼ਨਾਂ ਜਿਹੜੀਆਂ ਆ ਉਹ ਆਦਾਨ ਪ੍ਰਦਾਨ ਜਿਹੜਾ ਡਾਲਰਾਂ ਚ ਹੁੰਦਾ, ਅਮਰੀਕਨ ਡਾਲਰਾਂ ਚ, ਅਮਰੀਕਾ ਦੀਆਂ ਬੈਂਕਾਂ ਰਾਹੀ, ਹਨਾ। ਤੇ ਉਨ੍ਹਾਂ ਨੇ ਪਾਬੰਦੀ ਲਾ ਦਿੱਤੀ ਆ ਵੀ ਇਹ ਨੀ, ਅਮਰੀਕਾ ਨੇ ਲਾਈ ਆ ਵੀ ਅਸੀਂ ਨੀ ਹੋਣ ਦੇਣਾ। ਹੁਣ ਭਾਰਤ ਜਿਹੜਾ ਆ ਉਹ ਲੈ ਸਕਦਾ ਤੇਲ ਉਨ੍ਹਾਂ ਤੋਂ, ਪਰ ਗੱਲ ਤੇ ਲੈਣ ਕਿੱਦਾਂ, ਕਿਉਂਕਿ ਐਕਸਚੇਂਜ ਜਿਹੜੀ ਆ ਉਹ ਡਾਲਰਾਂ ਚ ਹੁੰਦੀ ਆ, ਹਨਾ। ਸੋ ਹੁਣ ਜਿਹੜੀ, ਚਲੋ ਇਹ ਸਰਕਾਰ ਹੀ ਰੱਖ ਲਓ, ਇਹ ਸਰਕਾਰ ਨੇ ਉਨ੍ਹਾਂ ਨਾਲ ਨਾ ਇਰਾਨ ਦੇ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਸੈੱਟ ਕੀਤਾ ਕਿ ਹੁਣ ਇਹ ਜਿਹੜੀ ਆਦਾਨ ਪ੍ਰਦਾਨ ਹੈ ਟ੍ਰੇਡ ਦਾ ਇਰਾਨ ਤਾਂ ਭਾਰਤ ਦੇ ਵਿਚ ਉਹ ਰੁਪਈਆਂ ਚ ਹੋਇਆ ਕਰੂਗਾ। ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਆ, ਮਤਲਬ ਜੀ ਦੇਖ
ਉਪਲਬਧੀ ਹੈ, ਇੰਟਰਨੈਸ਼ਨਲ ਡਿਪਲੋਮੇਸੀ ਤਾਂ ਕਾਫੀ ਕਾਮਯਾਬ ਰਹੇ ਆ ਇਹ।
ਉਹ ਪਤਾ ਕਿੱਦਾਂ ਕੰਮ ਕਰੂਗਾ, ਬਹੁਤ ਵਧੀਆ ਸਿਸਟਮ, ਮਤਲਬ ਇਹਦੀ ਸ਼ਲਾਘਾ ਕੀਤੀ ਗਈ ਸਾਰੇ ਪਾਸੇ ਕਿ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਦੇ ਵਿਚ ਨਾ ਆ ਡਾਲਰਾਂ ਦੀ, ਯੂਰੋ ਦੀ ਕੋਈ ਲੋੜ ਹੀ ਨਹੀਂ ਰਹਿਣੀ, ਇਹਨਾਂ ਤੇ ਨਿਰਭਰ, ਕਿਉਂਕਿ ਇਹ ਫਿਰ ਬਦਮਾਸ਼ੀ ਦੇ ਉੱਤਰ ਆਉਂਦੇ ਆ ਨਾ, ਅਗਲੇ ਨੂੰ ਮੈਨੀਪੁਲੇਟ ਕਰਨ ਲੱਗ ਪੈਂਦੇ। ਹੁਣ ਇਹ ਹੋਣਾ ਇੱਦਾਂ ਆ ਵੀ ਜੇ ਮਤਲਬ ਤੇਲ ਲੈਂਦੇ ਹਨਾ ਇਰਾਨ ਤੋਂ ਇੰਡੀਆ ਵਾਲੇ, ਤਾਂ ਉਹ ਜਿਹੜੇ ਪੈਸੇ ਆ ਪੇਮੈਂਟ ਉਹ ਯੂਕੋ ਬੈਂਕ ਚੁਣੀ ਆ ਉਹਦੇ ਵਿਚ ਉਹ ਜਮਾਂ ਕਰਾ ਦੇਣਗੇ, ਇੱਕ ਪੂਲ ਬਣਾਉਣਗੇ ਦੋਨੋਂ ਦੇਸ਼, ਠੀਕ ਹੈ, ਜਮਾਂ ਕਰਾ ਦੇਣਗੇ ਰੁਪਈਏ। ਹੁਣ ਉਧਰੋਂ ਇਰਾਨ ਤੋਂ ਮਤਲਬ ਕਣਕ ਲੈਂਦਾ, ਇਰਾਨ ਕਣਕ ਲੈਂਦਾ ਇੰਡੀਆ ਤੋਂ ਜਾਂ ਹੋਰ ਮਸਾਲੇ ਲੈਂਦਾ, ਠੀਕ ਹੈ, ਤਾਂ ਉਹਦੀ ਜਿਹੜੀ ਪੇਮੈਂਟ ਹੈ, ਠੀਕ ਹੈ, ਇਧਰੋਂ ਦੇਣੀ ਹੈ ਉਹ ਉਸ ਬੈਂਕ ਦੇ ਵਿਚ ਪਈ ਹੋਣੀ ਆ ਤੇ ਉਹ ਉਹਦੇ ਚੋਂ ਦੇ ਦੇਣੀ ਆ। ਇਹਨੂੰ ਨਾ ਹਾਫ ਬਾਰਟਰ ਸਿਸਟਮ ਕਹਿੰਦੇ ਆ, ਵੀ ਤੁਸੀਂ ਸਾਨੂੰ
ਬਾਰਟਰ ਸਿਸਟਮ ਕਹਿੰਦੇ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਨਾ,
ਤੁਸੀਂ ਸਾਨੂੰ ਤੇਲ ਦੇ ਦਿਓ ਅਸੀਂ ਅਸੀਂ ਉਹ ਪੈਸੇ ਰੱਖ ਲਵਾਂਗੇ ਜਿੰਨੇ ਦਾ ਹੋਇਆ ਉਸ ਉਦਣ ਦਾ ਜਿੰਨਾ ਮੁੱਲ ਹੋਇਆ, ਜਦੋਂ ਤੁਸੀਂ ਸਾਤੋਂ ਕੋਈ ਚੀਜ਼ ਲਓਗੇ ਅਸੀਂ ਉਹ ਕੱਟ ਕੇ ਤੁਹਾਨੂੰ ਉਹ ਫੇਰ ਤੁਹਾਡੇ ਖਾਤੇ ਚ ਪੋਜ਼ਿਟਿਵ ਕਰ ਦਵਾਂਗੇ, ਤੁਸੀਂ ਆਪਣੇ ਉਧਰ ਦੇ ਪੈਸੇ ਆਪਣੇ ਇਰਾਨ ਚ ਇਰਾਨ ਦੇ ਦੇਈ ਜਾਓ, ਰੁਪਈਆਂ ਦੇ ਰੁਪਈਆਂ ਚ ਇਧਰ ਅਸੀਂ ਦੇਈ ਜਾਣੇ ਆ, ਉਹ ਹਿਸਾਬ ਕਿਤਾਬ ਰੱਖਾਂਗੇ ਵੀ ਡੈਫੀਸਿਟ ਕਿੰਨਾ ਹੋ ਗਿਆ, ਵਾਧਾ ਕਿੰਨਾ ਹੋ ਗਿਆ, ਡੈਫੀਸਿਟ ਕਿੰਨਾ ਹੋ ਗਿਆ, ਵਾਧਾ ਕਿੰਨਾ ਹੋ ਗਿਆ, ਤੇ ਉਹਦੇ ਨਾਲ
ਲੱਭਦੀ ਆ ਮਨੀ ਵਧੀਆ ਗੱਲ ਆ ਵੈਸੇ
ਉਹਦੇ ਨਾਲ
ਕੀ ਆ ਕਿ ਤੁਹਾਡੀ ਜਿਹੜੇ ਬੋਸ ਆ ਨਾ ਇੰਟਰਨੈਸ਼ਨਲ ਮਾਰਕੀਟ ਦੇ ਬੋਸ ਬੈਠੇ ਅਮਰੀਕਾ ਆ ਹੋਰ ਇੰਗਲੈਂਡ ਆ, ਇਹਨਾਂ ਦੀ ਜਿਹੜੀ ਇਹਨਾਂ ਦਾ ਰੋਲ ਆ ਇਹਨਾਂ ਦੀ ਇੰਪੋਰਟੈਂਸ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਅਤੇ ਆਪਣੇ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਆ ਦੂਜੇ ਦੇਸ਼ ਨਾਲ ਉਹਨਾਂ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਆ, ਇਹਦਾ ਸ਼ਲਾਘਾ ਜੋ
ਜਦੋਂ ਇਹ ਸਿਸਟਮ ਚੱਲ ਪਿਆ ਨਾ ਜੇ ਕਾਮਯਾਬ ਹੋ ਗਿਆ ਔਰ ਬਹੁਤ ਕਾਮਯਾਬ, ਇਹ ਰਸ਼ੀਆ ਵੀ ਕਰਨ ਨੂੰ ਫਿਰਦਾ, ਉਨ੍ਹਾਂ ਨੇ ਵੀ ਕੀਤਾ ਕਈਆਂ ਦੇਸ਼ਾਂ ਨਾਲ, ਸੋ ਬ੍ਰਿਕ ਜਿਹੜੀ ਇਕਾਨਮੀ ਆ ਤੁਸੀਂ ਬ੍ਰਿਕਸ ਦੱਸਦੇ ਹੋ ਬ੍ਰਾਜ਼ੀਲ ਰਸ਼ੀਆ ਹਨਾ ਤੇ ਇੰਡੀਆ ਰਸ਼ੀਆ ਤੇ ਚਾਈਨਾ, ਇਹਨਾਂ ਦੀ ਆਪਣਾ ਟ੍ਰੇਡ ਇੱਦਾਂ ਸ਼ੁਰੂ ਹੋ ਜਾਏਗਾ ਤੇ ਅਮਰੀਕਾ ਤੇ ਯੂਰਪ ਦਾ ਜਿਹੜਾ ਦਬਦਬਾ ਕਾਫੀ ਘਟਣ ਦਾ ਉਮੀਦ ਹੈ ਬਾਕੀ ਦੁਨੀਆ ਦੇ ਉੱਤੇ। ਖੈਰ ਜਗਤਾਰ ਭਾਜੀ ਅੱਗੇ ਲਿਖਦੇ ਨੇ ਕਿ ਬੈਂਕਾਂ ਰਾਹੀਂ ਭੇਜਿਆ ਪੈਸਾ ਕਦੇ ਵੀ ਕਾਲਾ ਧਨ ਨਹੀਂ ਹੁੰਦਾ, ਸਵਿਸ ਬੈਂਕ ਨੂੰ ਭੇਜਿਆ ਪੈਸਾ ਪਤਾ ਨਹੀਂ ਕਿਵੇਂ, ਮਤਲਬ ਭੇਜਿਆ ਕਿਵੇਂ ਲੋਕਾਂ ਨੇ, ਬਿਲਕੁਲ ਟ੍ਰਾਂਜੈਕਸ਼ਨਾਂ ਹੋਈਆਂ ਜੀ ਤਾਂ ਹੀ ਬੈਂਕ ਚ ਜਮਾਂ ਹੋਇਆ ਤੇ ਇਹ ਪੋਲੀਟਿਕਸ ਖੇਡੀ ਗਈ ਆ। ਦੂਜੀ ਗੱਲ ਉਨ੍ਹਾਂ ਨੇ ਕਿਹਾ ਕਿ ਅਮਨ ਜੀ ਮੇਰਾ ਸਵਾਲ ਹੈ ਕਿ ਭਾਜਪਾ ਕੋਲ ਬਹੁਤ ਜੀਨੀਅਸ ਆਦਮੀ ਨੇ, ਰਾਜਨਾਥ ਨੇ, ਮੁਰਲੀ ਮਨੋਹਰ ਜੋਸ਼ੀ ਵਰਗੇ ਬੰਦੇ ਸੀ, ਪਰ ਪ੍ਰਧਾਨ ਮੰਤਰੀ ਲਈ ਮੋਦੀ ਦਾ ਨਾਮ ਕਿਉਂ ਲਿਆ ਗਿਆ, ਇਹ ਹੁਣ ਅਮਰੀਕ ਜੀ ਤੁਸੀਂ ਦੱਸੋ ਕਿ ਕਿਉਂ ਲਿਆ ਗਿਆ ਇੰਨੇ।
ਅਮਨਦੀਪ ਜੇ ਤੁਸੀਂ ਜਨਤਾ ਪਾਰਟੀ ਦਾ ਇਤਿਹਾਸ ਵੇਖੋ ਇਹਦੇ ਵਿਚ ਇਕ ਬੰਦਾ ਹੁੰਦਾ ਸੀ ਪ੍ਰਮੋਦ ਮਹਾਜਨ, ਜਿਹਨੂੰ ਕਿ ਪ੍ਰਮੋਦ ਮਹਾਜਨ ਤੁਸੀਂ ਸੁਣਿਆ ਹੋਊਗਾ, ਜਿਹਦੀ ਕਿ ਉਹਦੇ ਭਰਾ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਘਰ ਦੇ ਵਿਚ ਕਈ ਗੋਲੀਆਂ ਲੱਗੀਆਂ ਸੀ, ਸ਼ਾਇਦ 2007 ਜਾਂ 2008 ਦੀ ਗੱਲ ਆ। ਉਹ ਸੀ ਐਕਚੁਲੀ ਉਹ ਪ੍ਰਾਈਮ ਮਿਨਿਸਟਰ ਬਣਨ ਦੇ ਬੰਦਾ ਯੋਗ ਸੀ, ਬਹੁਤ ਵਧੀਆ ਬੰਦਾ ਸੀ, ਅਤੇ ਉਹ ਕਦੇ ਵੀ ਓਪੋਜੀਸ਼ਨ ਪਾਰਟੀ ਨੂੰ ਈਵਨ ਜਿਹੜੇ ਦੂਜੇ ਲੋਕ ਆ ਉਹ ਲਿਬਰਲ ਕਾਫੀ ਸੀ, ਉਹ ਧਰਮ ਨੂੰ ਇੰਨਾ ਨੀ ਫੈਲਾਉਣਾ ਚਾਹੁੰਦਾ ਸੀ, ਉਹ ਲਿਬਰਲ ਹੋ ਕੇ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀ, ਪ੍ਰਮੋਦ ਮਹਾਜਨ, ਸ਼ਾਇਦ ਤੁਸੀਂ ਸੁਣਿਆ ਹੋਊਗਾ। ਤੇ ਉਹਦੀ ਹੱਤਿਆ ਹੋਣ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੇ ਕੋਲ ਉਸ ਵੇਲੇ ਕੋਈ ਵੀ ਇੰਨਾ ਇਫੈਕਟਿਵ ਨੇਤਾ ਨਹੀਂ ਸੀ, ਕਿਉਂਕਿ ਇਹ ਤਿੰਨ ਵਾਰ ਦੇ ਮੁੱਖ ਮੰਤਰੀ ਰਹਿ ਚੁੱਕਾ ਸੀ ਗੁਜਰਾਤ ਦਾ, ਇਹਦੇ ਕੋਲ ਸਰਕਾਰਾਂ ਚਲਾਉਣ ਦਾ ਥੋੜਾ ਐਕਸਪੀਰੀਅੰਸ ਵੀ ਸੀਗਾ, ਤੇ ਨਾਲ ਇਹਨੂੰ ਐਡਵਾਈਸ ਮਿਲਦੀ ਸੀ ਇਧਰੋਂ ਪੰਜ ਵਾਰ ਦੇ ਮੁੱਖ ਮੰਤਰੀ ਬਣੇ ਬਹਾਦਰ ਸਾਹਿਬ, ਤੁਸੀਂ ਇਹ ਤਾਂ ਗੱਲ ਸ਼ੁਕਰ ਵਾਲੀ ਗੱਲ ਕਰਦੇ ਹਾਂ। ਤਾਂ ਮੇਰੇ ਖਿਆਲ ਦੇ ਉਦੋਂ ਕੈਂਡੀਡੇਟ ਉਹਨਾਂ ਕੋਲ ਹੈ ਨਹੀਂ ਸੀ, ਜਿਹੜੀ ਲਾਲ ਕ੍ਰਿਸ਼ਨ ਅਡਵਾਨੀ ਸੀ ਇਹਨੂੰ ਲੋਕ ਲਾਈਕ ਨਹੀਂ ਕਰਦੇ ਸੀ, ਇੱਕ ਚੇਂਜ ਲਿਆਣੀ ਚਾਹੁੰਦੇ ਸੀ, ਇੱਕ ਥੋੜਾ ਇਹਦੀ ਉਮਰ ਵੀ ਉਹਦੇ ਨਾਲ ਘੱਟ ਸੀ, ਲਾਲ ਕ੍ਰਿਸ਼ਨ ਅਡਵਾਨੀ 60 ਸਾਲ ਦੀ ਉਹਨਾਂ ਦੀ ਉਮਰ ਸੀ, ਇੱਕ ਜੰਗ ਵੀ ਥੋੜਾ ਸੀ ਇਨ ਟਰਮਸ ਆਫ ਪੋਲੀਟੀਕਲ ਸਨਾਰੀ, ਉਹਦੇ ਵਿਚ 60 ਸਾਲ ਦੀ ਉਮਰ ਜੰਗ ਹੀ ਹੁੰਦੀ ਆ, ਤੇ ਕਈ ਫੈਕਟਰ ਜਿਹੜੇ ਮਿਲ ਕੇ ਇੱਕ ਉਹ ਫਿਰ ਕਾਂਗਰਸ ਦੇ ਖਿਲਾਫ਼ ਇਕੰਬਨ ਫੈਕਟਰ ਵੀ ਚੱਲ ਰਿਹਾ ਸੀ, ਉਹਦੀ ਸਰਕਾਰ ਸੀ, ਲੋਕ ਉਹਦੇ ਖਿਲਾਫ਼ ਸੀ, ਤੇ ਕੁੱਲ ਮਿਲਾ ਕੇ ਕਈ ਫੈਕਟਰ ਇਕੱਠੇ ਹੋ ਕੇ ਇਹ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਮਜਬੂਰ ਕੀਤਾ ਗਿਆ ਉਦੋਂ।
ਮਜਬੂਰ ਤੁਸੀਂ ਆਹ ਕਿਹੜੀ ਗੱਲ ਕਹਿਤੀ, ਮਜਬੂਰ ਕੀਤਾ ਗਿਆ, ਇਹਨਾਂ ਨੇ ਮਜਬੂਰ ਕੀਤਾ ਬਾਕੀਆਂ ਨੂੰ ਵੀ ਮੈਂ ਬਣਨਾ, ਮੈਨੂੰ ਲੱਗਦਾ ਤੁਸੀਂ ਕਮਾਲ ਕਰੀਏ ਫਿਰ ਆ ਗਏ ਨਾ ਪਾਰਟੀ ਦੇ ਉੱਤੇ ਜਿੱਥੇ ਆਉਣਾ ਚਾਹੁੰਦੇ ਤੁਸੀਂ, ਕਿਆ ਬਾਤ ਹੈ।
ਏਦਾਂ ਪ੍ਰਾਈਮ ਮਿਨਿਸਟਰ ਜੇ ਪ੍ਰਮੋਦ ਮਹਾਜਨ ਹੁੰਦਾ ਨਾ, ਮੇਰੇ ਖਿਆਲ ਦੇ ਜੇ ਪ੍ਰਾਈਮ ਮਿਨਿਸਟਰ ਉਹਨੇ ਬਣਨਾ ਸੀ, ਉਹਨੂੰ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਪ੍ਰਮੋਦ ਮਹਾਜਨ ਪੀਐਮ, ਪ੍ਰਮੋਦ ਮਹਾਜਨ ਪੀਐਮ ਮਤਲਬ ਉਹਦਾ ਨਾਂ ਪੀਐਮ ਰੱਖਿਆ ਜਾਂਦਾ ਸੀ, ਤੇ ਮੇਰੇ ਖਿਆਲ ਦੇ ਦੋ ਤਿੰਨ ਫੈਕਟਰ ਆ ਜਿਨ੍ਹਾਂ ਕਰਕੇ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਗਿਆ, ਉਹ ਬਣ ਗਏ।
ਜੇ ਮੈਂ ਨਾ ਹੋਵਾਂ ਨਾ ਤੁਸੀਂ ਤਾਂ ਭਗਵਾਂ ਕਰਮ ਕਰ ਦੋ ਹਰਮਨ ਰੇਡੀਓ ਤੋਂ। ਚਲੋ ਸੁਖਪ੍ਰੀਤ ਸੁਖਪ੍ਰੀਤ ਸਿੱਧੂ ਜਿਹੜੇ ਨੇ ਬਲਿੰਟਨ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਨਾਲ ਫੋਟੋ ਖਿੱਚ ਕੇ ਭੇਜ ਰਹੇ ਨੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਸਾਰੇ ਲਿਸਨਰ ਨੂੰ ਵੀ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਤੇ ਕੰਮ ਤੇ ਡਰਾਈਵਿੰਗ ਕਰ ਰਹੇ, ਇਸ ਕਰਕੇ ਨਾ ਮੈਸੇਜ ਲਿਖਿਆ ਹੋਇਆ, ਫੋਟੋ ਖਿੱਚ ਕੇ ਭੇਜ ਰਹੇ ਨੇ, ਪੜਿਓ ਜੀ, ਬਹੁਤ ਵਧੀਆ। ਤਾਂ ਬਾਕੀ ਹੁਣ ਹੋਰ ਸੁਨੇਹੇ ਜਿਹੜੇ ਨੇ, ਕਰਨਵੀਰ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਯਾਦਾਸ਼ਤ ਵਧਾਉਣ ਲਈ ਨਿੱਤ ਰਾਤ ਨੂੰ ਬਦਾਮ ਭਿਓ ਕੇ ਰੱਖੀ ਦੇ, ਤੜਕੇ ਖਾਣੇ ਭੁੱਲ ਜਾਈਦਾ, ਕੋਈ ਹੱਲ ਦੱਸੋ। ਚੁਟਕਲਾ ਸ਼ੇਅਰ ਕੱਲ ਏਦਾਂ ਕਰਨਵੀਰ ਦੀ ਅਲਾਰਮ ਲਾ ਲਿਆ ਕਰੋ ਵੀ ਯਾਦਾਸ਼ਤ ਵਧਾਉਣ ਦੇ ਲਈ ਬਦਾਮ ਖਾਣੇ ਆ, ਤੇ ਤੜਕੇ ਮਤਲਬ ਆਪਾਂ ਅਲਾਰਮ ਲੱਗ ਗਿਆ ਵੀ ਬਦਾਮ ਖਾਣੇ ਹਨ, ਜਾਂ ਫਿਰ ਚਲੋ ਹੁਣ ਯਾਦਾਸ਼ਤ ਜਿਹੜੀ ਆ ਰੱਬ ਕਰੇ ਵੀ ਛੇਤੀ ਆ ਜਾਵੇ। ਤੇ ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਆਪਾਂ ਅਮਰੀਕ ਜੀ ਆਪਾਂ ਕਈ ਵਾਰੀ ਨਾ ਵੈਸੇ ਹੀ ਕਰ ਲਈਦਾ ਵੀ ਜਿਹੜਾ ਮਤਲਬ ਕੈਂਪੇਨ ਨਹੀਂ ਕਰਦੇ, ਤਾਂ ਹੁਣ ਸਵਿਸ ਮਨੀ ਦੀ ਗੱਲ ਕਰ ਰਹੇ, ਸਵਿਸ ਬੈਂਕਾਂ ਚ ਬਲੈਕ ਮਨੀ ਆ ਜੀ, ਉਹ ਮਨੀ ਉਹ, ਇੱਦਾਂ ਹੀ ਆਪਾਂ ਕਈ ਵਾਰੀ ਸਾਡੇ ਜੀ ਪੰਥ ਨੂੰ ਖਤਰਾ ਆਇਆ ਹਨਾ, ਸਾਡੇ ਪਹਿਰਾਵੇ ਨੂੰ ਖਤਰਾ ਆਇਆ, ਸਾਡੇ ਚਰਖਿਆਂ ਨੂੰ ਖਤਰਾ ਹੋ ਗਿਆ,
ਸਾਡੀ ਪੰਜਾਬੀ ਨੂੰ ਖਤਰਾ ਆਇਆ, ਪੰਜਾਬੀ ਅਸੀਂ ਭੁੱਲ ਰਹੇ
ਆ। ਹਾਂ ਤੇ ਪੰਜਾਬੀ ਪਰ ਜਦ ਅੰਕੜੇ ਦੇਖੀਏ ਤਾਂ ਸਿੱਖੀ ਜਿਹੜੀ ਆ ਕਾਫੀ ਵੱਧ ਰਹੀ ਆ, ਬਹੁਤ ਸਾਰੇ ਗੁਰੂ ਘਰ ਜਿਹੜੇ ਐਸਟੈਬਲਿਸ਼ ਕੀਤੇ ਜਾ ਰਹੇ ਨੇ, ਸੰਗਤਾਂ ਵੱਧ ਚੜ ਕੇ ਉੱਥੇ ਜਾਂਦੀਆਂ, ਉੱਥੇ ਮਤਲਬ ਹੁਣ ਮੱਥਾ ਟੇਕਣ ਨੂੰ ਵੀ ਕਈ ਵਾਰੀ ਲੈਣਾ ਬਹੁਤ ਲੰਗੀਆਂ ਹੁੰਦੀਆਂ, ਆਸਥਾ ਵੱਧ ਰਹੀ ਹੈ, ਠੀਕ ਹੈ ਠੀਕ ਹੈ, ਦੂਜੇ ਪਾਸੇ ਨਾਸਤਿਕਾਂ ਦੀ ਵੀ ਗਿਣਤੀ ਵੱਧ ਰਹੀ ਹੈ, ਐਸੀ ਕੋਈ ਗੱਲ ਨਹੀਂ ਹੈਗੀ, ਪਰ ਜੇ ਦੇਖਿਆ ਜਾਵੇ ਕਿ ਸਿੱਖ ਧਰਮ ਦਾ ਫੈਲਾਅ ਹੋ ਰਿਹਾ ਹੈ, ਈਵਨ ਕਿ ਹਿੰਦੂ ਧਰਮ ਜਿਹੜਾ, ਬੁੱਧ ਧਰਮ ਹੈ, ਭਾਰਤੀ ਜਿਹੜੇ ਧਰਮ ਹੈ, ਸ਼ਾਂਤੀ ਪਸੰਦ ਧਰਮ ਹੈ, ਉਹ ਕਾਫੀ ਪ੍ਰਫੁੱਲਿਤ ਹੋ ਰਹੇ ਨੇ ਦੁਨੀਆਂ ਦੇ ਵਿੱਚ। ਤਾਂ ਅੰਕੜੇ ਕੁਝ ਹੋਰ ਹੁੰਦੇ ਨੇ, ਇੱਦਾਂ ਹੀ ਆਪਣੀ ਬੋਲੀ ਨੂੰ ਲੈ ਕੇ ਆ, ਪੰਜਾਬੀ ਨੂੰ ਲੈ ਕੇ ਆ, ਸੋ ਉਸ ਦੇ ਲਈ ਬੜੇ ਐਫਰਟ ਚੱਲਦੇ ਰਹਿੰਦੇ ਨੇ, ਕਿੱਦਾਂ ਮਤਲਬ ਹੁੰਦਾ ਆ। ਮੈਨੂੰ ਨਾ ਮਤਲਬ ਦੂਜੀ ਗੱਲ ਇਹ ਵੀ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ, ਮੈਂ ਵੀ ਇਹ ਵੀ ਕਹਿਣਾ ਚਾਹਾਂਗਾ ਕਿ ਇਕੱਲਾ ਇਹ ਨਹੀਂ ਵੀ ਇੱਕ ਭਾਸ਼ਾ ਹੀ ਤੁਸੀਂ ਮਤਲਬ ਠੀਕ ਆ, ਹੁਣ ਸਾਨੂੰ ਅੰਗਰੇਜ਼ੀ ਵੀ ਆਉਂਦੀ ਆ, ਠੀਕ ਆ, ਫਿਰ ਸਾਨੂੰ ਉਰਦੂ ਵੀ ਆਉਣੀ ਚਾਹੀਦੀ ਆ, ਸਾਨੂੰ ਹਿੰਦੀ ਵੀ ਆਉਣੀ ਚਾਹੀਦੀ ਆ, ਆਪਾਂ ਨਫ਼ਰਤ ਨਹੀਂ ਕਰਨੀ ਕਿਸੇ ਵੀ ਭਾਸ਼ਾ ਨਾਲ, ਜਿੰਨੀਆਂ ਵੱਧ ਆਉਂਦੀਆਂ ਹੋਣਗੀਆਂ ਤਾਂ ਉਨਾ ਸਾਡੇ ਕੋਲ ਜਿਹੜਾ ਸ਼ਬਦ ਕੋਸ਼ ਦਾ ਭੰਡਾਰ ਹੈ, ਵਕੈਬਲਰੀ ਦਾ, ਜਾਣੀ ਕਿ ਪੂਰੇ ਦਾ ਪੂਰਾ ਖੁੱਲ ਜਾਏਗਾ ਕਲਚਰ।
ਅਮਨਦੀਪ ਕਿਹਾ ਤਾਂ ਇਹ ਵੀ ਜਾਂਦਾ ਹੈ, ਜੇ ਤੁਸੀਂ ਇੱਕ ਹੋਰ ਕੋਈ ਲੈਂਗੁਏਜ ਸਿੱਖ ਲੈਂਦੇ ਆ ਨਾ, ਇੱਕ ਤੁਹਾਡਾ ਪੁਨਰ ਜਨਮ ਹੋ ਜਾਂਦਾ। ਜੇ ਤੁਸੀਂ ਇੱਕੋ ਹੀ ਤੁਹਾਨੂੰ ਇੱਕ ਲੈਂਗੁਏਜ ਆਉਂਦੀ ਹੈ, ਤੁਸੀਂ ਇੱਕ ਜਨਮਿਆ ਤੁਹਾਡੇ ਕੋਲ, ਜੇ ਤੁਹਾਡੇ ਕੋਲ ਇੱਕ ਹੋਰ ਇੱਕ ਲੈਂਗੁਏਜ ਸਿੱਖ ਲਈ, ਤੁਹਾਡਾ ਇੱਕ ਹੋਰ ਜਨਮ ਹੋ ਗਿਆ, ਤੁਹਾਡੇ ਨੌਲੇਜ ਚ ਵਾਧਾ ਹੋ ਗਿਆ, ਜੇ ਇੱਕ ਹੋਰ ਲੈਂਗੁਏਜ ਸਿੱਖ ਲਈ ਇੱਕ ਹੋਰ ਜਨਮ ਹੋ ਗਿਆ, ਜਿੰਨੀਆਂ ਤੁਸੀਂ ਭਾਸ਼ਾਵਾਂ ਸਿੱਖਦੇ ਉਨੇ ਤੁਹਾਡੇ ਜਨਮ ਹੋ ਜਾਂਦੇ ਆ, ਇੱਕੋ ਜਨਮ ਦੇ ਵਿੱਚ ਤੁਸੀਂ ਕਈ ਜ਼ਿੰਦਗੀਆਂ ਜੀ ਸਕਦੇ
ਜੀ। ਤੇ ਅਮਰੀਕ ਜੀ ਤੁਸੀਂ ਫਿਰ ਦੂਜੀ ਭਾਸ਼ਾ ਕਿੱਦਾਂ ਸਿੱਖੀ ਸੀ ਜਦੋਂ ਆਸਟ੍ਰੇਲੀਆ ਆਉਣਾ ਸੀਗਾ ਤੁਸੀਂ, ਭਈ ਜਿੱਦਾਂ ਹੁਣ ਉਦੋਂ ਤਾਂ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਮਾਰ, ਹਿੰਦੀ ਤਾਂ ਮੈਨੂੰ ਪਤਾ ਤੁਸੀਂ ਹੀਰੋ ਸੀਗੇ, ਮਤਲਬ ਹਿੰਦੀ ਗਾਣੇ ਗੁਣੇ ਗਾਉਂਦੇ ਹੁੰਦੇ ਸੀਗੇ, ਸੁਣਦੇ ਵੀ ਹੁੰਦੇ ਸੀ।
ਅਮਨਦੀਪ ਇਹ ਵੀ ਗੱਲ ਇਸ ਸਟੋਰੀ ਸਾਨੂੰ ਸੁਣਾਏ ਦਿੰਦਾ, 1994 ਦੇ ਵਿੱਚ ਮੈਂ ਇੰਗਲੈਂਡ ਗਿਆ, ਮੈਂ ਲੌਂਗ ਸਰਵਿਸ ਲੀਵ ਲੈ ਕੇ ਜਿਹੜੀ ਜੋਬ ਇੰਡੀਆ ਚ ਕਰਦੇ ਹੁੰਦੇ ਸੀ, 3 ਮਹੀਨੇ ਦੇ ਲਈ ਇੰਗਲੈਂਡ ਗਿਆ, ਤੇ ਜਦੋਂ ਮੈਂ ਇੰਗਲੈਂਡ ਗਿਆ ਤੇ ਮੇਰੇ ਬ੍ਰਦਰ ਨੇ ਕਿਹਾ ਵੀ ਜਿਹੜਾ ਮੇਰਾ ਮੁੰਡਾ ਆ ਨਾ, ਇਹਨੂੰ ਪੰਜਾਬੀ ਨੀ ਆਉਂਦੀ, ਇਹ ਹੋਰ ਤਰ੍ਹਾਂ ਬੋਲਦਾ, ਇਹਨੂੰ ਪੰਜਾਬੀ ਸਿਖਾ ਲੈਣੀ ਆ, ਤੇ ਮੈਨੂੰ ਲਾਲਚ ਸੀ ਕਿ ਮੈਂ ਜਾ ਕੇ ਇੰਗਲਿਸ਼ ਸਿੱਖਣੀ ਇਹਨਾਂ ਨਿਆਣਿਆਂ ਤੋਂ, ਤੇ ਮੈਂ ਆਸਟ੍ਰੇਲੀਆ ਜਾਣਾ, ਮੇਰੀ ਇੰਟਰਵਿਊ ਹੋਣੀ, ਮੈਨੂੰ ਇਹ ਲਾਲਚ ਸੀ, ਮੇਰੀ ਇੰਗਲਿਸ਼ ਬੜੀ ਕਮਜ਼ੋਰ ਸੀ, ਚਲੋ ਉਹ ਵੀ ਪੰਜਾਬੀ ਵਿਚ ਬੋਲਦੇ ਰਹੇ, ਮੈਂ ਵੀ ਇੰਗਲਿਸ਼ ਉਹਨਾਂ ਤੋਂ ਸਿੱਖਦਾ ਰਿਹਾ, ਗੱਲਬਾਤ ਸਾਰੀ ਹੋ ਗਈ। ਤੇ ਜਦੋਂ ਮੈਂ ਨਾ ਆਉਣਾ ਸੀਗਾ ਭਾਰਤ ਵਾਪਸ ਆਉਣਾ ਸੀ 2-3 ਮਹੀਨੇ ਰਹਿ ਕੇ, ਤਾਂ ਮੈਂ ਮੁੰਡੇ ਨੂੰ ਪੁੱਛਿਆ ਆਪਣੇ ਭਤੀਜੇ ਨੂੰ ਕਿ ਯੁਆਨ ਕਿੱਦਾਂ ਤੈਨੂੰ ਪੰਜਾਬੀ ਬੋਲਣੀ ਆ ਗਈ, ਅੰਕਲ ਜੀ ਬਿਲਕੁਲ ਠੀਕ ਆ, ਮੈਂ ਹੁਣ ਨਾ ਮੈਂ ਅੰਡਰਸਟੈਂਡ ਕਰ ਲੈਣਾ ਆ, ਪਰ ਮੈਨੂੰ ਸਮਝ ਨਹੀਂ ਆਉਂਦੀ, ਅੰਡਰਸਟੈਂਡ ਮੈਂ ਪੰਜਾਬੀ ਕਰਦਾ ਆ ਪਰ ਮੈਨੂੰ ਸਮਝ ਨਹੀਂ ਆਉਂਦੀ। ਮੈਂ ਫਿਰ ਮੈਨੂੰ ਉਹ ਪੁੱਛਦਾ ਅੰਕਲ ਜੀ ਤੁਹਾਡਾ ਕਿੱਦਾਂ, ਤੁਹਾਨੂੰ ਕਿੱਦਾਂ ਅੰਗਰੇਜ਼ੀ ਆਉਣ ਲੱਗ ਪਈ, ਮੈਂ ਕਿਹਾ ਮੇਰਾ ਵੀ ਇਹੀ ਆ ਵੀ ਮੈਨੂੰ ਸਮਝ ਆਉਂਦੀ, ਮੈਨੂੰ ਅੰਡਰਸਟੈਂਡ ਨਹੀਂ ਹੁੰਦਾ। ਸੋਰੀ, ਮੈਂ ਕਿਹਾ ਮੇਰੀ ਵੀ ਉਹੀ ਹੈ, ਤੇਰੇ
ਇਹ ਬਸ ਅੱਖਰੇ ਉਲਟ ਹੈ, ਮਤਲਬ ਅਗਲਾ ਅੱਖਰ ਪਿੱਛੇ ਆ ਪਿਛਲਾ ਅੱਖਰ ਮੂਹਰੇ। ਉਹ ਮੈਂ ਕਿਹਾ ਤੁਸੀਂ ਸੁਣਾਉਣ ਲੱਗੇ, ਇੱਕ ਫਿਲਮ ਦੇ ਵਿੱਚ ਨਹੀਂ ਸੀ ਧਰਮਿੰਦਰ ਜਾਂਦਾ ਕਾਜੀ ਤੋਂ ਮਤਲਬ ਉਰਦੂ ਸਿੱਖਣ, ਤੇ ਉਹ ਮਹੀਨੇ ਕੁ ਬਾਅਦ ਨਾ ਉਤਰੇ ਜਾਣ ਦੋਨੇ ਹਨਾ, ਤਾਂ ਉਹ ਦੋਨੇ ਪੰਜਾਬੀ ਚ ਗੱਲਾਂ ਕਰਨ ਹਨਾ, ਤੇ ਧਰਮਿੰਦਰ ਨੂੰ ਤਾਂ ਉਰਦੂ ਆਈ ਨੀ, ਕਾਜੀ ਨੂੰ ਹੁਣ ਪੰਜਾਬੀ ਸਿਖਾਲਤੀ ਹੈ ਚੰਗੀ ਤਰ੍ਹਾਂ। ਇਹ ਵੀ ਇੱਕ ਗੱਲ,
ਇੱਕ ਹੋਰ ਘਟਨਾ ਉੱਥੇ ਅਮਨਦੀਪ ਹੋਈ, ਇੱਕ ਹੋਰ ਘਟਨਾ ਹੋਈ, ਉਥੇ ਨਾ ਬਿਗ ਸਾਡੇ ਘਰ ਚ ਬਿੱਲੀ ਆਉਂਦੀ ਹੁੰਦੀ, ਬਿੱਲੀ ਤੰਗ ਬਹੁਤ ਕਰਦੀ ਸੀ, ਆ ਜਾਂਦੀ ਇਧਰ ਉਧਰ ਉਹਨਾਂ ਦੀ ਬੈਕ ਯਾਰਡ ਤੇ ਆ ਜਾਣਾ, ਉਹਨੂੰ ਮੈਂ ਕਹਿਣਾ ਤੂੰ ਦਫ਼ਾ ਹੋ ਦਫ਼ਾ ਇੱਥੋਂ ਚਲੇ ਜਾ ਇੱਥੋਂ ਨਾ, ਤੇ ਉਹ ਮੇਰੇ ਭਾਣੇ ਨੇ ਪੁੱਛੀ ਜਾਣਾ, ਭਤੀਜੇ ਨੇ ਪੁੱਛੀ ਨਾ ਦਫ਼ਾ ਹੋਣ ਦਾ ਮਤਲਬ ਕੀ ਆ, ਮੈਂ ਕਿਹਾ ਇਹਦਾ ਮਤਲਬ ਹੁੰਦਾ ਵੀ ਚਲੇ ਜਾ ਇੱਥੋਂ, ਤੂੰ ਚਲੇ ਜਾ ਤੇ ਤੂੰ ਇੱਥੇ ਨਾ ਰਹਿ। ਜਦੋਂ ਮੈਨੂੰ ਏਅਰਪੋਰਟ ਤੇ ਸੀ ਆਫ ਕਰਨ ਆਇਆ ਨਾ, ਅੱਛਾ ਅੰਕਲ ਜੀ ਚਾਚਾ ਜੀ ਫੇਰ ਤੁਸੀਂ ਹੁਣ ਦਫ਼ਾ ਹੋ ਜਾਓ,
ਮਿਸਲੀਡ ਕੀਤਾ ਜਵਾਨ ਨੂੰ। ਮਤਲਬ ਹੁਣ ਗੱਲ ਇਹ ਆ ਵੀ ਇੱਦਾਂ ਨਿਆਣੇ ਪਿਕ ਕਰ ਲੈਂਦੇ, ਤੁਹਾਨੂੰ ਪਤਾ ਭਗਵੰਤ ਮਾਨ ਦਾ ਵੀ ਚੁਟਕਲਾ ਆਇਆ ਸੀਗਾ ਨਾ, ਤੇ ਹਨਾ ਵੀ ਕਹਿੰਦਾ ਵੀ ਜਦੋਂ ਡੈਡੀ ਨਾ ਦੋ ਪੈਗ ਲਾ ਲੈਂਦਾ,
ਅੰਕਲ ਜੀ ਹੁਣ ਤੁਸੀਂ ਨਾ ਹੌਲੀ ਹੌਲੀ ਦਫ਼ਾ ਹੋ ਜਾਓ,
ਕਹਿੰਦੇ ਜਦੋਂ ਡੈਡੀ ਦੋ ਪੈਗ ਲਾ ਲੈਂਦਾ ਨਾ ਕੰਜਰ ਬਣ ਜਾਂਦਾ, ਕਹਿੰਦਾ ਉਹ ਕੰਜਰ ਨੀ ਹੁੰਦਾ ਉਦੀ ਸ਼ਰਾਬ ਚੜ ਜਾਂਦੀ ਨਹੀਂ, ਕਹਿੰਦਾ ਮੰਮੀ ਕਹਿੰਦੀ ਹੁੰਦੀ ਆ ਤੇਰੇ ਡੈਡੀ ਹੁਣ ਦੋ ਪੈਗ ਲਾ ਲਿਆ ਹੁਣ ਕੰਜਰ ਬਣ ਗਿਆ, ਉਹ ਕੰਜਰ ਦਾ ਮਤਲਬ ਜਿਹੜੇ ਕੰਜਰ ਕਹਿੰਦੇ ਆ ਜਿਹੜੇ ਡਰਾਮੇ ਕਰਦੇ ਆ ਐਕਟਰ ਆ ਉਹ ਅਸਲੀ ਟ੍ਰੈਡੀਸ਼ਨਲ ਵਰਡ ਕੰਜਰ ਉਹਨਾਂ ਲਈ ਵਾਸਤੇ ਆ ਨਾ, ਨਹੀਂ ਹੁਦਰਾਪਨ ਨੀ ਐਕਚੁਲੀ ਇੱਕ ਪੂਰੀ ਮਤਲਬ ਜਿਦਾਂ ਇਹ ਟ੍ਰੇਡ ਹੈ ਵੀ ਨੱਚਣਾ ਡਰਾਮੇ ਕਰਨੇ ਐਕਟਿੰਗ ਕਰਨੀ ਰਾਸਾਂ ਪਾਉਣੀਆਂ ਹਨਾ, ਇਹਨਾਂ ਨੂੰ ਕੰਜਰ ਕਹਿੰਦੇ ਸੀ, ਐਂਟਰਟੇਨਰ ਨੂੰ
ਕੰਜਰ ਕਹਿੰਦੇ,
ਐਂਟਰਟੇਨਰ ਨੂੰ
ਰਾਸਾਂ ਪਾਉਂਦੇ ਹੁੰਦੇ ਸੀ ਅੱਗੇ, ਜਿਹੜੀ ਰਾਸ ਹੁੰਦੀ ਸੀ ਜਿਹੜੀ ਮੇਰੇ ਖਿਆਲ ਸੀ ਦਿਨ ਨੂੰ ਨਹੀਂ ਦਿਨ ਨੂੰ ਜਿਹੜੇ ਉਹਨੂੰ ਰਾਸ ਨੀ ਰਾਤ ਵਾਲੇ ਡਰਾਮੇ ਨੂੰ ਰਾਸ ਕਹਿੰਦੇ ਸੀ, ਦਿਨ ਵਾਲੇ ਨੂੰ ਕੁਛ ਹੋਰ ਕਹਿੰਦੇ ਸੀ।
ਮੈਂ ਨਾ ਇੱਕ ਪੜ੍ਹ ਰਿਹਾ ਸੀ ਅਮਰੀਕ ਜੀ ਆਪਣੇ ਸੁੰਦਰ ਹੁੰਦਾ ਸੀ ਨਾ ਹਿੰਦੀ ਫਿਲਮਾਂ ਚ ਬਹੁਤ ਮਤਲਬ ਕਮੇਡੀਅਨ ਵਧੀਆ,
ਹਾਂਜੀ ਹਾਂਜੀ
ਉਹ ਸੁੰਦਰ ਨਾ ਸਾਡੇ ਇੱਥੇ ਚਣਕੋਈ ਦਾ ਹੁੰਦਾ ਸੀ, ਇੱਥੇ ਮੇਰਾ ਖਿਆਲ ਚਣਕੋਈ ਦਾ ਹੀ ਸੀ ਬੜਾ ਚੌਰ ਦੇ ਲਾਗੇ, ਤਾਂ ਉਹ ਨਾ ਕਹਿੰਦੇ ਵੀ ਜਾ ਰਹੇ ਉਹ ਬਲੈਕ ਐਂਡ ਵਾਈਟ ਫਿਲਮਾਂ ਚ ਆਉਂਦਾ ਹੁੰਦਾ ਸੀ, ਤੇ ਕਹਿੰਦੇ ਬੱਸ ਦੇ ਵਿਚ ਨਾ ਉਹ ਅਫਗਾਨਿਸਤਾਨ ਜਾ ਰਹੇ ਸੀ ਉਥੇ ਡਰਾਮਾ ਕਰਨ, ਤਾਂ ਉਨ੍ਹਾਂ ਨੂੰ ਨਾ ਪਾਕਿਸਤਾਨ ਜਦ ਲੰਘੇ ਤਾਂ ਉਨ੍ਹਾਂ ਨੂੰ ਬਾਰਡਰ ਤੇ ਰੋਕ ਲਿਆ ਵੀ ਕੌਣ ਕਹਿੰਦਾ ਤੁਸੀਂ, ਤੇ ਇਹ ਕਹਿੰਦਾ ਇਹ ਜਿਹੜੇ ਐਕਟਰ ਲੱਦੇ ਹੋ ਸੀਗੇ ਧਰਮਿੰਦਰ ਹੁਣੀ ਜਾਂ ਹੋਰ ਵਿਚ ਜਾਂ ਜਿਹੜੇ ਵੀ ਸੀਗੇ ਮਤਲਬ ਹੀਰੋਇਨ, ਇਹ ਕਰੀ ਅਸੀਂ ਐਕਟਰ ਹੈ ਅਸੀਂ ਐਕਟਰ ਹੈ ਅਸੀਂ ਤਾਂ ਬਾਲੀਵੁੱਡ ਦੇ ਐਕਟਰ, ਉਨ੍ਹਾਂ ਨੂੰ ਮੂਹਰੇ ਸਮਝ ਨਾ ਆਵੇ ਵੀ ਇਹ ਕਿਹੜਾ ਬਈ ਹੋ ਗਿਆ ਇਹ ਕਿਹੜੀ ਕਲਾਸ ਹੋ ਗਈ ਹੈ ਨਾ, ਤੇ ਉਹ ਕਨਫਿਊਜ਼ ਹੈ ਬੰਦੂ ਦਨਾਲੀਆਂ ਉਹਨੇ ਚੱਕੀਆਂ ਜਿਹੜੇ ਬਾਰਡਰ ਤੇ ਖੜੇ ਹੈ ਨਾ ਬੰਦੇ ਉਨ੍ਹਾਂ ਦੇ ਉਹ ਕਬੀਲਾ ਹੀ ਟਾਈਪ ਹੁੰਦੇ ਸੀ, ਉਹ ਸਮਝ ਨਾ ਆਵੇ ਕਾਫੀ ਖਿੱਚੋ ਤਾਣ ਜੇ ਚੱਲੀ ਜਾਵੇ ਉਹਨਾਂ ਨੂੰ ਸਮਝ ਨਾ ਆਵੇ ਵੀ ਐਕਟਰ ਹੁੰਦੇ ਕੀ ਆ, ਇਹ ਕਹੀ ਜਾਣਾ ਸੀ ਐਕਟਰ ਹੈ ਅਸੀਂ ਐਕਟਰ ਹੈ, ਉਹ ਬੈਠਾ ਮੁੜ ਕੇ ਕਹਿੰਦਾ ਉਹ ਤੁਹਾਡੀ ਨੂੰ ਅੱਛਾ ਅੱਛਾ, ਕਹਿੰਦਾ ਬੈਠੋ ਤੁਸੀਂ ਸਾਰੇ ਮੈਂ ਆਉਣਾ, ਉਹ ਨਾ ਉਤਰਿਆ ਬੱਸ ਚੋਂ ਕਹਿੰਦਾ ਆਪ ਤੁਹਾਨੂੰ ਕਹਿੰਦਾ ਉਧਰ ਮੈਂ ਗੱਲ ਸੁਣਾ ਗਿਆ ਨਾ, ਉਹਦੇ ਕੰਨ ਚ ਉਹਨੇ ਕਿਹਾ ਉਹ ਕਹਿੰਦੇ ਅੱਛਾ ਉੱਚੀ ਉੱਚੀ ਹੱਸਣ ਲੱਗ ਪਿਆ ਉਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੈਨਾ, ਚਲੋ ਜੀ ਬੱਸ ਚ ਬੈਠੋ ਚਲੋ ਜਾਓ ਜੀ ਜਾਓ ਹੱਥ ਖੜੇ ਕਰਨ ਬੇਬ ਕਰਨ ਇੱਕ ਦੂਜੇ ਨੂੰ, ਮੈਂ ਸਾਰੇ ਐਕਟਰ ਪੁੱਛਣ ਕਹਿੰਦੇ ਗੱਲ ਕੀ ਹੋਈ ਤੂੰ ਕੀ ਕਹਿ ਕੇ ਆਇਆ ਉਹਦੇ ਕੰਨ ਦੇ ਵਿੱਚ, ਕਹਿੰਦਾ ਕਹਿਣਾ ਕੀ ਸੀ ਮੈਂ ਇਹਨਾਂ ਨੂੰ ਕਹਿ ਕੇ ਆਇਆ ਵੀ ਅਸੀਂ ਸਾਰੇ ਕੰਜਰ ਹੈ ਡਰਾਮਾ ਕਰਨ ਚੱਲੇ ਆ, ਉਹਨਾਂ ਨੂੰ ਸਮਝ ਆ ਗਈ। ਇਹ ਮੈਂ ਇੱਕ ਨਾ ਫਿਲਮ ਮਾਇਆ ਨਗਰੀ ਆਉਂਦਾ ਹੁੰਦਾ ਸੀ ਮੈਗਜ਼ੀਨ ਹੈ ਨਾ, ਉਹਦੇ ਵਿਚ ਮਤਲਬ ਸੁੰਦਰ ਦੀ ਇੰਟਰਵਿਊ ਦੇ ਵਿਚ ਪੜਿਆ ਸੀ ਬਹੁਤ ਛੋਟੇ ਹੁੰਦੇ ਕਿਸੇ ਦੁਪਹਿਰ ਨੂੰ ਤੁਹਾਨੂੰ ਪਤਾ ਮੈਗਜ਼ੀਨ ਹੀ ਹੁੰਦੇ ਉਦੋਂ ਕਿਹੜੇ ਆਰਮ ਰੇਡੀਓ ਚੱਲਦਾ ਹੁੰਦਾ ਸੀ, ਤੇ ਖੈਰ ਅਮਿੰਦਰ ਸਿੰਘ ਹੰਸ ਬਰੈਂਪਟਨ ਵਾਲੇ ਆ ਗਏ ਨੇ, ਕਿਆ ਬਾਤ ਹੈ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਸਨੀ ਮਜੋਕਾ ਜੀ ਹਾਂਜੀ ਤੇ ਜਗਤਾਰ ਭਾਜੀ ਹੱਸ ਰਹੇ ਨੇ, ਕਹਿੰਦੇ ਕਿਆ ਬਾਤ ਹੈ ਜੀ ਸੋਹਣੇ ਚੁਟਕਲੇ ਚੱਲ ਰਹੇ ਨੇ। ਤਾਂ ਲਓ ਜੀ ਅਮਰੀਕ ਜੀ ਆਪਾਂ ਦੀ ਗੱਲਬਾਤ ਕਾਫੀ ਲੰਬੀ ਚੌੜੀ ਹੋ ਗਈ ਹੈ, ਤੇ ਆਪਾਂ ਮੁੱਦੇ ਹੋਰ ਵੀ ਕਈ ਚੱਕਣੇ ਸੀ ਅੱਜ ਚੱਕੇ ਹੀ ਨਹੀਂ ਹੋਏ, ਕੋਈ ਨੀ ਕੱਲ ਨੂੰ ਮਿੰਟੂ ਭਾਜੀ ਨੇ ਵੀ ਆ ਜਾਣਾ, ਤੇ ਫੇਰ ਸ਼ਾਇਦ ਕੱਲ ਨੂੰ ਪਾਲਾ ਵੀ ਆਪਾਂ ਉਹਨੂੰ ਵੀ ਲੈ ਕੇ ਆਈਏ ਪਾਲਾ ਕੰਗ, ਤੇ ਉਹਦੀ ਵੀ ਗੱਲ ਕਰੀਏ, ਤੇ ਅਮਰੀਕ ਜੀ ਲਈਏ ਫਿਰ ਇਜਾਜ਼ਤ ਚਲੀਏ ਫਿਰ ਆਪਾਂ
ਜੀ ਅਮਦੀਪ ਇਜਾਜ਼ਤ ਲੈਣੇ ਅਗਲੇ
ਹੋਈਏ ਫਿਰ ਦਫਾ ਦਫਾ ਹੋਈਏ ਫਿਰ ਆਪਾਂ
ਹੌਲੀ ਹੌਲੀ ਦਫਾ ਹੋਵੇ ਅਮਦੀਪ ਚਲੋ ਵਧੀਆ ਰਿਹਾ ਇੱਕ ਘੰਟਾ ਪ੍ਰੋਗਰਾਮ ਤੁਹਾਡੇ ਨਾਲ ਆਪਣੇ ਸਰੋਤਿਆਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ, ਡਿਸਕਸ਼ਨ ਵੀ ਕੀਤੀ ਹੈ ਤੇ ਮੇਰੇ ਖਿਆਲ ਦੇ ਚੁਣਾਂ ਨੂੰ ਪਸੰਦ ਵੀ ਆਏ ਹੋ, ਇਹਨਾਂ ਦੀਆਂ ਗੱਲਾਂ ਵੀ ਸਾਨੂੰ ਜੇ ਸਰੋਤੇ ਚੁਟਕਲੇ ਵਗੈਰਾ ਭੇਜਦੇ ਆ ਇਨਫੋਰਮੇਸ਼ਨ ਭੇਜਦੇ ਆ ਇਹ ਵੀ ਸਾਨੂੰ ਟੋਨਕ ਦੀ ਤਰ੍ਹਾਂ ਕੰਮ ਕਰਦੇ ਆ, ਸਾਨੂੰ ਚੰਗਾ ਬਹੁਤ ਲੱਗਦਾ ਤੇ ਪ੍ਰੋਗਰਾਮ ਦੀ ਉਡੀਕ ਕਰਦੇ ਰਹਿੰਦੇ ਕਿ ਹਫ਼ਤੇ ਬਾਅਦ ਤੁਹਾਡੇ ਰੂਬਰੂ ਹੋਈਏ, ਪ੍ਰੋਗਰਾਮ ਪੇਸ਼ ਕਰੀਏ ਜਿੱਥੇ ਜਿੱਥੇ ਤੁਸੀਂ ਵੱਸਦੇ ਹੋ, ਰਹਿੰਦੇ ਹੋ, ਖੁਸ਼ੀਆਂ ਖੇੜੇ ਮਾਣੋ ਅਤੇ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਵਧੀਆ ਜੀਵੋ। ਸਤਿ ਸ੍ਰੀ ਅਕਾਲ ਅਮਦੀਪ।
ਸਤਿ ਸ੍ਰੀ ਅਕਾਲ ਜੀ। ਸੋ ਅਮਰੀਕ ਫਲੋਰਾ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ। ਲਓ ਜੀ, ਮੈਂ ਇੱਕ ਗੀਤ ਸੁਣਾਉਣਾ ਪੰਮਾ ਡੁੰਮੇਵਾਲ ਦੀ ਆਵਾਜ਼ ਦੇ ਵਿੱਚ, ਡੁੰਮੇਵਾਲ ਮਾਫੀ ਚਾਹੁੰਦੇ ਹਾਂ ਜੀ, ਤੇ ਪ੍ਰੋਨਾਂਸੀਏਸ਼ਨ ਕਈ ਵਾਰੀ ਗਲਤ ਹੋ ਜਾਂਦੀ ਹੈ। ਤੇ ਅਸਲ ਦੇ ਵਿੱਚ ਜਿਹੜੇ ਸਾਡਾ ਪ੍ਰੋਗਰਾਮ ਹੈ ਨਾ, ਫ੍ਰੀ ਸਟਾਈਲ ਚੱਲਦਾ ਹੁੰਦਾ, ਕਦੇ ਕੋਈ ਬਹੁਤੀ ਜ਼ਿਆਦਾ ਤਿਆਰੀ ਨਹੀਂ ਕੀਤੀ, ਜੋ ਦਿਲ ਦੀਆਂ ਗੱਲਾਂ ਨੇ ਹਫ਼ਤੇ ਭਰ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਈਦੀਆਂ। ਇਹੀ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਕਰਦੇ ਹੋਵੋਗੇ। ਇੱਦਾਂ ਹੀ ਫ੍ਰੀ ਸਟਾਈਲ ਹੀ ਰੱਖਣਾ ਚਾਹੀਦਾ, ਕੋਈ ਸਾਡੀ ਜਿਹੜੀ ਬੋਲੀ ਆ ਅਸੀਂ ਬਨਾਵਟੀ ਵਰਤਣ ਦੀ ਕੋਸ਼ਿਸ਼ ਨਹੀਂ ਕਰਦੇ, ਕੋਈ ਪ੍ਰੋਟੋਕਾਲ ਨਹੀਂ ਬਣਾਏ ਹੋਏ। ਸੋ ਜਿੱਦਾਂ ਅਸੀਂ ਆਮ ਵਿਚਰਦੇ ਹਾਂ ਜ਼ਿੰਦਗੀ ਦੇ ਵਿੱਚ, ਤੁਸੀਂ ਦੇਖੋਗੇ ਅਮਰੀਕ ਫਲੋਰਾ ਉਹਨਾਂ ਨੂੰ, ਮਿੰਟੂ ਬਰਾੜ ਉਹਨਾਂ ਨੂੰ, ਜਾਂ ਮੈਨੂੰ ਵੀ, ਜਾਂ ਹੋਰ ਵੀ ਜਿੰਨੇ ਸੱਜਣ ਮਿੱਤਰ ਨੇ ਰੇਡੀਓ ਤੇ ਗੱਲ ਕਰਦੇ ਨੇ, ਈਵਨ ਸਰੋਤੇ ਸਾਡੇ ਕੋਲ ਦੀਪ ਔਲਖ ਹੋਣੀ ਜਾਂ ਜਿੰਨੇ ਵੀ ਆ ਭਾਜੀ ਹੋਣੀ, ਜਗਤਾਰ ਭਾਜੀ ਹੋਣੀ, ਸਾਰੇ ਉਹ ਜਿੱਦਾਂ ਇੱਦਾਂ ਗੱਲਾਂ ਕਰਦੇ, ਨੋਰਮਲ ਹੀ ਗੱਲਾਂ ਕਰਦੇ ਹਾਂ ਅਸੀਂ ਸਾਰੇ, ਇੱਕੋ ਜਿਹੇ ਹਾਂ। ਸੋ ਐਡੀ ਕੋਈ ਗੱਲ ਨਹੀਂ। ਖੈਰ, ਕੁਲਵਿੰਦਰ ਹੋਣਾ ਦਾ ਵੀ ਗੁੱਸੇ ਵਾਲਾ ਮੈਸੇਜ ਆ ਗਿਆ। ਖੈਰ, ਲੈਣਾ ਜਾਇਜ਼ ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕੋਗੇ। ਇਹ ਪ੍ਰੋਗਰਾਮ ਤੁਸੀਂ ਸੁਣੋ, ਹੋਰਨਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ, ਸੁਨੇਹੇ ਵੀ ਭੇਜ ਸਕਦੇ ਹੋ ਤੇ ਸਾਂਝਾ ਵੀ ਪਾ ਸਕਦੇ ਹੋ। ਕੱਲ ਨੂੰ ਫੇਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਤੇ ਲਓ, ਪੰਮੇ ਦੁੰਮੇਵਾਲ ਦਾ ਇੱਕ ਗੀਤ, ਬਹੁਤ ਸੋਹਣਾ ਗੀਤ, ਸੱਚੇ ਬੋਲ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਣਦੇ ਯੋਧਿਆਂ ਦੀਆਂ